ਸਤਨਾਮ ਸ੍ਰੀ ਵਾਹਿਗੁਰੂ ਜੀ।
ਖਾਲਸਾ ਜੀ, ਹਰੇਕ ਦਾ ਖਿਆਲ ਹੁੰਦਾ ਹੈ ਕਿ ਮਹੀਨੇ ਦਾ ਨਾਮ ਕਿਸੇ ਚੰਗੇ ਪੁਰਸ਼ ਦੇ ਪਾਸ ਸੁਣੀਏ, ਕਿਸੇ ਚੰਗੇ ਪੁਰਸ਼ ਦੀ ਰਚਨਾ ਤੋਂ ਸੁਣੀਏ। ਆਪਾਂ ਹੁਣ ਸਤਿਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਤੋਂ ਸੁਣਨ ਲੱਗੇ ਹਾਂ। ਇਸ ਵਾਸਤੇ ਪੂਰੇ ਅਦਬ ਸਤਿਕਾਰ ਸਾਹਿਬ, ਪੂਰੀ ਭਾਵਨਾ ਸਾਹਿਬ ਸਾਰੇ ਹੋਵੋ। ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਆਪਾਂ ਨੂੰ ਮਹੀਨੇ ਦਾ ਨਾਮ ਸੁਣਾਉਣ ਲੱਗੇ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ। ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਦਿਖਿਆ ਰੰਗ ਚੂੜਾ ਵਿਆ, ਜਿਸਨ ਸਭੇ ਇਸ਼ਾਰ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਜੀਵਨਹਾਰ। ਵਣ ਤਿਣ ਪ੍ਰਸੰਗ ਮੌਲਿਆ, ਸਮਰੱਥ ਪੁਰਖ ਆਪਾਰ। ਹਰ ਮਿਲਣਾ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਜਿਨੀ ਸਤੀਏ ਤਾ ਪਾਇਆ, ਹਾਂ ਤਿਨ ਕਾ ਸਦ ਬਲਿਆਰ। ਨਾਨਕ ਹਰ ਜੀ ਮਾ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਕੋਰੇ ਹਾਰ। ਨਾਨਕ ਹਰ ਜੀ ਮਾ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਕੋਰੇ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ, ਅੱਜ ਸਾਉਣ ਦੇ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਬੱਦਲ ਹੋ ਕੇ ਸਾਰੀ ਖੁਸ਼ਕੀ ਤੇ ਗਰਮੀ ਚੱਕ ਦਿੰਦੇ ਹਨ, ਬੜਾ ਭਾਰੀ ਮੀਂਹ ਪੈਂਦਾ ਹੈ, ਸਭ ਪਾਸੇ ਹਰਿਆਵਲਤਾ ਤੇ ਠੰਡ ਤੇ ਸ਼ਾਂਤੀ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਕੀ ਕਿਰਪਾ ਦੇ ਨਾਲ ਜੋ ਨਾਮ ਅਭਿਆਸ ਕਮਾਈ ਸਮਾਗਮ ਹੋਇਆ ਹੈ, ਇਹ ਵੀ ਮਾਨੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਬੜਾ ਪਵਿੱਤਰ ਮੀਂਹ ਪਾਇਆ ਹੈ, ਜਿਸ ਕਰਕੇ ਰਾਗ ਦੁਆਇ ਕਿਰਨਾਂ ਦੇ ਨਾਲ ਕ੍ਰਿਸ਼ਨਾ ਦੀ ਤਪਸ਼ ਅਗਿਆਨ ਸੂਰਜ ਦੀ ਪੈਦਾ ਕੀਤੀ ਹੋਈ ਮਿੱਟੀ ਹੈ। ਸਾਡੇ ਮਨ ਜਿਹੜੇ ਮੁਰਝਾਏ ਤੇ ਸੁੱਕੇ ਹੋਏ ਸਨ ਸਿਮਨ ਭਜਨ ਵੱਲੋਂ, ਉਹ ਗੁਰੂ ਕੀ ਕਿਰਪਾ ਦੇ ਨਾਲ ਫਿਰ ਹਰੇ ਭਰੇ ਹੋ ਗਏ ਹਨ, ਸਰ ਸਬਜ਼ ਹੋ ਚੁੱਕੇ ਹਨ, ਨਵੀਆਂ ਨਵੀਆਂ ਕਰੂੰਬਲਾਂ ਸਰਦਾ ਦੀਆਂ ਹਿਰਦੇ ਵਿਚ ਹੋਰ ਫੁੱਟੀਆਂ ਹਨ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਨ ਖਿੜਿਆ ਹਰਿਆ ਬਾਗ, ਐਸੀ ਬਖਸ਼ਿਸ਼ ਹੋਈ ਹੈ। ਸੋ ਇਹ ਨਾਮ ਅਭਿਆਸ ਕਮਾਈ ਇੱਕ ਥਾਂ ਤੇ ਇਹ ਕਿਉਂ ਕੀਤੀ ਗਈ, ਇਹਦਾ ਕਾਰਨ ਕੀ? ਹੁਣੇ ਹੀ ਬੇਨਤੀ ਕੀਤੀ ਸੀ ਕਿ ਇਹ ਕਥਾ ਚ ਬੇਨਤੀ ਕੀਤੀ ਜਾਵੇਗੀ। ਸਤ ਸੰਗਤੀ ਸੰਗ ਹਰ ਕਣ ਖੱਟੀ ਹੈ, ਗੁਰੂ ਕੀ ਸਤਸੰਗਤ ਵਿਚ ਇਹ ਕੇਵਲ ਇਹ ਦਾਤ ਬਹੁਤੀ ਮਿਲਦੀ ਹੈ। ਕੋਈ ਇਹਦਾ ਦ੍ਰਿਸ਼ਟਾਂਤ ਕੋਈ ਪ੍ਰਮਾਣ ਦਿਓ। ਖਾਲਸਾ ਜੀ, ਵਿਸ਼ਵਾਮਿੱਤਰ ਤੇ ਵਿਸ਼ਿਸ਼ਟ ਮੁਨੀ ਇਹ ਦੋਵੇਂ ਹੀ ਸ੍ਰੀ ਰਾਮ ਚੰਦਰ ਜੀ ਦੇ ਗੁਰੂ ਹੋਏ। ਇੱਕ ਵਾਰੀ ਦੀ ਗੱਲ ਹੈ, ਵਿਸ਼ਵਾਮਿੱਤਰ ਵਿਸ਼ਿਸ਼ਟ ਮੁਨੀ ਦੇ ਪਾਸ ਮਿਲਣ ਵਾਸਤੇ ਗਿਆ। ਬੜੀ ਧਿਆਨਯੋਗ ਬੇਨਤੀ ਹੈ, ਆਪਾਂ ਨੂੰ ਬਾਬੇ ਜੀ ਨੇ ਚਿੱਠੀਆਂ ਭੇਜ ਕੇ ਇੱਥੇ ਕਿਉਂ ਬੁਲਾਇਆ, ਇਕੱਠੇ ਕਿਉਂ ਕੀਤਾ, ਉਹਦਾ ਫਾਇਦਾ ਕੀ ਹੋਇਆ, ਕਿੰਨਾ ਕੁ ਫਾਇਦਾ ਹੈ? ਵਿਸ਼ਿਸ਼ਟ ਮੁਨੀ ਦੇ ਪਾਸ ਵਿਸ਼ਵਾਮਿੱਤਰ ਜੀ ਗਏ ਹਨ, ਕਿਸੇ ਮਹਾਤਮਾ ਦੇ ਪਾਸ ਜਾਂ ਸਤਿਗੁਰੂ ਜੀ ਦੇ ਪਾਸ ਜਾਂ ਸੰਗਤ ਵਿੱਚ ਜਾਂ ਬਜ਼ੁਰਗਾਂ ਦੇ ਪਾਸ ਜਦੋਂ ਵੀ ਜਾਈਏ, ਇਹ ਸ਼ਾਸਤਰ ਵਿੱਚ ਲਿਖਿਆ ਹੋਇਆ ਕਿ ਖਾਲੀ ਹੱਥੀ ਕਦੇ ਨਹੀਂ ਜਾਣਾ। ਜੇ ਕੋਈ ਚੀਜ਼ ਨਹੀਂ ਤਾਂ ਇੱਕ ਸਰੋਂ ਦਾ ਫੋਲੀ ਤੋੜ ਕੇ ਲਈ ਜਾਓ, ਇਹ ਕੋਈ ਜ਼ਰੂਰੀ ਨਹੀਂ ਲੱਖਾਂ ਰੁਪਈਏ ਲਿਜਾਓ, ਹਜ਼ਾਰਾਂ ਲਿਜਾਓ, ਕੋਈ ਜ਼ਰੂਰੀ ਨਹੀਂ। ਜੇ ਕੋਈ ਗਰੀਬ ਹੈ ਜਾਂ ਕੋਈ ਵਿਹੰਗਮ ਹੈ, ਉਹਦੇ ਪਾਸ ਮਾਇਆ ਹੁੰਦੀ ਨਹੀਂ, ਉਹ ਤੁਰਿਆ ਆਉਂਦਾ ਇੱਕ ਸਰੋਂ ਦਾ ਫੁੱਲ ਤੋੜ ਕੇ ਲਈ ਆਵੇ, ਕੋਈ ਹੋਰ ਚੀਜ਼ ਲਿਆ ਕੇ ਭੇਟਾ ਕਰ ਦੇਵੇ, ਖਾਲੀ ਹੱਥੀ ਨਹੀਂ ਆਉਣਾ ਚਾਹੀਦਾ। ਹੁਣ ਵਿਸ਼ਵਾਮਿੱਤਰ ਵਿਸ਼ਿਸ਼ਟ ਮੁਨੀ ਦੇ ਪਾਤਸ਼ਾਹ ਚ ਖਾਲੀ ਜਾਵੇ ਕਿਵੇਂ, ਹੋਰ ਕੋਈ ਚੀਜ਼ ਨਹੀਂ। ਉਸ ਮੌਕੇ ਤੇ ਕਹਿਣ ਲੱਗਾ ਜੀ ਮੈਂ 58,000 ਵਰਾ ਸਭ ਕੀਤਾ ਹੈ, ਕਦੇ ਪੁੱਠਾ ਲਮਕਿਆ, ਕਦੇ ਜਲ ਧਾਰਾ ਕੀਤਾ, ਕਦੇ ਵਰਤ ਰੱਖਿਆ, ਕਦੇ ਧੂਣੀਆਂ ਤਾਈਆਂ, ਮੈਂ ਉਹ ਸਾਰੇ ਤਪ ਦਾ ਫਲ ਹੀ ਤੁਹਾਡੇ ਚਰਨਾਂ ਚ ਭੇਟਾ ਕਰ ਦਿੱਤਾ ਹੈ, ਮੇਰੀ ਭੇਟਾ ਪ੍ਰਵਾਨ। ਵਿਸ਼ਿਸ਼ਟ ਮੁਨੀ ਕਹਿਣਗੇ ਜੀਵ ਆਇਆ ਨੂੰ ਸਦਕੇ ਆਇਆ ਨੂੰ ਭਾਈ ਚੰਗਾ ਕੀਤਾ ਤਾਂ। ਸੋ ਇਹ ਜਦੋਂ ਵਿਦਾ ਹੋਣ ਲੱਗੀ ਉੱਥੇ ਬਚਨ ਮਿਲਾਸ ਕਰਕੇ ਵਿਸ਼ਿਸ਼ਟ ਮੁਨੀ ਨੇ ਖਿਆਲ ਕੀਤਾ ਮੈਂ ਵੀ ਕੋਈ ਸਿਰੋਂ ਪਾਉ ਦਿਆਂ। ਕਹਿਣ ਲੱਗੇ ਭਾਈ ਮੈਂ ਤੈਨੂੰ 4 ਘੜੀਆਂ ਗੁਰੂ ਕੀ ਸਾਧ ਸੰਗਤ ਕੀਤੀ ਦਾ ਫਲ ਦਿੱਤਾ। ਵਿਸ਼ਵਾਮਿੱਤਰ ਰਾਜਨੀਤਿਕ ਵੀ ਸੀ ਤੇ ਤਮਕ ਵੀ ਖਾਧੀ, ਕਹਿੰਦੇ ਸੀ ਬਰਾਬਰ ਦਾ ਹੀ ਮੇਰੇ, ਬਹੁਤਾ ਵੱਡਾ ਨਹੀਂ ਸੀ ਤੇ ਮਖੌਲ ਕੀਤਾ। ਮੈਂ ਫਲ ਦਿੱਤਾ 58,000 ਵਰੇ ਦਾ, ਇਹ ਮੈਨੂੰ ਕਹਿੰਦਾ ਕਿ 4 ਘੜੀਆਂ ਸਭ ਸੰਗਤ ਲੈ ਲੈ, ਨਾ ਹੀ ਇੰਨੀ ਗੱਲ ਕਹਿੰਦਾ, ਕਹੀ ਇਹਨੇ ਜ਼ਰੂਰ। ਕਹਿਣ ਲੱਗਾ ਜੀ ਮਖੌਲ ਕੀਤਾ ਜੇ, ਕਹਿੰਦੇ ਨਹੀਂ। ਫਿਰ 4 ਘੜੀਆਂ ਕਿੱਥੇ ਤੇ 58,000 ਵਰਾ ਸਭ ਕਿੱਥੇ? ਕਹਿਣ ਲੱਗੇ ਵਿਸ਼ਵਾਮਿੱਤਰ ਤੇਰੇ ਮਨ ਚ ਸ਼ੰਕਾ ਨਾ ਰਹਿ ਜਾਵੇ, ਇਹ 4 ਘੜੀਆਂ ਸਤਸੰਗਤ ਦਾ ਮਹਾਤਮ ਤੇਰੇ 58,000 ਵਾਰਾ ਤਪ ਨਾਲੋਂ ਵੱਡਾ ਹੈ, ਮੁੱਲ ਪਵਾ ਕੇ ਵੇਖ ਲੈ। ਕਹਿਣ ਲੱਗਾ ਲਓ ਜੀ ਹੋਰ ਉਸ ਤੋਂ ਵੱਡੀ ਗੱਲ ਝੂਠ ਬੋਲ ਦਿੱਤਾ ਹੈ। ਵਿਸ਼ਿਸ਼ਟ ਮੁਨੀ ਜੀ ਤੁਹਾਡੇ ਵਰਗੇ ਨੂੰ ਵੀ ਇਹ ਗੱਲ ਸੋਚਦੀ ਹੈ? ਕਹਿੰਦੇ ਨਹੀਂ ਭਾਈ, ਨਿਰਣਾ ਕੀਤੇ ਬਿਨਾਂ ਮੈਂ ਨਹੀਂ ਜਾਣ ਦੇਣਾ। ਕਹਿੰਦੇ ਚੱਲ ਚਲੀਏ, ਇੰਦਰ ਦੇ ਪਾਸ ਚਲੇ ਗਏ ਸਵਰਗ ਦੇ ਵਿੱਚ, ਭਾਈ ਸਾਡਾ ਨਿਰਣਾ ਕਰਦੇ, ਉਹ ਡਰ ਗਿਆ। ਕਹਿੰਦੇ ਇੱਕ ਪਾਸੇ ਵਿਸ਼ਿਸ਼ਟ ਮੁਨੀ, ਇੱਕ ਪਾਸੇ ਵਿਸ਼ਵਾਮਿੱਤਰ, ਮੈਂ ਵਿੱਚ ਸਾਰਸ ਬਣ ਗਿਆ, ਮੈਂ ਇਹਨੇ ਮਰਨਾ ਹੀ ਹੈ ਨਾ। ਸੋ ਕਹਿਣ ਲੱਗਾ ਜੀ ਮੇਰੀ ਬਾਹੁੜੀ, ਮੈਂ ਤਾਂ ਪਸ਼ਰਾਂ ਦੇ ਨਾਚ ਵੇਖਣ ਵਿੱਚ ਹੀ ਲੱਗਾ ਰਹਿੰਦਾ, ਮੈਨੂੰ ਤਾਂ ਕੋਈ ਪਤਾ ਹੀ ਨਹੀਂ, ਇਹ ਤੁਹਾਡਾ ਬੜਾ ਧਾਰਮਿਕ ਮਸਲਾ, ਤੁਸੀਂ ਇਹਦੋ ਅਗਾਂਹ ਜਾਓ। ਫਿਰ ਨਾਲ ਹੀ ਇਹ ਵੀ ਤੁਰ ਪਿਆ। ਮਗਰ ਅੱਗੇ ਚਲੇ ਗਏ ਕੈਲਾਸ਼ ਪਰਬਤ ਤੇ ਸ਼ਿਵਜੀ ਦੇ ਪਾਸ ਜਾ ਪਹੁੰਚੇ। ਉੱਥੇ ਪਹੁੰਚਣ ਤੋਂ ਉਹਨੂੰ ਜਾ ਕੇ ਕਿਹਾ ਤੂੰ ਇਹਦਾ ਫਲ ਦੱਸ। ਉਹ ਕਹਿਣ ਲੱਗਾ ਜੀ ਮੈਂ ਤਾਂ ਧੂਰਾ ਖਾ ਕੇ, ਜਾਂ ਮੇਰੀ ਡਿਊਟੀ ਲੱਗੀ ਹੋਈ ਹੈ ਜੀਵਾਂ ਨੂੰ ਮਾਰਨ ਦੀ, ਮੈਂ ਤਾਂ ਉਧਰ ਹੀ ਖਿਆਲ ਰੱਖਦਾ, ਕਿਤੇ ਮਿੰਟ ਦੋ ਮਿੰਟ ਵੱਧ ਨਾ ਕਿਸੇ ਦੇ ਲੱਗ ਜਾਣ, ਮੈਂ ਵਿਹਲਾ ਲੈ। ਵਰਮਾ ਪਾਸ ਕੇ ਉਹ ਕਹਿਣ ਲੱਗਾ ਜੀ ਮੈਂ ਕਿੱਥੋਂ ਵਿਹਲਾ, ਮੈਂ ਇੱਕ ਘੁਮਿਆਰ ਵਰਗਾ, ਮੈਨੂੰ ਇਹ ਸਰੀਰ ਬਣਾਉਣੇ ਪੈਂਦੇ ਨੇ, ਇਸ ਵਾਸਤੇ ਮੈਂ ਤਾਂ ਸ੍ਰਿਸ਼ਟੀ ਦੀ ਉਤਪਤੀ ਵਿੱਚ ਹੀ ਲੱਗਾ ਰਹਿੰਦਾ, ਮੈਥੋਂ ਨੀ ਇਹ ਮਸਲਾ ਨਿਬੇੜਿਆ ਜਾਣਾ, ਤੁਸੀਂ ਵਿਸ਼ਨੂੰ ਪਾਸ ਜਾਓ। ਵਿਸ਼ਨੂੰ ਜੀ ਦੇ ਪਾਸ ਚਲੇ ਗਏ। ਉਹ ਕਹਿਣ ਲੱਗੇ ਭਾਈ ਮੈਂ ਤਾਂ ਰੋਜੀ ਦਿੰਦਾ, ਦੂਸਰਿਆਂ ਨੂੰ ਸਾਰਿਆਂ ਦੀ ਪਾਲਣਾ ਕਰਦਾ, ਤੇ ਮੇਰੇ ਪਾਸ ਵਿਹਲ ਨਹੀਂ, ਤੁਸੀਂ ਸ਼ੇਸ਼ਨਾਗ ਪਾਸ ਜਾਓ। ਸ਼ੇਸ਼ਨਾਗ ਪਾਸ ਚਲੇ ਗਏ। ਸ਼ੇਸ਼ਨਾਗ ਦੇ ਪਾਸ ਜਾ ਕੇ ਕਹਿਣ ਲੱਗੇ ਭਾਈ ਅਸੀਂ ਬੜੀ ਦੂਰੋਂ ਆਏ ਹਾਂ, ਤਾਂ ਸਾਡਾ ਮਸਲਾ ਹੈ ਤੇ ਇਹਦਾ ਫੈਸਲਾ ਜ਼ਰੂਰ ਕਰ ਦੇ। ਉਹ ਕਹਿਣ ਲੱਗਾ ਵੇਖੋ ਜੀ ਕਿਸੇ ਦੇ ਸਿਰ ਤੇ ਜੇ 2 ਮਿੰਟ ਪੱਕਾ ਭਾਰ ਰੱਖਿਆ ਹੋਵੇ ਨਾ, 2-4 ਘੰਟੇ ਉਹ ਸਿਰ ਤੇ ਚੱਕੀ ਰੱਖੀ, ਉਹਦੀ ਅਕਲ ਨਹੀਂ ਟਿਕਾਣੇ ਰਹਿੰਦੀ, ਤੇ ਮੈਂ ਸਾਰੀ ਧਰਤੀ ਸਿਰ ਤੇ ਚੱਕੀ ਹੋਈ ਹੈ, ਪਰ ਮੇਰੀ ਅਕਲ ਟਿਕਾਣੇ ਕਿੱਥੇ? ਤੁਸੀਂ ਐਂ ਕਰੋ, ਇਹ ਧਰਤੀ ਨੂੰ ਤੁਸੀਂ ਆਪਣੇ ਤਪ ਦੇ ਆਸਰੇ ਖੜੀ ਕਰੋ, ਤੇ ਮੈਂ ਵਿਹਲਾ ਹੋ ਕੇ ਚੰਗੀ ਤਰ੍ਹਾਂ ਦਿਮਾਗ ਟਿਕਾਣੇ ਲਿਆ ਕੇ ਮੈਂ ਤਾਂ ਉੱਤਰ ਦੇਣਾ, ਮੈਂ ਜ਼ਰੂਰ ਦਿਆਂਗਾ, ਮੈਂ ਫੈਸਲਾ ਨਿਬੇੜਾਂਗਾ ਤੁਹਾਡਾ ਜ਼ਰੂਰ, ਤੁਸੀਂ ਸਾਰਿਆਂ ਪਾਸਿਆਂ ਤੋਂ ਹੋ ਆਏ। ਕਹਿਣ ਲੱਗੇ ਚੰਗਾ। ਉਸ ਮੌਕੇ ਤੇ ਵਿਸ਼ਵਾਮਿੱਤਰ ਨੂੰ ਕਹਿਣ ਲੱਗਾ ਕੁਛ ਮਹਾਤਮ ਦੇ, ਜਿਸ ਕਰਕੇ ਜਿਸ ਮਹਾਤਮ ਦੇ ਆਸੇ ਧਰਤੀ ਖੜੀ ਹੋਈ। ਉਹ ਕਹਿਣ ਲੱਗਾ ਜੀ ਜਿਹੜਾ ਮੈਂ 58,000 ਵਾਲਾ ਤਪ ਦਿੱਤਾ ਨਾ, ਇਹਦੇ ਵਿੱਚ 10,000 ਵਾਲੇ ਤਪ ਦਾ ਫਲ ਦਿੱਤਾ, ਇਹ ਧਰਤੀ ਮੇਰਾ ਤਾਰ ਖੜੀ ਹੋਵੇ। ਜਦੋਂ ਇਹ ਸੰਕਲਪ ਕੀਤਾ ਤਾਂ ਧਰਤੀ ਡੋਲੀ, ਕਹਿਣ ਲੱਗੇ ਬਈ ਥੋੜਾ ਮਹਾਤਮ ਹੋਰ ਦੇ, 10,000 ਵਾਰਾ ਹੋਰ, 10,000 ਵਾਰਾ ਹੋਰ, ਅਖੀਰ 58,000 ਵਰੇ ਦਾ ਫਾਈ ਲਾਤਾ ਇੱਕ ਪਾਸੇ, ਧਰਤੀ ਨੂੰ ਅਡੋਲ ਖੜੀ ਹੋਈ, ਡੋਲਦੀ ਰਹੀ। ਕਹਿੰਦੇ ਹੁਣ ਮੇਰੇ ਪਾਸ ਤਾਂ ਇੰਨੀ ਕੀ ਚੀਜ਼ ਸੀ, ਹੁਣ ਵਿਸ਼ਿਸ਼ਟ ਮੁਨੀ ਤੂੰ ਆ ਬਈ, ਤੂੰ ਦੱਸ ਬਈ। ਕਹਿਣ ਲੱਗਾ ਜੀ ਜੋ ਮੈਂ ਗੁਰੂ ਕੇ ਚਰਨਾਂ ਚ ਬੈਠ ਕਰਕੇ ਇੱਕ ਘੜੀ ਸਤਸੰਗਤ ਦੇ ਵਿੱਚ ਸਿਮਰਨ ਕੀਤਾ ਹੈ, ਜਿਹੜੀ ਮੈਂ 4 ਘੜੀਆਂ ਇਹਨੂੰ ਦਿੱਤੀਆਂ ਨੇ, ਉਹਦੇ ਵਿੱਚੋਂ ਇੱਕ ਘੜੀ ਦਾ ਮਹਾਤਮ ਮੈਂ ਦਿੱਤਾ, ਉਹਦੇ ਆਸਰੇ ਧਰਤੀ ਮੇਰਾ ਤਾਰ ਖੜੀ ਹੋਈ। ਜਦ ਇੱਕ ਘੜੀ ਦਾ ਮਹਾਤਮ ਦਿੱਤਾ, ਧਰਤੀ ਅਡੋਲ ਖੜੀ ਹੋਈ। ਪਾਸੇ ਹੋਇਆ ਜਦ ਸ਼ੇਸ਼ ਨਾਗ, ਉਸ ਮੌਕੇ ਤੇ ਵਿਸ਼ਿਸ਼ਟ ਮੁਨੀ ਕਹਿੰਦਾ ਮੇਰਾ ਉੱਤਰ ਦੇ। ਉਹ ਕਹਿਣ ਲੱਗਾ ਮੈਂ ਉੱਤਰ ਦੇ ਦਿੱਤਾ, ਕਹਿੰਦੇ ਤੂੰ ਤਾਂ ਬੋਲਿਆ ਹੀ ਨਹੀਂ, ਹਾਲੇ ਤਾਂ ਵਿਹਲਾ ਹੀ ਹੋਇਆ। ਕਹਿਣ ਲੱਗੇ ਭੋਲਿਆ, ਤੈਂ 58,000 ਵਾਰਾ ਤਪ ਦਾ ਫਲ ਦਿੱਤਾ ਤੇ ਧਰਤੀ ਅਡੋਲ ਨਾ ਖੜੀ ਹੋਈ। ਇੱਕ ਪਾਸੇ ਵਿਸ਼ਿਸ਼ਟ ਮੁਨੀ ਨੇ ਸਤਸੰਗਤ ਕੀਤੀ ਹੋਈ, ਇੱਕ ਘੜੀ ਦਾ ਮਹਾਤਮ ਦਿੱਤਾ ਤੇ ਧਰਤੀ ਅਡੋਲ ਖੜੀ ਹੋ ਗਿਆ, ਮੁੱਲ ਤਾਂ ਪੈ ਚੁੱਕਾ ਹੈ, ਨਿਰਣਾ ਤਾਂ ਹੋ ਗਿਆ। ਉਸ ਮੌਕੇ ਤੇ ਫਿਰ ਚਰਨੀ ਪੈਣਾ ਪਿਆ ਸੀ ਵਿਸ਼ਵਾਮਿੱਤਰ ਨੂੰ, ਵਿਸ਼ਿਸ਼ਟ ਮੁਨੀ ਨੇ। ਸੋ ਖਾਲਸਾ ਜੀ, ਬਾਹਰ ਜਿੰਨੀਆਂ ਮਰਜ਼ੀ ਕੋਈ ਧੂਣੀਆਂ ਪਾਵੇ, ਜਿੰਨੇ ਮਰਜ਼ੀ ਪੁੱਠੇ ਲਮਕੇ ਜਲ ਧਾਰੇ ਕਰੇ, ਵਰਤ ਰੱਖੇ, ਜੋ ਮਰਜ਼ੀ ਕਰੀ ਜਾਵੇ, 58,000 ਵਰਾ ਕੀਤਿਆਂ ਦਾ ਵੀ ਇੰਨਾ ਮਹਾਤਮ ਨੇ ਜਿਹੜਾ ਆਪਾਂ ਇੱਕ ਘੰਟਾ ਇੱਥੇ ਗੁਰੂ ਕੇ ਚਰਨਾਂ ਚ ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਰਹੇ। ਐਡਾ ਵੱਡਾ ਭਾਰੀ ਫਲ ਹੈ, ਸਤ ਸੰਗਤੀ ਸੰਗ ਹਰ ਤਨ ਖੱਟੀਐ, ਹੋਰ ਥੈ ਹੋਰ ਉਪਾਏ ਹਰ ਤਨ ਕਿਤੇ ਨਾ ਪਾਈ। ਇਹ ਸਤਿਗੁਰੂ ਰਾਮਦਾਸ ਜੀ ਨੇ ਐਵੇਂ ਨਹੀਂ ਕਿਹਾ, ਹੋਰ ਕਿਸੇ ਥਾਂ ਤੋਂ ਕਿਸੇ ਵੀ ਤਰੀਕੇ ਦੇ ਨਾਲ ਕਿਤੋਂ ਵੀ ਇਹ ਮਹਾਤਮ ਪ੍ਰਾਪਤ ਹੋਣਾ ਹੀ ਨਹੀਂ, ਜਿੱਥੇ ਮਰਜ਼ੀ ਕੋਈ ਯਤਨ ਕਰ ਲਵੇ, ਇਹ ਕੇਵਲ ਸਤਸੰਗਤੀ ਯਾਦ ਕਰਕੇ ਹੀ ਇਹ ਦਾਤ ਮਿਲ ਸਕਦੀ। ਉਹ ਐਡਾ ਵੱਡਾ ਮਹਾਤਮਾ ਆਪਾਂ ਨੂੰ ਸੰਗਤ ਵਿੱਚ ਬਹਿ ਕੇ ਸਿਮਰਨ ਭਜਨ ਕਰਦਾ ਹੈ। ਇੱਕ ਜ਼ਿਮੀਂਦਾਰ ਦਾ ਲੜਕਾ ਨੌਜਵਾਨ ਹੈ, ਚਿੱਤ ਵਿੱਚ ਨਾਰਾਜ਼ ਹੋਇਆ ਕਿਸ ਮਹਾਤਮਾ ਪਾਸ ਚੱਲੀਏ, ਉਹਦੇ ਪਾਸੋਂ ਕੋਈ ਮੰਤਰ ਲੈ ਕੇ ਪਾਰ ਉਤਾਰਾ ਹੋਵੇ, ਭਲਾ ਕਰਨਾ ਚਾਹੀਦਾ। ਗਿਆ ਮਹਾਤਮਾ, ਬੜੇ ਸਿਆਣੇ ਸਨ, ਉਹ ਕਹਿਣਗੇ ਭਾਈ ਕੁਛ ਚਿਰ ਸੇਵਾ ਕਰ, ਇੱਥੇ ਆਕਣਾ ਪਵੇਗਾ, ਜੇ ਤੇਰਾ ਮਨ ਬਣੇਗਾ ਤਾਂ ਹੀ ਦਿਆਂਗੇ, ਇਹ ਚੀਜ਼ ਬੜੀ ਅਮੋਲਕ ਹੈ। ਸਾਲ ਭਰ ਸੇਵਾ ਕਰਵਾਈ, ਸਾਲ ਭਰ ਸੇਵਾ ਕਰਨ ਤੋਂ ਬਾਅਦ ਉਹ ਕਹਿਣ ਲੱਗਾ ਜੀ ਹੁਣ ਤਾਂ ਸਾਲ ਹੋ ਗਿਆ, ਮੈਂ ਫਸਲ ਵੀ ਜਾ ਕੇ ਆਪਣੀ ਸਾਂਭਣੀ ਹੈ, ਪਸ਼ੂ ਮਾਲ ਮਨੁੱਖ ਸਾਰਿਆਂ ਦਾ ਮੈਂ ਪਤਾ ਲੈਣਾ ਹੈ, ਸੋ ਮੈਨੂੰ ਹੁਣ ਤੁਸੀਂ ਵਿਦਾ ਕਰੋ ਤੇ ਕਿਰਪਾ ਕਰੋ, ਮੈਨੂੰ ਉਹ ਬਖਸ਼ਿਸ਼ ਮੇਰੇ ਉੱਪਰ ਕਰੋ। ਮਹਾਤਮਾ ਕਹਿਣਗੇ ਚੰਗਾ ਭਾਈ, ਆ ਨਵੇਂ ਬਸਤਰ ਪਹਿਨਾ ਦਿੱਤੇ, ਇਸ਼ਨਾਨ ਕਰਵਾਇਆ, ਸਾਹਮਣੇ ਬਿਠਾਇਆ ਤੇ ਕਹਿਣ ਲੱਗੇ ਕਹੋ ਕਾਕਾ ਗੱਜ ਕੇ ਵਾਹਿਗੁਰੂ। ਜਦੋਂ ਵਾਹਿਗੁਰੂ ਕਿਹਾ, ਉਹਨੇ ਵਾਹਿਗੁਰੂ ਕਹਿ ਦਿੱਤਾ, ਉਹਨੇ ਫਿਰ ਕਹਿ ਦੇ ਵਾਹਿਗੁਰੂ ਚਾਰ ਪੰਜ ਵਾਰੀ ਕਹਾਤਾ, ਕਹਿੰਦੇ ਜਾ। ਕਹਿੰਦੇ ਜੀ ਮੈਂ ਤੁਹਾਡੇ ਪਾਸ ਆਇਆ, ਸਾਲ ਹੋ ਗਿਆ ਤੇ ਮੈਨੂੰ ਕੁਛ ਦਿਓ, ਲਓ ਮੈਂ ਤੁਹਾਡੇ ਪਾਸ ਮੰਤਰ ਲੈਣਾ। ਉਹ ਕਹਿੰਦੇ ਤੇਰੇ ਮੰਤਰ ਦੇ ਦਿੱਤਾ। ਕਹਿੰਦੇ ਜੀ ਕਿਹੜਾ ਮੰਤਰ? ਅਖੇ ਵਾਹਿਗੁਰੂ ਲਓ, ਜੇ ਇੰਨਾ ਹੀ ਤੁਸੀਂ ਕਹਿਣਾ ਸੀ ਤਾਂ ਪਹਿਲੇ ਦਿਨ ਆਉਂਦੇ ਮੈਨੂੰ ਕਹਿ ਦਿੰਦੇ। ਇਹ ਮੰਤਰ ਤਾਂ ਤੜਕੇ ਜਦੋਂ ਮੈਂ ਸੁੱਤਾ ਪਿਆ ਹੁੰਦਾ ਸੀ, ਮੇਰੀ ਮਾਂ ਕਹਿੰਦੀ ਸੀ ਉੱਠ ਪੁੱਤ ਕਹੋ ਵਾਹਿਗੁਰੂ ਤੇ ਤੜਕਾ ਹੋ ਗਿਆ ਹਲ ਜੋ ਗਿਆ। ਮੈਂ ਉਦੋਂ ਵਾਹਿਗੁਰੂ ਕਹਿੰਦਾ ਸੀ, ਜਦੋਂ ਮੈਂ ਬਾਹਰ ਤੁਰਦਾ ਸੀ ਉਦੋਂ ਵੀ ਕਹਿੰਦਾ ਸੀ ਵਾਹਿਗੁਰੂ, ਜਦੋਂ ਮੈਂ ਹਲ ਜਾ ਕੇ ਜੋੜਦਾ ਸੀ ਜੋੜਦਾ ਸੀ ਖੇਤ ਵਿੱਚ ਉਦੋਂ ਵੀ ਕਹਿੰਦਾ ਸੀ ਵਾਹਿਗੁਰੂ, ਖੇਤੀ ਬੀਜਣ ਲੱਗਿਆ ਵੀ ਕਹਿੰਦਾ ਸੀ ਵਾਹਿਗੁਰੂ, ਜਦੋਂ ਬੋਲ ਲੈ ਕੇ ਆਉਂਦਾ ਸੀ ਉਦੋਂ ਵੀ ਕਹਿੰਦਾ ਸੀ ਵਾਹਿਗੁਰੂ, ਇਹ ਤਾਂ ਵਾਹਿਗੁਰੂ ਮੈਂ ਪਹਿਲਾਂ ਹੀ ਕਹਿੰਦਾ ਸੀ। ਮਹਾਤਮਾ ਸਿਆਣੇ ਸਨ, ਕਹਿਣ ਲੱਗੇ ਜੁਗਤੀ ਤੋਂ ਬਿਨਾਂ ਇਹਦਾ ਭਰਮ ਨਹੀਂ ਨਿਰਤ ਹੋਣਾ। ਇੱਕ ਬੇਕੀਮਤਾ ਲਾਲ ਸੀ ਉਹਨਾਂ ਦੇ ਪਾਸ, ਉਹ ਕਹਿਣਗੇ ਲੈ ਆ ਲਾਲ ਲੈ ਜਾ, ਇਹ ਵੇਚ ਕੇ ਨਾ ਵੀ ਇਹਦਾ ਮੁੱਲ ਪਵਾਇਆ। ਕਹਿੰਦੇ ਜੀ ਚੰਗਾ। ਉਹ ਪਹਿਲਾਂ ਜਿਸਨੂੰ ਹਰ ਰੋਜ਼ ਆਟਾ ਮੰਗ ਕੇ ਲਿਆਉਂਦਾ ਹੁੰਦਾ ਸੀ ਉਸ ਮਾਈ ਦੇ ਪਾਸ, ਉਹਨਾਂ ਮਾਈਆਂ ਪਾਸ ਗਿਆ, ਲੈ ਮਾਈ ਆ ਮੈਂ ਤੈਨੂੰ ਲਾਲ ਦਿੰਦਾ, ਇਹਦੇ ਬੱਚੇ ਕੀ ਦੇਵੇਂਗੇ? ਮਾਈ ਨੂੰ ਪਤਾ ਨਹੀਂ ਸੀ, ਉਹਨੇ ਸਮਝਿਆ ਕਿ ਚਮਕੀਲਾ ਜਿਹਾ ਮੜਕਾ, ਚੱਲ ਬੱਚੇ ਨੂੰ ਖੇਡਣ ਵਾਸਤੇ ਮੈਂ ਦੇ ਦਿਆਂਗੀ। ਕਹਿਣ ਲੱਗੀ ਬੱਚਾ ਅੱਗੇ ਤੂੰ ਇੱਕ ਬੁੱਕ ਆਟੇ ਦਾ ਲਿਜਾਣਾ, ਅੱਜ ਮੈਂ ਦੋ ਬੁੱਕ ਤੈਨੂੰ ਦੇ ਦਿੰਦੀ ਹਾਂ, ਹੋਰ ਇਸ ਤੋਂ ਵੱਧ ਕੀ ਲਿਜਾਣਾ? ਕਹਿੰਦੇ ਅੱਛਾ ਮਾਈ। ਮਹਾਤਮਾ ਨੂੰ ਪੁੱਛ ਕੇ ਸਹੀ ਅੱਗੇ ਤੁਰ ਪਿਆ, ਬਾਣੀਆਂ ਦੇ ਪਾਸ ਗਿਆ, ਬਾਣੀਆਂ ਨੂੰ ਕਿਹਾ ਲੈ ਬਈ ਆਹ ਮੇਰੇ ਪਾਸੋਂ ਲੈ, ਇਹਦੇ ਬੱਚੇ ਕੀ ਦੇਵੇਂਗਾ? ਉਹ ਕਹਿਣ ਲੱਗਾ ਹੋਰ ਤਾਂ ਕੋਈ ਚੀਜ਼ ਨਹੀਂ ਚੰਗੀ ਪ੍ਰਤੀਤ ਹੁੰਦੀ, ਇਹ ਚਮਕੀਲਾ ਜਿਹਾ ਇੱਕ ਮਣਕਾ, ਮੈਂ ਆਪਣੀ ਤਕੜੀ ਦੇ ਨਾਲ ਪਾਸ ਨੂੰ ਬੰਨ ਲਵਾਂਗਾ, ਆ ਤੂੰ ਇਹਦਾ ਇੱਕ ਰੁਪਈਆ ਲੈ ਜਾ। ਸੋ ਕਹਿੰਦਾ ਫਿਰ ਸਹੀ, ਅੱਗੇ ਗਿਆ। ਸੋ ਅੱਗੇ ਜਾ ਕੇ ਪੁੱਛਿਆ, ਸੋ ਇੱਕ ਚੰਗਾ ਸਿਆਣਾ ਸੀ ਹੋਰ ਸੁਨਿਆਲ, ਉਹ ਕਹਿਣ ਲੱਗਾ ਸ਼ਾਇਦ ਕਿਤੇ ਚੰਗੀ ਚੀਜ਼ ਨਾ ਹੋਵੇ ਚਮਕੀਲਾ ਜਿਹਾ ਮਣਕਾ। ਉਹ ਕਹਿਣ ਲੱਗਾ ਬਈ 100 ਰੁਪਈਆ ਇਹਦਾ ਮੈਂ ਤੈਨੂੰ ਦੇ ਸਕਦਾ, ਲਿਜਾਣਾ ਤਾਂ ਲੈ ਜਾ। ਕਹਿੰਦੇ ਜੀ ਫਿਰ ਮੈਂ ਆਊਂਗਾ। ਸੋ ਅੱਗੇ ਜੌਹਰੀ ਦੀ ਦੁਕਾਨ ਤੇ ਗਿਆ, ਉਹਨੂੰ ਵਿਖਾਇਆ ਲਾਲ, ਜਦੋਂ ਵਿਖਾਇਆ ਉਹਨੇ ਵੇਖਦਿਆਂ ਸਾਰੀ ਲਾਲ ਨੂੰ ਨਮਸਕਾਰ ਕੀਤੀ, ਫਿਰ ਕਹਿਣ ਲੱਗਾ ਦੱਸ ਵੀ ਕਿਵੇਂ ਆ? ਕਹਿੰਦੇ ਵੇਚਣਾ ਸੀ। ਕਹਿਣ ਲੱਗਾ ਇਹਦਾ ਦਰਸ਼ਨੀ ਭੇਟ ਹੀ 100 ਰੁਪਈਆ, ਜਿਹੜਾ ਇਹਦੇ ਦਰਸ਼ਨ ਕਰੇ ਉਹ 100 ਰੁਪਈਆ ਮੱਥਾ ਟੇਕੇ ਇਸ ਲਾਲ ਨੂੰ, ਇਹਦੇ ਦਰਸ਼ਨੀ ਭੇਟ ਹੈ 100 ਰੁਪਈਆ, ਇਹ ਤਾਂ ਪਹਿਲਾਂ ਤੂੰ ਆਪਣੇ ਹੱਥ ਚ ਫੜ, ਤੂੰ ਮੈਨੂੰ ਐਸਾ ਬੇਕੀਮਤਾ ਲਾਲ ਵਿਖਾਇਆ ਤੇ ਇਹਦਾ ਮੁੱਲ ਮੇਰੇ ਪਾਸ ਤਾਂ ਹੈ ਨਹੀਂ, ਪਰ 1000 ਰੁਪਈਏ ਮੇਰੇ ਪਾਸ ਤਾਂ ਮੈਂ ਦੇ ਸਕਦਾ, ਪਰ ਆਪਣੇ ਮਾਲਕ ਨੂੰ ਪੁੱਛ ਲੈ, ਇਹਦਾ ਪੂਰਾ ਮੁੱਲ ਨਹੀਂ, ਮੈਂ ਝੂਠ ਨਹੀਂ ਬੋਲਦਾ, ਮੈਂ ਸੱਚ ਕਹਿੰਦਾ, ਜਿੰਨੀ ਮੇਰੀ ਜਾਇਦਾਦ ਸਮੇਤ ਕਰ ਦੁਕਾਨ ਦੇ ਸਭ ਮੈਂ ਦਿੱਤੀ, ਇਹਦੇ ਬੱਚੇ ਮੈਂ ਲਾਲ ਰੱਖ ਲਵਾਂਗਾ। ਕਹਿਣ ਲੱਗਾ ਜੀ ਮਹਾਤਮਾ ਤੋਂ ਪੁੱਛ ਹੀ ਲੈਣ ਦਿਓ। ਜਦੋਂ ਵਾਪਸ ਗਿਆ ਉਸ ਮੌਕੇ ਤੇ ਕਹਿਣ ਲੱਗਾ ਮਹਾਤਮਾ, ਕਹਿੰਦੇ ਪਵਾਇਆ ਮੁੱਲ? ਕਹਿੰਦੇ ਜੀ ਆ ਲਓ 100 ਰੁਪਈਆ ਦਰਸ਼ਨੀ ਭੇਟਾ। ਕਹਿੰਦੇ ਫਿਰ ਕਹਾਂਗੇ ਪਹਿਲਾਂ ਦੱਸ ਸ਼ੁਰੂ ਕਿੱਥੋਂ ਹੋਇਆ? ਆਟੇ ਵਾਲੀ ਮਾਈ ਤੋਂ, ਉਹ ਬਾਣੀਏ ਤੋਂ, ਫਿਰ ਜਾ ਕੇ ਹੋਰ ਜਿਹੜਾ ਇੱਕ ਚੰਗਾ ਸੁਨਿਆਰਾ ਸੀ, ਤੇ ਫਿਰ ਜੌਹਰੀ ਦੀ ਗੱਲ ਕੀਤੀ। ਕਹਿਣ ਲੱਗਾ ਭਾਈ ਜਦੋਂ ਵੇਚ ਕੇ ਨਹੀਂ ਆਇਆ ਤੇ 100 ਰੁਪਈਆ ਲੈ ਕੇ ਕਿਉਂ ਆਇਆ? ਕਹਿੰਦੇ ਜੀ ਉਹਨੇ ਕਿਹਾ ਕਿ ਮੇਰਾ ਨਿਯਮ ਹੈ, ਮੇਰਾ ਧਰਮ ਜਾਂਦਾ ਹੈ, ਦਰਸ਼ਨੀ ਭੇਟ ਹੀ ਰਹੀ 100 ਰੁਪਈਆ, ਉਹ ਤਾਂ ਤੁਸੀਂ ਲਓ। ਤੇ ਫਿਰ ਕਹਿਣ ਲੱਗੇ ਪਹਿਲੀ ਜਿਹੜੀ ਮਾਈ ਸੀ ਉਹਨੇ ਆਟੇ ਦਾ ਮੁੱਕੀ ਕੇਵਲ ਇੱਕ ਵਧਾਇਆ? ਕਹਿੰਦੇ ਹਾਂ ਜੀ। ਕਾਰਨ ਕੀ? ਕਹਿੰਦੇ ਜੀ ਉਹਨੂੰ ਪਤਾ ਨਹੀਂ ਸੀ। ਅੱਛਾ, ਬਾਣੀਆਂ ਨੇ ਅਖੇ ਜੀ ਉਹਨੂੰ ਵੀ ਨਹੀਂ ਸੀ ਪਤਾ, ਸੁਨਿਆਰੇ ਨੂੰ ਵੀ ਨਹੀਂ ਸੀ ਪਤਾ। ਇਸੇ ਤਰ੍ਹਾਂ ਮਹਾਤਮਾ ਕਹਿਣਗੇ ਗੁਰਮੁਖਾ ਇਹ ਲਾਲ ਅਸਲ ਦੇ ਵਿੱਚ ਅਮੋਲਕ ਹੀਰਾ ਲਾਲ ਹੈ, ਵਾਹਿਗੁਰੂ ਮੰਤਰ। ਨਾ ਤਾਂ ਤੇਰੀ ਮਾਂ ਨੂੰ ਪਤਾ ਸੀ ਉਹ ਦੋ ਬੁੱਕ ਆਟੇ ਦੇਣ ਵਾਲੀ ਤਰ੍ਹਾਂ ਇਹਦਾ ਮਹਾਤਮ ਕਿੰਨਾ ਕਿ, ਉਹਦਾ ਇੰਨਾ ਖਿਆਲ ਸੀ ਕਿ ਚੰਗੀ ਚੀਜ਼ ਹੈ, ਮੂੰਹ ਪਵਿੱਤਰ ਹੋ ਜਾਵੇਗਾ ਜਾਂ ਕੁਛ ਨਾ ਕੁਛ ਤਾਂ ਕਹਿਣਾ ਹੀ ਹੈ ਨਾ ਉੱਠਣ ਲੱਗਿਆ। ਉਹ ਸੋਤੇ ਸਿੰਘ ਤੈਨੂੰ ਕਹਿ ਨਹੀਂ ਦਿੱਤੀ, ਉੱਠ ਬੱਚਾ ਕਹੋ ਵਾਹਿਗੁਰੂ, ਨਾ ਤੈਨੂੰ ਪਤਾ ਨਾ ਤੇਰੀ ਮਾਂ ਨੂੰ ਪਤਾ, ਇਹ ਸੀ ਦੋ ਬੁੱਕ ਆਟੇ ਦਿੰਦੀਆਂ। ਫਿਰ ਤੀ ਜਦੋਂ ਬਾਹਰ ਜਾਂਦਾ ਸੀ ਉਦੋਂ ਜਾ ਕੇ ਕਹਿੰਦਾ ਸੀ ਹੇ ਰੱਬਾ ਤੇ ਮੈਂ ਖੇਤੀ ਬੀਜਣ ਲੱਗਾ, ਇਹ ਕਿਰਪਾ ਕਰੀ ਬਹੁਤ ਹੀ ਯੋਗੇ, ਪੂਰਾ ਮਹਾਤਮਾ ਦਾ ਤੈਨੂੰ ਨਹੀਂ ਸੀ ਪਤਾ, ਵਾਹਿਗੁਰੂ ਕਹਿ ਕੇ ਤੂੰ ਬੀਜਦਾ ਸੀ, ਇਹ ਸੀ ਉਹ 1 ਰੁਪਈਆ ਮੁੱਲ ਦਿੰਦੀਆਂ। ਫਿਰ ਜਦੋਂ ਚੰਗੀ ਤਰ੍ਹਾਂ ਖੇਤੀ ਨੂੰ ਤੂੰ ਬਾਹਰ ਵੱਢਦਾ ਕੱਟਦਾ ਤਿਆਰ ਤੋਂ ਤਿਆਰ ਕਰਦਾ, ਉਹ ਸੀ 100 ਰੁਪਈਆ ਮੁੱਲ ਦਿੰਦੀਆਂ। ਹੁਣ ਤੂੰ ਆਇਆ ਗੁਰੂ ਦੀ ਸੰਗਤ ਵਿਚ ਇੱਥੇ, ਹੁਣ ਤੂੰ ਸਾਲ ਭਰ ਸੇਵਾ ਕੀਤੀ ਹੈ, ਸਾਲ ਭਰ ਸੇਵਾ ਕਰਨ ਤੋਂ ਤੈਨੂੰ ਪਤਾ ਹੋਣਾ ਚਾਹੀਦਾ ਹੈ ਇਹ ਵਾਹਿਗੁਰੂ ਮੰਤਰ ਹੈ ਹੀ ਐਸਾ ਅਮੋਲਕ ਜਿਹੜਾ ਸਿਰ ਦੇ ਵੱਟੇ ਬਿਨਾਂ ਮਿਲ ਹੀ ਨਹੀਂ ਸਕਦਾ। ਸੋ ਸੰਗਤ ਵਿਚ ਆ ਕੇ ਇਹਦੀ ਕਦਰ ਪੈਣੀ ਸੀ, ਐਵੇਂ ਇਹਦੀ ਕਦਰ ਪੈਣੀ ਨਹੀਂ ਸੀ। ਬੜਾ ਭਾਰੀ ਚਿੱਤ ਵਿਚ ਅਸਚਰਜ ਹੋ ਕੇ ਮਹਾਤਮਾ ਨੇ ਚਰਨਾਂ ਤੇ ਨਮਸਕਾਰ ਕੀਤੀ। ਫਿਰ ਮਹਾਤਮਾ ਜੀ ਮੈਨੂੰ ਅਸਲ ਤਰੀਕਾ ਦੱਸੋ, ਕਹਿਣ ਲੱਗੇ ਭਾਈ ਪੰਜਾਂ ਪਿਆਰਿਆਂ ਤੋਂ ਮੁਖਸ਼ਕ, ਪੰਜਾਂ ਪਿਆਰਿਆਂ ਤੋਂ ਇਸ ਗੁਰਮੰਤਰ ਦੀ ਪ੍ਰਾਪਤੀ ਹੋਵੇਗੀ, ਇਹ ਫਿਰ ਬੇਕੀਮਤਾ ਲਾਲ ਐਸਾ ਬਣੇਗਾ ਜਿਸ ਦੀ ਦਰਸ਼ਨੀ ਭੇਟ ਹੈ ਜਿਹਨੇ 100 ਰੁਪਈਆ ਹੈ। ਇਸੇ ਤਰ੍ਹਾਂ ਬਹੁਤ ਸਾਸਤ ਬਹੁਤ ਸਿਮਰਤੀ ਪੇਖੇ ਸਰਬ ਤੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ, ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹਦਾ ਮੁੱਲ ਜਾਣਦੇ ਸਨ ਭਾਈ ਸਿੱਖਾਂ ਪੰਜ ਪਿਆਰੇ, ਉਹਨਾਂ ਨੇ ਸਿਰ ਪਹਿਲਾਂ ਵੱਢ ਕੇ ਹਾਜ਼ਰ ਕੀਤੇ ਤੇ ਮਗਰੋਂ ਇਹ ਦਸਮ ਪਾਤਸ਼ਾਹ ਪਾਸੋਂ ਵਾਹਿਗੁਰੂ ਮੰਤਰ ਲਿਆ। ਉਹਨਾਂ ਨੂੰ ਕਦਰ ਸੀ ਇਸ ਮੰਤਰ ਦੀ, ਇਸ ਵਾਸਤੇ ਤੈਂ ਸੇਵਾ ਕੀਤੀ ਹੈ, ਅੰਮ੍ਰਿਤ ਛੱਕ ਕੇ ਗੁਰਮੰਤਰ ਦੀ ਪ੍ਰਾਪਤੀ ਕਰ। ਖਾਲਸਾ ਜੀ ਸੰਗਤ ਵਿਚ ਆ ਕੇ ਸਾਨੂੰ ਪਤਾ ਲੱਗਦਾ ਹੈ ਕਿ ਅਸਲ ਦੇ ਵਿਚ ਨਾਮ ਅਭਿਆਸ ਕਮਾਈ ਦਾ ਮੁੱਲ ਕੀ ਹੈ, ਐਵੇਂ ਸਾਨੂੰ ਕੋਈ ਪਤਾ ਨਹੀਂ ਸੀ। ਇਸ ਵਾਸਤੇ ਸਤਸੰਗਤ ਵਿਚ ਰਲ ਕੇ ਬੈਠ ਕੇ ਸਿਮਰਨ ਭਜਨ ਕਰਨਾ ਬਹੁਤਾ ਕੀਮਤੀ ਤੇ ਅਤਿਅੰਤ ਬੜਾ ਭਾਰੀ ਇਹ ਜ਼ਰੂਰੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪਣੇ ਤੇ ਮਿਹਰਾਂ ਕੀਤੀਆਂ ਨੇ ਜੋ ਆਪਾਂ ਨੂੰ ਇਸ ਭਾਗ ਕਿਰਪਾ ਕਰਕੇ ਬਖਸ਼ਿਆ ਹੈ। ਮਹੀਨੇ ਦੀ ਕਥਾ ਬਾਰੇ ਹੁਕਮ ਹੋਇਆ ਹੈ ਇਹ 12 ਮਾਹ ਪਵਿੱਤਰ ਅੰਮ੍ਰਿਤ ਰੂਪ ਬਾਣੀ ਹੈ। ਸੋ ਇੱਕ ਪੰਡਿਤ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਆਇਆ ਸੀ, ਉਹਨੇ ਬੇਨਤੀ ਕੀਤੀ ਜੀ ਮੈਂ ਵਿਦਵਾਨ ਬਣਾ ਪਰ ਮੇਰੇ ਪਾਸੋਂ ਕੋਈ ਕਥਾ ਨਹੀਂ ਸੁਣਦਾ, ਤੁਹਾਡੇ ਪਾਸ ਚਰਨਾਂ ਵਿੱਚ ਸੰਗਤ ਬੜੀ ਜੁੜਦੀ ਹੈ, ਜਦੋਂ ਤੁਸੀਂ ਕਿਰਪਾ ਕਰਕੇ ਉਪਦੇਸ਼ ਬਖਸ਼ ਲਿਆ ਕਰੋ, ਮਗਰੋਂ ਮੈਂ ਵੀ ਮਹੀਨੇ ਦਾ ਕੁਛ ਫਲਾ ਦੇ ਸੁਣਾ ਦਿਆ ਕਰਾਂ, ਮੈਨੂੰ ਕੋਈ ਪੈਸਾ ਟਕਾ ਧੇਲਾ ਮਿਲ ਜਾ ਕਰੇਗਾ, ਮੇਰੀ ਰੋਜੀ ਚੱਲੇ। ਹਜ਼ੂਰ ਪ੍ਰਸੰਨ ਹੋਏ, ਕਹਿ ਦਿੱਤਾ ਸੰਗਤਾਂ ਬੜੀਆਂ ਜੁੜਿਆ ਕਰਨ, ਮਹੀਨੇ ਵਾਲੇ ਦਿਨ 10 ਮਿੰਟ ਬੋਲਿਆ ਕਰੇ, ਕਾਫੀ ਪੈਸੇ ਬਣ ਜਾ ਕਰਨ। ਫਿਰ ਇਹ ਥੋੜੇ ਜਿਹੇ ਦਿਨਾਂ ਦੇ ਵਿੱਚ ਕਾਫੀ ਇਹ ਧਨੀ ਹੋ ਗਿਆ। ਮਾਇਆ ਦਾ ਸੁਭਾਅ ਹੀ ਹੈ, ਜਦੋਂ ਕੋਈ ਧਨੀ ਹੋ ਜਾਵੇ ਮੱਤ ਮਾਰੀ ਜਾਂਦੀ ਹੈ ਗੁਰਮੁਖਾਂ ਤੋਂ ਬਿਨਾਂ, ਗੁਰਮੁਖਾਂ ਦੀ ਮੱਤ ਨਹੀਂ ਮਾਰੀ ਜਾਂਦੀ, ਗੁਰਮੁਖ ਪਦਾਰਥ ਨੂੰ ਸਫਲੇ ਕਰਦੇ ਹਨ। ਸੋ ਅੱਜ ਚੇਤ ਦੀ ਸੰਗਰਾਂਦ ਦਾ ਦਿਹਾੜਾ ਹੈ, ਸੰਗਤਾਂ ਦਾ ਭਾਰੀ ਇਕੱਠ ਹੈ। ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਪੰਡਿਤ ਨੂੰ ਬੁਲਾਇਆ ਭਾਈ ਬਾਬਾ ਬੁੱਢਾ ਜੀ ਨੇ ਕਿ ਪੰਡਿਤ ਆਇਆ ਨੀ, ਤੂੰ ਆਵੇ ਉਹਨੇ ਫਲਾ ਦੇਸ਼ ਮਗਰੋਂ ਸੁਣਾਉਣਾ। ਪੰਡਿਤ ਆਕੜ ਗਿਆ, ਕਹਿਣ ਲੱਗਾ ਸੀ ਚੌਂ ਬੁੱਢਾ ਦੇ ਗੁਰੂ ਤੇ ਅੱਜ ਗੁਰੂ ਤੁਸੀਂ ਮੰਨਦੇ ਹੋ ਆਪਣੇ ਗੁਰੂ ਨੂੰ ਗੁਰੂ ਅਰਜਨ ਸਾਹਿਬ ਨੂੰ ਤੇ ਸਾਨੂੰ ਤੁਸੀਂ ਗੁਰੂ ਨੀ ਮੰਨਦੇ, ਜਾਂ ਤਾਂ ਫਲਾ ਦੇਸ਼ ਵੀ ਉਹਨਾਂ ਦੇ ਪਾਸੇ ਸੁਣ ਲਓ ਤੇ ਜਾਂ ਗੁਰੂ ਮੈਨੂੰ ਮੰਨੋ। ਸਿੱਖ ਮੋੜਾ ਭਾਈ ਬਾਬਾ ਬੁੱਢਾ ਜੀ ਨੂੰ ਦੱਸਿਆ, ਕਹਿੰਦੇ ਭਲਾ ਹੋਇਆ, ਸਿੱਖਾ ਦੁਬਾਰਾ ਨੀ ਜਾਣਾ, ਭੁੱਲ ਕੇ ਵੀ ਨੀ ਜਾਣਾ, ਇਹ ਤਾਂ ਇੱਕ ਗੁਲਾਮੀ ਦੀ ਜ਼ੰਜੀਰ, ਆਪਣੇ ਤੇ ਪੈਸੇ ਤਾਂ ਕੱਟੀ ਜਾਣੀ ਹੈ ਜੀ। ਬੜਾ ਭਰਿਆ ਦੀਵਾਨ, ਬਾਬਾ ਬੁੱਢਾ ਜੀ ਉੱਠ ਖੜੇ ਹੋਏ, ਗੱਲ ਚ ਪੱਲੂ ਪਾਇਆ, ਹਜ਼ੂਰ ਇੱਕ ਬੇਨਤੀ ਹੈ। ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਜੀ ਬੈਠੇ ਕਹੋ, ਤੁਸੀਂ ਬਜ਼ੁਰਗ ਹੋ। ਨਹੀਂ ਮਹਾਰਾਜ, ਇਹ ਖੜੇ ਹੋ ਕੇ ਬੇਨਤੀ ਕਰਨ ਵਾਲੀ ਬੜੀ ਜ਼ਰੂਰੀ ਬੇਨਤੀ ਹੈ, ਕਹੋ ਜੀ ਮਹਾਰਾਜ ਤੁਸੀਂ ਕਿਰਪਾ ਕਰਕੇ ਗੁਰੂ ਘਰ ਦੇ ਆਪਣੇ ਸੁਤੰਤਰ ਤੀਰਥ ਬਖਸ਼ੇ, ਸੁਤੰਤਰ ਬਾਣੀ ਬਖਸ਼ੀ, ਸੁਤੰਤਰ ਸਿੱਖੀ ਬਖਸ਼ੀ, ਰਹਿਤ ਮਰਿਆਦਾ ਬਖਸ਼ੀ ਤੇ ਹੋਰ ਬਾਕੀ ਭਰਮਾਂ ਵਹਿਮਾਂ ਤੋਂ ਤੁਸੀਂ ਬਚਾਇਆ, ਤੇ ਕੀ ਅਸੀਂ ਮਹੀਨੇ ਦਾ ਫਲਾ ਦੇਸ਼ ਸਾਰੀ ਉਮਰ ਬਾਹਮਣਾਂ ਦੇ ਮਗਰ ਮਗਰ ਹੀ ਹੱਥ ਜੋੜਦੇ ਫਿਰਾਂਗੇ? ਕਿਰਪਾ ਕਰੋ ਆਪਣੀ ਰਸਨਾ ਤੋਂ ਤੁਸੀਂ ਆਪ ਮਹਾਤਮ ਸੁਣਾਓ। ਸੋ ਐਸੀ ਬਾਣੀ ਉਚਾਰੋ ਜਿਸ ਕਰਕੇ ਜਦੋਂ ਸੰਗਰਾਂਦ ਹੋਵੇ ਤੋ ਬਾਣੀ ਦਾ ਪਾਠ ਕਰਕੇ ਉਸ ਮਹੀਨੇ ਦੇ ਵਿੱਚ ਜੋ ਤੁਸੀਂ ਉਪਦੇਸ਼ ਬਖਸ਼ੋ ਅਸੀਂ ਸੁਣਿਆ ਕਰਾਂਗੇ, ਉਸ ਅਨੁਸਾਰ ਆਪਣਾ ਜੀਵਨ ਬਣਾਇਆ ਕਰਾਂਗੇ। ਹਜ਼ੂਰ ਕਹਿਣਗੇ 12ਵਾਂ ਬਾਣੀ ਪਹਿਲੇ ਸਰੂਪ ਦੇ ਵਿੱਚ ਸੋ ਅਸੀਂ ਉਚਾਰਨ ਕੀਤੀ ਹੈ, ਤੁਖਾਰੀ ਦੇ ਸ਼ੰਤਾਂ ਵਿੱਚ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ। ਮਹਾਰਾਜ ਉਹ ਬਾਣੀ ਦੇ ਵਿੱਚ ਦੁੱਜ ਗੁਪਤ ਅਲੰਕਾਰ ਨੇ, ਕੇਵਲ ਪੰਡ ਮਾਤਰ ਦੇ ਨਾਲ ਸਾਨੂੰ ਸਮਝ ਨਹੀਂ ਆਉਂਦੀਆਂ ਪੜ੍ਹਾਂ ਨੂੰ, ਐਸੀ ਧੁਰਕੀ ਬਾਣੀ ਸੁਖਾਲੀ ਉਚਾਰੂ ਜਿਸ ਤੇ ਪੰਡ ਮਾਤਰ ਦੇ ਨਾਲ ਆਪਾਂ ਦਾ ਪਤਾ ਲੱਗੇ। ਉਸ ਮੌਕੇ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਮੰਜੀ ਸਾਹਿਬ ਅਸਥਾਨ ਤੇ ਕਦੇ ਵੇਖੋ, ਜਦੋਂ ਅੰਦਰ ਨੂੰ ਲੰਘੀਦਾ ਉੱਥੇ ਨੇੜੇ ਹੀ ਇੱਕ ਸੰਗਮਰਮਰ ਦੇ ਛੱਤਰੀ ਸਾਹਿਬ ਵਾਲਾ ਇੱਕ ਮੰਜੀ ਸਾਹਿਬ ਹੈ, ਛੋਟਾ ਜਿਹਾ ਬਣਿਆ, ਹਾਲ ਕਮਰੇ ਤੋਂ ਥੋੜਾ ਜਿਹਾ ਉਰੇ। ਅੱਜ ਦੇ ਦਿਨ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੰਗਰਾਂਦ ਵਾਲੇ ਦਿਨ। ਇਹ 12ਵਾਂ ਉਚਾਰਨ ਦੀ ਯਾਦ ਦੇ ਵਿੱਚ ਗੁਰਦੁਆਰਾ ਉਹਨਾਂ ਕੋਲ ਮੰਜੀ ਸਾਹਿਬ ਬਣਿਆ, ਉੱਥੇ ਉਚਾਰਿਆ। ਸੋ ਸੱਚੇ ਪਾਤਸ਼ਾਹ ਨੇ ਇਹ 12ਵਾਂ ਬਾਣੀ। ਸੋ ਪਹਿਲੀ ਪੌੜੀ ਦੇ ਵਿੱਚ ਮੰਗਲ ਹੈ, ਬੇਨਤੀ ਹੈ, ਮਹਾਰਾਜ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲਾ ਰਾਮ। ਤੇ 12 ਪੌੜੀਆਂ ਦੇ ਵਿੱਚ 12 ਮਹੀਨਿਆਂ ਦੁਆਰਾ ਪਵਿੱਤਰ ਉਪਦੇਸ਼ ਹੈ, ਤੇ 14ਵੀਂ ਪੌੜੀ ਦੇ ਵਿੱਚ ਮਹਾਤਮ ਦੱਸਿਆ, ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਸ਼ ਖਰੇ, ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਖਰੇ। ਸੋ ਸਤਗੁਰੂ ਜੀ ਨੇ ਇਹ ਕਿਰਪਾ ਕਰਕੇ 14 ਪੌੜੀਆਂ ਵਾਲੀ ਬਾਣੀ ਇਹ ਆਪ ਫੇਰ ਕਰਕੇ ਸਤਗੁਰੂ ਜੀ ਨੇ ਬਖਸ਼ੀ ਹੈ, ਤਾਂ ਕਿ ਸੰਗਰਾਂਦ ਵਾਲੇ ਦਿਨ ਸੰਗਤ ਇਕੱਠੀ ਹੋਵੇ, ਉਸ ਨੇ ਸਾਡਾ ਪਵਿੱਤਰ ਉਪਦੇਸ਼ ਸੰਗਤਾਂ ਨੂੰ ਮਿਲੇ, ਉਸ ਅਨੁਸਾਰ ਆਪਣਾ ਮਹੀਨਾ ਗੁਜ਼ਾਰਨ, ਅਗਲੇ ਮਹੀਨੇ ਦਾ ਮਹਾਤਮ ਸੁਣ ਲਿਆ ਕਰਨ ਤੇ ਉਸ ਅਨੁਸਾਰ ਗੁਜ਼ਾਰਨ, ਜਿਸ ਕਰਕੇ ਮਨੁੱਖਾ ਜਨਮ ਸਫਲਾ ਹੋਵੇ। ਸਤਿਗੁਰੂ ਜੀ ਨੇ ਸਾਡਾ ਦਿਨ ਰਾਤ ਵੀ ਸਫਲਾ ਕਰਨ ਵਾਸਤੇ ਦਿਨ ਰਹਿਣ ਬਾਣੀ ਵੀ ਉਚਾਰੀ ਹੈ। ਹਰੇਕ ਮੌਕੇ ਤੇ ਸਹਾਇਤਾ ਕਰਨ ਵਾਸਤੇ ਬਾਣੀ ਉਚਾਰੀ, ਲੋਕੀ ਪਿੱਟਦੇ ਰੋਂਦੇ ਸਨ, ਆਦਮੀ ਨੇ ਬੰਤਵਾਲਾ ਆਣੀ ਹੈ, ਮਰਾਸਣ ਵਿੱਚ ਖਲੋ ਜਾਣਾ, ਉਹਨੇ ਤਲੀਮ ਜੀ ਦੇਣੀ, ਚੱਕ ਫਿਰ ਮਾਈਆਂ ਨੇ ਪੱਲੇ ਪਾ ਕੇ ਖੜੀਆਂ ਹੋ ਜਾਣਾ, ਸਿਆਪਾ ਕਰਨਾ। ਮਹਾਰਾਜ ਨੇ ਕਿਹਾ ਗਲਤ ਹੈ, ਉਹ ਨਹੀਂ ਕਰ ਦੇਣਾ, ਪਿੱਟਣ ਰੋਣ ਨਹੀਂ ਦੇਣਾ। ਅਲਾਣੀਆਂ ਬਾਣੀ ਉਚਾਰ ਦਿੱਤੀ ਹੈ ਕਿ ਇਸ ਬਾਣੀ ਦਾ ਪਾਠ ਕਰ ਲਿਆ ਕਰੋ ਤੇ ਉਸ ਚੀਜ਼ ਦੀ ਕਲਿਆਣ ਹੋਵੇਗੀ। ਵਿਆਹ ਸ਼ਾਦੀ ਦੇ ਮੌਕੇ ਤੇ ਭੈਣਾਂ ਕਹਿੰਦੇ ਵਾਗਾਂ ਗਾਉਂਦੀਆਂ ਨੇ, ਘੋੜੀ ਵੀਰ ਜਦੋਂ ਚੜ੍ਹਦਾ ਹੈ, ਮਹਾਰਾਜ ਕਹਿੰਦੇ ਗੰਦੇ ਗਾਣੇ ਨਹੀਂ ਗਾਉਂਦੇ ਨੇ, ਘੋੜੀਆਂ ਨਾਮ ਤੇ ਬਾਣੀ ਉਚਾਰ ਦਿੱਤੀ ਹੈ ਘੋੜੀਆਂ। ਸੋ ਇਸੇ ਤਰ੍ਹਾਂ ਕੋਈ ਵੀ ਐਸਾ ਮੌਕਾ ਨਹੀਂ ਜਿਸ ਮੌਕੇ ਨੂੰ ਸਫਲਾ ਕਰਨ ਵਾਸਤੇ ਬਾਣੀ ਨਹੀਂ ਉਚਾਰੀ। ਸੋ ਇਹ 12 ਮਹੀਨਿਆਂ ਦੁਆਰਾ ਪਵਿੱਤਰ ਉਪਦੇਸ਼ ਇਸ 12ਵਾਂ ਬਾਣੀ ਦੁਆਰਾ ਆਪ ਬਖਸ਼ਦੇ ਹਨ। ਜੇ ਇਸ ਤਿਉਹਾਰ ਦੇ ਮਹੀਨੇ ਚ ਬੜੀ ਧੁੱਪ ਪੈਣ ਦਾ ਕਾਰਨ ਸਾਰੇ ਸਰੋਵਰਾਂ ਛੱਪੜਾਂ ਟੋਭਿਆਂ ਦੇ ਵਿੱਚੋਂ ਪਾਣੀ ਸੁੱਕ ਜਾਂਦਾ ਹੈ, ਜਲ ਜੰਤੂ ਬੜੇ ਦੁਖੀ ਹੁੰਦੇ ਨੇ, ਬਹੁਤ ਹੀ ਗਰਮ ਲੋਅ ਦਾ ਕਾਰਨ ਸਾਰੇ ਜੀਵ ਤਪਦੇ ਹਨ, ਖੇਤੀਆਂ ਸੁੱਕ ਜਾਂਦੀਆਂ, ਪਸ਼ੂ ਪੰਛੀ ਧੁੱਪ ਦੇ ਸਤਾਏ ਹੋਏ ਵਿਚਾਰੇ, ਕੋਈ ਬਿਰਸ਼ਾ ਦੇ ਛਾਵੇਂ, ਕੋਈ ਨਦੀਆਂ ਵੱਲ ਨੂੰ ਭੱਜਦਾ ਹੈ, ਅਮੀਰ ਲੋਕ ਕਸ਼ਮੀਰ ਵੱਲ ਨੂੰ ਜਾਂਦੇ ਨੇ, ਕੋਈ ਬਿਰਸ਼ਾ ਦੀ ਸੰਗਤ ਜਾ ਕੇ ਕਰਦੇ ਹਨ। ਇਸੇ ਤਰ੍ਹਾਂ ਖਾਲਸਾ ਜੀ ਇਹ ਬੜੀ ਭਾਰੀ ਤਪਸ਼ ਦੇ ਦਿਨ ਸਨ। ਸੋ ਇਹ ਜਿਹੜੇ ਅਗਿਆਨ ਰੂਪੀ ਸੂਰਜ ਦੀਆਂ ਰਾਜ ਕਲਾ ਕਿਰਨਾਂ ਕਰਕੇ ਸਾਰੇ ਜੀਵ ਬੜੇ ਭਾਰੀ ਤਪ ਰਹੇ ਸਨ। ਜੇ ਇਸ ਤਿਉਹਾਰ ਦੇ ਮਹੀਨੇ ਚ ਬੜੀ ਧੁੱਪ ਪੈਣ ਦਾ ਕਾਰਨ ਸਾਰੇ ਸਰੋਵਰਾਂ ਛੱਪੜਾਂ ਟੋਭਿਆਂ ਦੇ ਵਿੱਚੋਂ ਪਾਣੀ ਸੁੱਕ ਜਾਂਦਾ ਹੈ, ਜਲ ਜੰਤੂ ਬੜੇ ਦੁਖੀ ਹੁੰਦੇ ਨੇ, ਬਹੁਤ ਹੀ ਗਰਮ ਲੋਅ ਦਾ ਕਾਰਨ ਸਾਰੇ ਜੀਵ ਤਪਦੇ ਹਨ, ਖੇਤੀਆਂ ਸੁੱਕ ਜਾਂਦੀਆਂ, ਪਸ਼ੂ ਪੰਛੀ ਧੁੱਪ ਦੇ ਸਤਾਏ ਹੋਏ ਵਿਚਾਰੇ, ਕੋਈ ਬਿਰਸ਼ਾ ਦੇ ਛਾਵੇਂ, ਕੋਈ ਨਦੀਆਂ ਵੱਲ ਨੂੰ ਭੱਜਦਾ ਹੈ, ਅਮੀਰ ਲੋਕ ਕਸ਼ਮੀਰ ਵੱਲ ਨੂੰ ਜਾਂਦੇ ਨੇ, ਕੋਈ ਬਿਰਸ਼ਾ ਦੀ ਸੰਗਤ ਜਾ ਕੇ ਕਰਦੇ ਹਨ। ਇਸੇ ਤਰ੍ਹਾਂ ਖਾਲਸਾ ਜੀ ਇਹ ਬੜੀ ਭਾਰੀ ਤਪਸ਼ ਦੇ ਦਿਨ ਸਨ। ਸੋ ਇਹ ਜਿਹੜੇ ਅਗਿਆਨ ਰੂਪੀ ਸੂਰਜ ਦੀਆਂ ਰਾਜ ਕਲਾ ਕਿਰਨਾਂ ਕਰਕੇ ਸਾਰੇ ਜੀਵ ਬੜੇ ਭਾਰੀ ਤਪ ਰਹੇ ਸਨ। ਇਹ ਛੋਟੇ ਛੋਟੇ ਜੌੜਾਂ ਤੇ ਟੋਭਿਆਂ ਦੀ ਨਿਆਈ, ਜਿਹੜੇ ਕਦੇ ਕੋਈ ਕਿਸੇ ਦੇਹਧਾਰੀ ਦੀ ਪੂਜਾ, ਕੋਈ ਕਿਸੇ ਕਬਰ ਦੀ ਪੂਜਾ, ਕੋਈ ਕਿਸੇ ਜੰਤਰੀ ਮੰਤਰੀ ਦੀ ਪੂਜਾ ਕਰਨ ਵਾਲੇ ਸਨ, ਸੋ ਉਹ ਬੜੇ ਭਾਰੀ ਜਲ ਜਲ ਤੋਂ ਤੜਪਣ ਲੱਗੇ ਜੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸੋ ਆਪ ਬੱਦਲ ਰੂਪ ਹੋ ਕਰਕੇ ਕਿਰਪਾ ਕਰਕੇ ਵਰੇ ਹਨ, ਮਰ ਕਰਕੇ ਪਵਿੱਤਰ ਐਸਾ ਉਪਦੇਸ਼ ਬਾਣੀ ਦਾ ਦਿੱਤਾ, ਕੀਰਤਨ ਦਾ ਦਿੱਤਾ, ਨਾਮ ਦਾ ਐਸਾ ਇਹ ਗਰੀਬ ਨਿਵਾਜ ਨੇ ਮੀਂਹ ਵਰਸਾਇਆ, ਜਿਸ ਕਰਕੇ ਸੱਚੇ ਪਾਤਸ਼ਾਹ ਨੇ ਸਭ ਨੂੰ ਸ਼ਾਂਤੀ ਸ਼ਾਂਤੀ ਬਖਸ਼ ਦਿੱਤੀ ਹੈ। ਗੁਰੂ ਕੀ ਕਸ਼ਮੀਰ ਕਿਹੜੀ ਹੈ? ਗੁਰੂ ਕੀ ਸੰਗਤ। ਗੁਰੂ ਕਾ ਸ਼ਿਮਲਾ ਕਿਹੜਾ ਹੈ? ਜਿਹੜਾ ਕਿਸੇ ਬ੍ਰਹਮ ਗਿਆਨੀ ਦੀ ਸੰਗਤ ਕਰਨੀ, ਇਹ ਗੁਰੂ ਕਾ ਸ਼ਿਮਲਾ ਹੈ, ਜਿਨ੍ਹਾਂ ਨੇ ਠੰਡ ਪ੍ਰਾਪਤ ਕਰਨੀ ਹੈ ਤੇ ਜਿਨ੍ਹਾਂ ਨੇ ਸੁੱਖ ਨਾਲ ਸਮਾਂ ਗੁਜ਼ਾਰਨਾ, ਉਹ ਗੁਰੂ ਕੀ ਸਾਧ ਸੰਗਤ ਕਸ਼ਮੀਰ ਦੇ ਵਿੱਚ ਆ ਜਾਂਦਾ ਹੈ। ਬਿਰਸ਼ਾਂ ਦੀ ਸੰਗਤ ਲੋਕੀ ਕਰਦੇ ਨੇ, ਪਰਉਪਕਾਰੀ ਗੁਰੂ ਕਾ ਸਿੱਖ ਜਿੱਥੇ ਜਿੱਥੇ ਵੀ ਕੋਈ ਰਹਿੰਦਾ ਉਹ ਬਿਰਸ਼ ਵਰਗਾ ਹੈ, ਪਰਉਪਕਾਰੀ, ਉਹਨਾਂ ਨੇ ਸੰਗਤ ਕਰਕੇ ਕੁਛ ਠੰਡ ਪ੍ਰਾਪਤ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬੱਦਲ ਰੂਪ ਹੋ ਕਰਕੇ ਇਸ ਮਹੀਨੇ ਦੇ ਵਿੱਚ ਆਪ ਵਰ ਰਹੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਖੇਤੀਆਂ ਹਰੀਆਂ ਹੁੰਦੀਆਂ ਨੇ, ਨਵੀਆਂ ਕਰੂਮਲਾਂ ਫੁੱਟਦੀਆਂ ਹਨ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਖਾਲਸਾ ਜੀ ਸਾਡੀ ਸੁੱਕੀ ਹੋਈ ਸਰਦਾ ਦੀ ਜੜ ਲੱਗੇਗੀ, ਪ੍ਰੇਮ ਦਾ ਅੰਕੁਰ ਪੈਦਾ ਹੋਵੇਗਾ, ਕਰਣਾ ਮੋਤਾ ਮੈਤਰੀ ਅਪੇਖੇ ਦੀਆਂ ਟਹਿਣੀਆਂ ਨਿਕਲਣਗੀਆਂ, ਸਭ ਸੰਤੋਖ ਦੇ ਪੱਤਰੇ, ਧਰਮ ਦਾ ਫੁੱਲ ਤੇ ਗਿਆਨ ਦਾ ਫਲ ਸਤਿਗੁਰੂ ਜੀ ਦੀ ਕਿਰਪਾ ਨਾਲ ਇਸ ਮਹੀਨੇ ਵਿੱਚ ਸਾਨੂੰ ਲੱਗਣਾ ਹੈ। ਜੋ ਸਤਿਗੁਰੂ ਜੀ ਵਰਖਾ ਕਰਦੇ ਹਨ, ਮੀਂਹ ਪੈਂਦੇ ਦੇ ਵਿੱਚ ਇੱਕ ਸਵੰਤੀ ਬੂੰਦ ਪੈਂਦੀ ਹੈ, ਸਵੰਤੀ ਬੂੰਦ, ਉਹ ਆ ਬਬੀਹਾ ਕਦੇ ਵੇਖਿਆ, ਇਹ ਬੜਾ ਪ੍ਰਯੋਗ ਪ੍ਰਯੋਗ ਬੋਲਦਾ ਹੀ ਰਹਿੰਦਾ, ਇਹਦੇ ਗਲੇ ਵਿੱਚ ਇੱਕ ਛੇਕ ਹੁੰਦਾ ਹੈ, ਇਹਨੂੰ ਬਹੁਤ ਹੀ ਇਤਿਹਾਸ ਜਦੋਂ ਲੱਗਦੀ ਹੈ, ਇਹ ਨਦੀਆਂ ਨਾਲਿਆਂ ਦਾ ਪਾਣੀ ਨਹੀਂ ਇਹਨੂੰ ਕੰਮ ਦਿੰਦਾ, ਜੇ ਜਾ ਕੇ ਪੀਵੇ ਵੀ ਤੇ ਇਹਦੇ ਛੇਕ ਵਿੱਚ ਗਲੀ ਹੋਣ ਦਾ ਕਾਰਨ ਉਹ ਪਾਣੀ ਬਾਹਰ ਡੁੱਲ ਜਾਂਦਾ, ਇਹਨੂੰ ਉਹ ਨਛੱਤਰ ਦੀ ਵਾਰੀ ਹੋਈ ਸਵਾਤੀ ਬੂੰਦ ਹੀ ਮਿਲੇ ਤਾਂ ਇਹਦੀ ਤੇਹ ਮਿਟ ਜਾਂਦੀ ਹੈ 6-6 ਮਹੀਨਿਆਂ ਦੀ, ਇਸ ਵਾਸਤੇ ਬਹੁਤਾ ਬੋਲਦਾ ਬਬੀਹਾ। ਸੋ ਇਸੇ ਤਰ੍ਹਾਂ ਖਾਲਸਾ ਜੀ ਸਤਿਗੁਰੂ ਜੀ ਕਿਰਪਾ ਕਰਕੇ ਵਰਖਾ ਕਰਦੇ ਹਨ, ਉਪਦੇਸ਼ ਰੂਪ ਵਰਖਾ, ਇਹਦੇ ਵਿੱਚ ਪਦਾਰਥਾਂ ਰੂਪੀ ਜਲ ਵੀ ਬੜਾ ਭਾਰੀ ਵਰਦਾ ਹੈ। ਆਮ ਲੋਕੀ ਪਦਾਰਥ ਮੰਗਦੇ ਹਨ, ਦੁੱਧ ਮਿਲੇ, ਪੁੱਤ ਮਿਲੇ, ਸਰੀਰ ਦੀ ਅਰੋਗਤਾ, ਨੌਕਰੀ ਮਿਲੇ, ਮਾਇਆ ਬਹੁਤੀ ਮਿਲੇ, ਇਹ ਪਦਾਰਥਾਂ ਰੂਪੀ ਜਲ ਤਾਂ ਆਮ ਲੋਕਾਂ ਨੂੰ ਮਿਲਦਾ ਹੈ, ਤੇ ਜਿਹੜੇ ਉੱਤਮ ਅਧਿਕਾਰੀ ਹਨ, ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ, ਜਿਹੜੇ ਗੁਰੂ ਕੇ ਨਾਮ ਰੂਪੀ ਸਵਾਤੀ ਬੂੰਦ ਨੂੰ ਚਾਹੁੰਦੇ ਹਨ, ਉਹਨਾਂ ਨੂੰ ਪਦਾਰਥਾਂ ਰੂਪੀ ਜਲ ਜਿੰਨਾ ਮਰਜ਼ੀ ਦਿਓ ਉਹ ਗ੍ਰਹਿਣ ਹੀ ਨਹੀਂ ਕਰਦੇ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਵਲਾਰੇ। ਉਹ ਸਤਿਗੁਰੂ ਜੀ ਦੀ ਆਪਣੀ ਰਸਨਾ ਤੋਂ ਅਥਵਾ ਪੰਜਾਂ ਪਿਆਰਿਆਂ ਦੀ ਰਸਨਾ ਤੋਂ ਗੁਰੂ ਕਾ ਗੁਰਮੰਤਰ ਰੂਪ ਸਵਾਤੀ ਬੂੰਦ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਤ੍ਰਿਪਤ ਹੁੰਦੇ ਹਨ, ਜਨਮਾਂ ਜਨਮਾਤਰਾਂ ਦੀ ਤੇਹ ਮੇਟ ਲੈਂਦੇ ਹਨ। ਸਵੰਤੀ ਬੂੰਦ ਜੇ ਆਦਮੀ ਦੇ ਸਿਰ ਉੱਪਰ ਪੈ ਜਾਵੇ ਤਾਂ ਰਾਜਾ ਬਣ ਜਾਂਦਾ, ਜੇ ਹਾਥੀ ਦੇ ਸਿਰ ਵਿੱਚ ਪਵੇ ਤਾਂ ਉਹ ਇੱਕ ਸੁੱਚਾ ਮੋਤੀ ਪੈਦਾ ਹੁੰਦਾ ਹੈ, ਜੇ ਕੱਛੂ ਉੱਪਰ ਪਵੇ ਤਾਂ ਇੱਕ ਮੋਤੀ ਪੈਦਾ ਹੁੰਦਾ ਹੈ, ਬਾਂਸ ਉੱਪਰ ਪਵੇ ਤਾਂ ਇੱਕ ਮੋਤੀ ਪੈਦਾ ਹੁੰਦਾ ਹੈ, ਇੱਕ ਛਿੱਪੀ ਤਰਦੀ ਹੁੰਦੀ ਹੈ ਸਮੁੰਦਰ ਦੇ ਵਿੱਚ, ਮੂੰਹ ਵੱਢ ਕੇ ਉਹਦੇ ਵਿੱਚ ਪਵੇ ਤਾਂ ਉਹ ਪਤਾਲ ਵਿੱਚ ਥੱਲੇ ਚਲੀ ਜਾਂਦੀ ਹੈ ਸਮੁੰਦਰ ਵਿੱਚ, ਉਹ ਸੁੱਚਾ ਮੋਤੀ ਪੈਦਾ ਕਰਦੀ ਹੈ। ਇਹ ਛੇ ਤਰ੍ਹਾਂ ਦੇ ਮੋਤੀ ਜਿਹੜੇ ਨੇ ਉਹਨਾਂ ਤੋਂ ਇੱਕ ਵਜੰਤੀ ਮਾਲਾ ਬਣਦੀ ਹੈ, ਵਜੰਤੀ ਮਾਲਾ ਛਿਆ ਮੋਤੀਆਂ ਦੀ। ਇਹ ਸੁੱਚੇ ਮੋਤੀ ਉਹ ਸਵਾਤੀ ਬੂੰਦ ਤੋਂ ਪੈਦਾ ਹੁੰਦੇ ਨੇ, ਜੇ ਕਿਤੇ ਉਹ ਟਾਹਲੀ ਤੇ ਪੈ ਜਾਵੇ ਤਾਂ ਉਹ ਮੁਸ਼ਕਪੂਰ ਬਣ ਜਾਂਦਾ ਹੈ, ਜੇ ਕਿਤੇ ਬੇਰੀ ਤੇ ਪੈ ਜਾਵੇ ਤਾਂ ਉਹ ਚੰਦਨ ਬਣ ਜਾਂਦਾ ਹੈ, ਜੇ ਕਿਤੇ ਸੱਪ ਤੇ ਪੈ ਜਾਵੇ ਤਾਂ ਉਹਨੂੰ ਬਹੁਤੀ ਜ਼ਹਿਰ ਵੱਧ ਜਾਂਦੀ ਹੈ, ਜੇ ਗਿੱਦੜ ਤੇ ਪੈ ਜਾਵੇ ਤਾਂ ਉਹ ਹਲਕ ਜਾਂਦਾ ਹੈ। ਸਵਾਤੀ ਬੂੰਦ ਇੱਕੋ ਹੀ। ਇਸੇ ਤਰ੍ਹਾਂ ਖਾਲਸਾ ਜੀ ਗੁਰੂ ਕਾ ਜਿਹੜਾ ਉਪਦੇਸ਼ ਇਹ ਹੈ ਸਵਾਤੀ ਬੂੰਦ ਦੀ ਨਿਆਈ, ਜਿਨ੍ਹਾਂ ਗੁਰਸਿੱਖਾਂ ਦਾ ਮਨ ਸਿੱਪੀ ਦੀ ਨਿਆਈ ਹੈ, ਜਿਨ੍ਹਾਂ ਦੀ ਬੁੱਧ ਸਿੱਪੀ ਦੀ ਨਿਆਈ ਸੰਸਾਰ ਦੇ ਪਦਾਰਥਾਂ ਨੂੰ ਜਲ ਤੋਂ ਉੱਚੀ ਹੋ ਕੇ ਤਰ ਰਹੀ ਹੈ, ਉਹ ਸਤਿਗੁਰੂ ਜੀ ਦੇ ਗੁਰਮੰਤਰ ਜਾਂ ਉਪਦੇਸ਼ ਰੂਪ ਸਵਾਤੀ ਬੂੰਦ ਨੂੰ ਆਪਣੇ ਹਿਰਦੇ ਚ ਗ੍ਰਹਿਣ ਕਰਕੇ ਉਹ ਅੰਤਰਮੁਖ ਬਿਰਤੀ ਕਰਨ ਟੁੱਬੀ ਲਾ ਕਰਕੇ ਵਿੱਚੋਂ ਮੁਕਤੀ ਰੂਪੀ ਸੁੱਚਾ ਮੋਤੀ ਪੈਦਾ ਕਰ ਲੈਂਦੇ ਹਨ। ਅੱਜ ਦੇ ਦਿਨ ਸਾਉਣ ਦੇ ਮਹੀਨੇ ਮੀਂਹ ਵਰਨਾ ਹੈ, ਅੱਜ ਸਤਿਗੁਰੂ ਜੀ ਨੇ ਵਰਖਾ ਕਰਨੀ ਹੈ ਕਿਰਪਾ ਕਰਕੇ। ਇਸੇ ਤਰ੍ਹਾਂ ਟਾਹਲੀ ਦੀ ਨਿਆਈ ਜਿਹੜੇ ਦ੍ਰਿੜਤਾ ਵਾਲੇ ਹਨ ਉਹਨਾਂ ਦੇ ਹਿਰਦੇ ਵਿੱਚ ਮੁਸ਼ਕਪੂਰ ਦੀ ਨਿਆਈ ਭਗਤੀ ਪੈਦਾ ਹੁੰਦੀ ਹੈ, ਤੇ ਬੇਰੀ ਦੀ ਨਿਆਈ ਜਿਹੜੇ ਨਿਮਰਤਾ ਵਾਲੇ ਹਨ ਮਿੱਠ ਤੇ ਨੀਵੀਂ ਨਾਨਕਾ ਹੁਣ ਚੰਗਿਆਈਆਂ ਤੱਤ ਉਹਨਾਂ ਦੇ ਅੰਦਰ ਖਾਲਸਾ ਜੀ ਭਗਤੀ ਰੂਪੀ ਚੰਦਨ ਪੈਦਾ ਹੋਵੇਗਾ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ। ਸੋ ਐਸੀ ਇਹ ਸਵਾਤੀ ਬੂੰਦ ਸਤਿਗੁਰੂ ਜੀ ਕਿਰਪਾ ਕਰਕੇ ਅੱਜ ਦੇ ਦਿਨ ਵਰਾਉਣੀ ਹੈ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਜੀਵਨ ਹਾਰ, ਇਹ ਪੰਕਤੀ ਵਿੱਚ ਆਈ ਹੈ, ਮੀਂਹ ਦੇ ਵਿੱਚ ਸਵਾਤੀ ਬੂੰਦ ਵਰਨੀ ਹੈ। ਪਰ ਇੱਕ ਰਹੇ ਸੂਕ ਕਠੂਲੇ, ਇੱਕ ਬਸੰਤ ਰੁੱਤ ਦੇ ਵਿੱਚ ਵੀ ਕੁੜਸੋਕੜ ਦ੍ਰਿਸ਼ ਉਹ ਨਹੀਂ ਮਾਉਂਦਾ। ਇੱਕ ਐਸੇ ਹਨ ਨਾਸਤਿਕ ਲੋਕ ਗੁਰੂ ਘਰ ਤੋਂ ਬੇਮੁਖ ਲੋਕ, ਕੀ ਉਹਨਾਂ ਦਾ ਨਾਮ ਲੈਣਾ ਨਰਕ ਧਾਰੀਏ ਕਹਿ ਲਓ, ਹੋਰ ਕੋਈ ਅਨਮਤੀਏ ਕਹਿ ਲਓ, ਉਹ ਕੜਸੋਕੜ ਬਿਰਸ਼ ਹਨ, ਉਹ ਸੱਪ ਵਰਗੇ ਹਨ। ਉਹਨਾਂ ਤੇ ਉਪਦੇਸ਼ ਆ ਕੇ ਉਹਨਾਂ ਨੂੰ ਮਿਲੇ ਤੇ ਉਲਟਾ ਸਗੋਂ ਵਿਸ਼ੇ ਵਿਕਾਰਾਂ ਰੂਪੀ ਤੇ ਨਿੰਦਾ ਰੂਪੀ ਜ਼ਹਿਰ ਉਗਣ ਲੱਗ ਜਾਂਦੇ ਨੇ। ਤੇ ਜੇ ਗਿੱਦੜ ਵਰਗਾ ਉਹਨਾਂ ਦਾ ਜੀਵਨ ਹੈ, ਗਿੱਦੜ ਵਰਗੇ, ਗਿੱਦੜ ਬੜਾ ਡਰਦਾ ਹੈ, ਭੱਜਿਆ ਫਿਰਦਾ ਹੈ, ਉਹ ਐਸੇ ਡਰਾਕਲ ਲੋਕ ਜਿਹੜੇ ਹਨ ਉਹ ਸਗੋਂ ਉਹ ਹਲਕ ਜਾਂਦੇ ਹਨ, ਹੋਰ ਉਹ ਨਿੰਦਾ ਰੂਪੀ ਡੰਗ ਹਰੇਕ ਦੇ ਤਾਈ ਉਹ ਆਪਣਾ ਮੂੰਹ ਮਾਰਦੇ ਹਨ, ਬਹੁਤ ਹੀ ਨਿੰਦਾ ਕਰਦੇ ਨੇ, ਉਹ ਗਿੱਦੜ ਤੇ ਸੱਪ ਵਰਗੇ ਸਮਝ ਲਓ। ਗੁਰੂ ਕੇ ਸਿੱਖ ਉੱਤਮ ਅਧਿਕਾਰੀ ਜਿਹੜੇ ਹਨ ਉਹ ਸਿੱਪੀ ਵਰਗੇ, ਉਹ ਟਾਹਲੀ ਵਰਗੇ, ਉਹ ਆਪਣੀ ਬੇਰੀ ਵਰਗੇ, ਉਹ ਹਾਥੀ ਵਰਗੇ ਮਸਤ ਚਾਲ ਚੱਲਣ ਵਾਲੇ ਗੁਰਮੁਖ ਪਿਆਰੇ। ਸੋ ਉਹ ਰਾਜੇ ਕਿਹੜੇ ਬਣ ਜਾਂਦੇ ਨੇ ਜਿਹੜਾ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਣਾ, ਆਪਣੀ ਇੰਦਰੀਆਂ ਤੇ ਮਨ ਤੇ ਕੰਟਰੋਲ ਕਰਨ ਵਾਲੇ ਰਾਜੇ ਬਣ ਜਾਂਦੇ ਹਨ, ਸਤਿਗੁਰੂ ਜੀ ਉਹਨਾਂ ਤੇ ਮਿਹਰ ਕਰਦੇ ਹਨ। ਇੱਕ ਗੱਲ ਕਿਤੇ ਭੁੱਲ ਨਾ ਜਾਂਦੀ ਹੋਵੇ, ਇਸ ਸਾਉਣ ਦੇ ਮਹੀਨੇ ਵਿੱਚ ਇੱਕ ਕੁਰੀਤੀ ਹੁੰਦੀ ਹੈ ਪਿੰਡਾਂ ਵਿੱਚ, ਕੁਰੀਤੀ ਸਾਉਣ ਦੇ ਮਹੀਨੇ ਚ ਮੇਰਾ ਖਿਆਲ ਆ ਜਿਹੜੀਆਂ ਤੀਆਂ ਲੱਗਦੀਆਂ, ਤੀਆਂ ਸਾਉਣ ਦੇ ਮਹੀਨੇ ਚ ਲੱਗਦੀਆਂ ਨਾ, ਸਾਉਣ ਦੇ ਮਹੀਨੇ ਐਤਵਾਰ ਵਾਲੇ ਦਿਨ। ਸੋ ਆਮ ਤੌਰ ਤੇ ਧੀਆਂ ਭੈਣਾਂ ਵਿਆਹੀਆਂ ਵੀ ਪੇਕੇ ਘਰੀਆਂ ਖਿਆ ਜਾਂਦੀਆਂ ਨੇ, ਉਹ ਫਿਰ ਬਾਹਰ ਚਲੀਆਂ ਜਾਂਦੀਆਂ ਨੇ, ਬਾਹਰ ਜਾ ਕੇ ਜਿੰਨੀਆਂ ਗੰਦੀਆਂ ਗਾਲਾਂ ਉਹਨਾਂ ਨੂੰ ਚੇਤੇ ਆਉਣ, ਇੱਕ ਦੂਜੀ ਨੂੰ ਜਾ ਕੇ ਸੁਣਾਉਂਦੀਆਂ ਨੇ, ਉੱਥੇ ਨੱਚਦੀਆਂ ਤੇ ਟੱਪਦੀਆਂ ਤੇ ਕੁਰੀਤੀਆਂ ਕਰਦੀਆਂ ਹਨ। ਮਨ ਚਲੇ ਮੁੰਡੇ ਵੀ ਪਾਸੇ ਜਾ ਕੇ ਆਪਣੀਆਂ ਭੈਣਾਂ ਨੱਚਦੀਆਂ ਨੂੰ ਵੇਹਣ, ਕਿ ਦੂਜਾ ਕਹਿੰਦਾ ਮੇਰੀ ਭੈਣ ਬਹੁਤ ਹੀ ਨੱਚੀ ਹੈ, ਦੂਜਾ ਕਹਿੰਦਾ ਤੇਰੀ ਭੈਣ ਬਹੁਤ ਹੀ ਨੱਚੀ ਹੈ, ਉਹ ਕਿਹੜੀ ਵੀ ਸ਼ਰਮੀ ਹੈ ਜਿਹੜੀ ਉੱਥੇ ਤੀਆਂ ਦੇ ਵਿੱਚ ਨਹੀਂ ਹੁੰਦੀ। ਇਹ ਸ਼ੁਰੂ ਕਿੱਥੋਂ ਹੋਈ ਭਲਾ, ਵਿਚਾਰ ਕਰਨੀ ਚਾਹੀਦੀ ਹਰੇਕ ਗੱਲ ਦੀ, ਇਹ ਤੀਆਂ ਚੱਲੀਆਂ ਕਿੱਥੋਂ। ਤੀਆਂ ਨਾਮ ਇਸਤਰੀਆਂ ਦਾ ਹੈ, ਇਹ ਮਾਲਵੇ ਦੀ ਬੋਲੀ ਹੈ, ਤੀ ਇਸਤਰੀ ਨੂੰ ਕਹਿੰਦੇ ਹਨ, ਗੁਰੂ ਕੀ ਬਾਣੀ ਚ ਵੀ ਤੀ ਇਸਤਰੀ ਦਾ ਨਾਂ ਹੀ ਹੈ। ਇਹ ਤੀਆਂ ਇਹਨਾਂ ਨੂੰ ਇੱਧਰ ਅੰਮ੍ਰਿਤਸਰ ਦੇ ਜ਼ਿਲ੍ਹੇ ਵੱਲ, ਲਾਹੌਰ ਜ਼ਿਲ੍ਹੇ ਵਿੱਚ ਵੱਲ ਸਾਵੇਂ ਕਹਿੰਦੇ ਹਨ, ਸਾਵੇਂ। ਸੋ ਵੱਖਰੀ ਵੱਖਰੀ ਇਲਾਕਿਆਂ ਦੀ ਵੱਖਰੀ ਵੱਖਰੀ ਬੋਲੀ ਹੈ। ਇਹ ਮੁਸਲਮਾਨਾਂ ਨੇ ਖਾਲਸਾ ਜੀ ਸ਼ੁਰੂ ਕੀਤੀਆਂ ਸਨ, ਮੁਸਲਮਾਨਾਂ ਨੇ। ਮੁਸਲਮਾਨਾਂ ਨੇ ਜਦੋਂ ਜ਼ੋਰ ਸੀ ਉਸ ਮੌਕੇ ਤੇ ਉਹਨਾਂ ਨੇ ਸਾਉਣ ਦੇ ਮਹੀਨੇ ਵਿੱਚ ਆਉਣਾ, ਐਤਵਾਰ ਦਾ ਦਿਨ ਮਿੱਥਿਆ ਹੋਣਾ, ਹੁਕਮ ਸੀ ਉਹਨਾਂ ਦਾ ਕਿ ਕੋਈ ਕੁੜੀ, ਕੋਈ ਇਸਤਰੀ ਜਿਹੜੀ 50 ਸਾਲ ਤੋਂ ਘੱਟ ਹੈ ਉਹ ਹਰੇਕ ਬਾਹਰ ਨਿਕਲੇ ਪਿੰਡ ਚੋਂ, ਜਿਹੜੀ ਘਰ ਵਿੱਚ ਰਹਿ ਜਾਵੇ, ਲੱਭ ਪਵੇ ਉਹਨੂੰ ਸਾਰਿਆਂ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ, ਔਰ ਉਹਨੂੰ ਬਾਹਰ ਕੱਢ ਕੇ, ਧਿਆਨ ਦੇ ਨਾਲ ਮਾਤਾ ਸੁਣਨ ਵਾਲੀ ਗੱਲ ਹੈ, ਬਾਹਰ ਕੱਢ ਕੇ ਉਹਨਾਂ ਸਾਰੀਆਂ ਨੂੰ ਤੇ ਮੁਸਲਮਾਨਾਂ ਨੇ ਚਾਰ ਚੁਫੇਰੇ ਖੜੇ ਹੋ ਜਾਣਾ ਤੇ ਉਹਨਾਂ ਨੌਜਵਾਨ ਕੁੜੀਆਂ ਨੂੰ ਨੰਗੀਆਂ ਕਰਕੇ ਨਚਾਉਣਾ, ਜਿਹੜੀ ਉਹਨਾਂ ਵਿੱਚ ਪਸੰਦ ਆਵੇ ਉਹਨੂੰ ਬੰਨ ਕੇ ਤੇ ਆਪਣੀ ਬੇਗਮ ਬਣਾਉਣਾ। ਇਹ ਬੇਸ਼ਰਮੀ ਦਾ ਕਾਰਨ ਸੀ ਬੜਾ ਭਾਰੀ, ਇਹ ਬੇਇੱਜ਼ਤੀ ਦੀ ਗੱਲ ਸੀ ਬੜੀ ਭਾਰੀ, ਉਦੋਂ ਇਹ ਤੀਆਂ ਲੱਗਣੀਆਂ ਮੁਸਲਮਾਨਾਂ ਨੇ ਸ਼ੁਰੂ ਕੀਤੀ ਹੈ। ਇਹ ਕੁਰੀਤੀ ਗੁਰਮੁਖ ਪਿਆਰਿਆਂ ਨੇ ਜ਼ੋਰ ਲਾ ਕੇ ਹਟਾ ਲਈ ਹੈ, ਬਹੁਤ ਨਗਰਾਂ ਵਿੱਚ ਹਟ ਚੁੱਕੀ ਹੈ। ਮਹਾਂਪੁਰਖ ਬੜਾ ਦ੍ਰਿੜਤਾ ਨਾਲ ਇਹਦੇ ਬਾਰੇ ਪ੍ਰਚਾਰ ਕਰਿਆ ਕਰਦੇ ਸਨ। ਅੱਜ ਦੇ ਦਿਨ ਸਾਉਣ ਦੇ ਮਹੀਨੇ ਦਸਵੀਂ ਚੇਤੇ ਆਈ ਹੈ, ਇਸ ਵਾਸਤੇ ਜਿਹੜੀਆਂ ਧੀਆਂ ਭੈਣਾਂ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਚਾਹੀਦੀ ਹੈ, ਉਹ ਤਾਂ ਅੱਜ ਤੋਂ ਲੈ ਕੇ ਗੰਦੀਆਂ ਧੀਆਂ ਵਿੱਚ ਬਾਹਰ ਜਾ ਕੇ ਨੱਚਣ ਟੱਪਣ ਨਾ, ਤੇ ਜਿਨ੍ਹਾਂ ਨੇ ਖਿਆਲ ਕਰਨਾ ਅਸੀਂ ਆਪਣੇ ਭਰਾਵਾਂ ਨੂੰ ਨੱਚ ਨੱਚ ਕੇ ਵਿਖਾਉਣਾ ਕਿ ਅਸੀਂ ਇਹ ਜਿਵੇਂ ਵੇਸਵਾ ਨੱਚਦੀਆਂ ਨੇ ਤੇ ਜਿਵੇਂ ਐਕਟਰਸਾਂ ਨੱਚਦੀਆਂ ਨੇ ਉਹੋ ਜਿਹੀਆਂ ਨਾਚੀਆਂ ਅਸੀਂ ਵੀ ਬਣਨਾ, ਅਸੀਂ ਇਹਦੇ ਚ ਕੋਈ ਨਹੀਂ ਰੱਖਣੀ, ਉਹ ਉਹਨਾਂ ਦੀ ਮਰਜ਼ੀ ਰਹੀ, ਇਹਦੋਂ ਵੱਧ ਕਹਿਣ ਦੀ ਮੈਂ ਜ਼ਰੂਰਤ ਨਹੀਂ ਸਮਝ। ਇਹ ਤੀਆਂ ਬਿਲਕੁਲ ਮਨਮੱਤਾ ਹੈ, ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੈ। ਤਾਂ ਸਾਉਣ ਦੇ ਮਹੀਨੇ ਦੇ ਵਿੱਚ ਜਿਹੜੀਆਂ ਸਖੀਆਂ ਆਪਣੇ ਪਤੀ ਦੀ ਸੇਵਾ ਵਿੱਚ ਰਹਿੰਦੀਆਂ ਹਨ ਤਾਂ ਉਹਨਾਂ ਨੂੰ ਬੜਾ ਭਾਰੀ ਸੁਹਾਗ ਸੁਭਾਗ ਚ ਆਨੰਦ ਪ੍ਰਾਪਤ ਹੁੰਦਾ ਹੈ। ਇਹ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਸਾਉਣ ਦੇ ਮਹੀਨੇ ਵਿੱਚ ਕਿਰਪਾ ਕਰਕੇ ਪਵਿੱਤਰ ਉਪਦੇਸ਼ ਆਪ ਬਖਸ਼ ਰਹੇ ਹਨ।
ਵਾਹਿਗੁਰੂ ਸਾਹਿਬ ਜੀ ਲੋ ਸਾਵਣ ਸਰਸੀ ਕਾਮਣੀ।
ਸਾਉਣ ਦੇ ਮਹੀਨੇ ਵਿੱਚ ਕਾਮਣੀ ਇਸਤਰੀਆਂ ਉਹ ਸਹਿਤ ਰਸਤੇ ਹਨ, ਅਦਕਤਾ ਸਹਿਤ ਹਨ, ਪ੍ਰੇਮ ਦੇ ਸਹਿਤ ਹਨ, ਕਿਹੜੀਆਂ?
ਚਰਨ ਕਮਲ ਸਿਉ ਪਿਆਰ,
ਜਿਨ੍ਹਾਂ ਦਾ ਆਪਣੇ ਪਤੀ ਦੇ ਚਰਨ ਕਮਲਾਂ ਦੇ ਨਾਲ ਪਿਆਰ ਹੈ, ਜਿਨ੍ਹਾਂ ਦਾ ਆਪਣੇ ਪਤੀ ਨੂੰ ਜਿਨ੍ਹਾਂ ਨੇ ਪਰਮੇਸ਼ਵਰ ਰੂਪ ਕਰਕੇ ਨਹੀਂ ਜਾਣਿਆ, ਆਪਣੇ ਪਤੀ ਦੇ ਨਾਲ ਪਿਆਰ ਨਹੀਂ, ਉਹਨਾਂ ਨੂੰ ਇਹ ਸਾਉਣ ਦੇ ਮਹੀਨੇ ਦੇ ਵਿੱਚ ਵੀ ਉਹ ਸੁੱਕੀਆਂ ਹੀ ਰਹਿੰਦੀਆਂ, ਉਹਨਾਂ ਨੂੰ ਚਿੰਤਾ ਤੇ ਫਿਕਰ ਤੇ ਛੁੱਟਣਾ ਤੇ ਦੁਹਾਗਣਾ ਬਣੀਆਂ ਰਹਿੰਦੀਆਂ ਹਨ। ਮਾਪੇ ਘਰ ਨਹੀਂ ਵੜਨ ਦਿੰਦੇ, ਮਸਾਂ ਵਿਆਹੀ ਵਰੀ ਸੀ ਮਗਰੋਂ ਲਾਈ ਸੀ ਫਿਰ ਚੰਬੜ ਗਈ, ਸਹੁਰੇ ਘਰ ਦੇ ਵਿੱਚ ਥਾਂ ਨਹੀਂ ਮਿਲਦਾ ਕਿਉਂਕਿ ਔਗਣੇ ਆ ਰਹੀ ਹੈ, ਪਤੀ ਨਾਲ ਪ੍ਰੇਮ ਨਹੀਂ, ਵਿਭਚਾਰਨ ਹੈ, ਬੈਠਾ ਰਹਿਣ ਦੇ ਭਾਈ ਨਾ ਕਰ, ਫਰਕ ਪਾਉਣਾ ਹੁਣ ਠੀਕ ਹੈ ਜਿੱਥੇ ਬੈਠੀਆਂ ਮਾਈਆਂ, ਠੀਕ ਹੈ ਕੋਈ ਨਹੀਂ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਅਲੰਕਾਰ ਸਾਨੂੰ ਦੱਸਦੇ ਹਨ। ਇੱਕ ਬੇਨਤੀ ਕਰ ਲਵਾਂ ਇੱਥੇ, ਹਜ਼ੂਰ ਦੇ ਬਚਨਾਂ ਕਹੋ ਨਾਨਕ ਜਿਨ ਪ੍ਰਯੋਗ ਪਰਮੇਸ਼ਵਰ ਕਰ ਜਾਂਦੇ ਆ ਤਨ ਸਤੀ ਦਰਗਾਹ ਪਰਵਾਨਿਆ। ਜਿਨ੍ਹਾਂ ਨੇ ਪਤੀ ਨੂੰ ਪਰਮੇਸ਼ਵਰ ਰੂਪ ਕਰਕੇ ਮੰਨਿਆ ਉਹ ਤਨ ਹਨ ਸਤੀਆਂ ਗੁਰੂ ਕੀ ਦਰਗਾਹ ਵਿੱਚ ਪ੍ਰਮਾਣਿਕ ਹਨ। ਸੋ ਸਭ ਪਰਵਾਰੇ ਮਹੇ ਸ੍ਰੇਸ਼ਟ ਮਤੀ ਦੇਵੀ ਦੇਵਰ ਜੇਸ਼ਟ ਸੋ ਸਗਲ ਸੰਤੋਖੀ ਦੇਰ ਜਿਠਾਣੀ। ਸਿਆਣੀਆਂ ਬੀਬੀਆਂ ਜਦੋਂ ਸਹੁਰੇ ਕਰ ਜਾਂਦੀਆਂ, ਦਰਾਣੀਆਂ ਜਠਾਣੀਆਂ ਸੱਪ ਸਹੁਰੇ ਦਿਓਰਾਂ ਜੇਠਾਂ ਨੂੰ ਸਭ ਨੂੰ ਸੰਤੁਸ਼ਟ ਰੱਖਦੀਆਂ ਹਨ ਉਹਨਾਂ ਦੀ ਆਗਿਆ ਵਿੱਚ ਚੱਲ ਕਰਕੇ, ਪਰ ਸਰੀਰਕ ਤੌਰ ਤੇ ਆਪਣਾ ਸੰਬੰਧ ਆਪਣੇ ਪਤੀ ਤੋਂ ਬਿਨਾਂ ਕਿਸੇ ਦੇ ਨਾਲ ਹੋਰ ਨਹੀਂ ਕਰਦੀ, ਇਹ ਉਹਨਾਂ ਦਾ ਗੁਣ ਹੈ ਵੱਡਾ ਭਾਰੀ। ਬਾਕੀ ਮੰਦੇ ਸੁਭਾਅ ਵਾਲੀਆਂ ਜਾਂਦੀਆਂ ਹੀ ਆਪਣੀ ਨਨਾਣ ਨਾਲ ਵੀ ਲੜਾਈ, ਦਰਾਣੀਆਂ ਜਠਾਣੀਆਂ ਨੂੰ ਵੀ ਸੁੱਕਣੇ ਪਾ ਦੇਣਾ, ਸੱਸ ਦਾ ਸੋ ਗਲਾ ਘੁੱਟ ਦੇਣਾ, ਸਹੁਰੇ ਨੂੰ ਤੰਗ ਕਰਨਾ, ਗੁਆਂਢੀਆਂ ਨੂੰ ਵੀ ਜਾ ਕੇ ਕੰਨਾਂ ਨੂੰ ਹੱਥ ਲਵਾ ਦੇਣੇ, ਪਤੀ ਦੀ ਆਗਿਆ ਕਦੇ ਮੰਨਣੀ ਨਹੀਂ, ਸੋ ਉਹਨਾਂ ਦੀ ਹਾਲਤ ਬੁਰੀ ਹੁੰਦੀ ਹੈ। ਇੱਕ ਇਤਿਹਾਸ ਕਿਤੇ ਆਇਆ ਹੈ, ਮੁਸਲਮਾਨਾਂ ਦਾ ਇਹ ਮਤ ਹੈ ਕਿ ਆਪਣੀ ਧੀ ਦੇ ਕੇ ਵੀ ਕਿਸੇ ਨੂੰ ਮੁਸਲਮਾਨ ਬਣਾ ਲਾ। ਇਸ ਮਤ ਇਸ ਗੱਲ ਨੂੰ ਪਹਿਲਾਂ ਸਭ ਤੋਂ ਗ੍ਰਹਿਣ ਕੀਤਾ ਮੁਹੰਮਦ ਸਾਹਿਬ ਨੇ ਆਪ, ਤਿੰਨ ਬੇਲੀ ਉਹਨਾਂ ਦੇ ਬਣ ਗਏ ਯਾਰ ਤੇ ਚੌਥਾ ਯਾਰ ਬਣਾਉਣ ਵਾਸਤੇ ਆਪਣੀ ਲੜਕੀ ਬੀਬੀ ਫਾਤਮਾ ਦਿੱਤੀ। ਉਹ ਬੀਬੀ ਫਾਤਮਾ ਜਦੋਂ ਵਿਆਹੀ ਗਈ ਆਪਣੇ ਸਹੁਰੇ ਘਰ ਵਿੱਚ ਗਈ ਤਾਂ ਹੁਣ ਉਹਦੇ ਮਨ ਚ ਮਾਣ ਹੈ, ਮੈਂ ਪੈਗੰਬਰ ਦੀ ਲੜਕੀ ਹੈ, ਇਸ ਵਾਸਤੇ ਉਹ ਪਤੀ ਦੀ ਆਗਿਆ ਹੀ ਨਾ ਮੰਨੇ, ਆਕੜ ਚ ਰਿਹਾ ਕਰੇ। ਉਹ ਬੜਾ ਦੁਖੀ ਹੋਇਆ, ਅਖੀਰ ਮੁਹੰਮਦ ਸਾਹਿਬ ਦੇ ਪਾਸ ਆਇਆ, ਕਹਿਣ ਲੱਗਾ ਜੀ ਮੇਰੇ ਨਾਲ ਤੁਸੀਂ ਲੜਕੀ ਆਪਣੀ ਕੀ ਵਿਆਹੀ ਹੈ, ਮੈਨੂੰ ਤਾਂ ਸਿਆਪਾ ਪਾਤਾ, ਮੈਂ ਤਾਂ ਜਿਉਂਦਾ ਦੋਸਤਾਂ ਵਿੱਚ ਪਿਆ ਹੋਇਆ। ਕਹਿਣ ਲੱਗੇ ਅੱਛਾ, ਉਹ ਤਾਂ ਜੀ ਆਗਿਆ ਨਹੀਂ ਮੰਨਦੀ, ਅੱਗੋਂ ਇੱਕ ਦੀਆਂ ਚਾਰ ਸੁਣਾਉਂਦੀ ਹੈ, ਕੌੜੇ ਸੁਭਾਅ ਵਾਲੀ ਹੈ, ਮਾਣ ਕਰਦੀ ਹੈ, ਸਭ ਗੱਲ ਜਦੋਂ ਦੱਸੀ ਕਹਿਣਗੇ ਚੰਗਾ ਘਰ ਭੇਜਿਓ। ਵਾਪਸ ਆਈ ਬੀਬੀ ਫਾਤਮਾ, ਉਸ ਮੌਕੇ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਬੀਬੀ ਤੈਨੂੰ ਅਸੀਂ ਬਿਸ਼ਤ ਦੀਆਂ ਚਾਬੀਆਂ ਦਿੱਤੀਆਂ ਸੀ, ਉਹ ਕਿੱਥੇ ਨੇ? ਕਹਿਣ ਲੱਗੇ ਜੀ ਮੈਨੂੰ ਕਦੋਂ ਦਿੱਤੀਆਂ ਸੀ? ਕਹਿੰਦੇ ਦਿੱਤੀਆਂ ਸੀ ਪਰ ਤੂੰ ਬੀਬੀ ਗਵਾ ਬੈਠੀ। ਅੱਛਾ ਜੀ, ਤੇ ਸਾਨੂੰ ਪਤਾ ਜਿਹਨੇ ਉਹ ਚਾਬੀਆਂ ਫੜੀਆਂ ਤੇਰੀਆਂ ਡਿੱਗੀਆਂ ਹੋਈਆਂ, ਉਹ ਕਿੰਨੇ ਫੜੀਆਂ? ਕਹਿੰਦੇ ਇੱਕ ਕਦੂਰੀ ਕਦੂਰੀ ਨਾਮੇ ਲੜਕੀ ਹੈ ਉਹਦੇ ਕੋਲ ਨੇ, ਉਹਦੇ ਪਾਸੋਂ ਜਾ ਅੱਜ ਲੈ ਕੇ ਆ। ਗਈ ਆਪਣੇ ਪਿੰਡ, ਪਤਾ ਲੱਗਿਆ ਕਦੂਰੀ ਇੱਕ ਮਾਮੂਲੀ ਘਰ ਦੀ ਲੜਕੀ ਤੇ ਮਾਮੂਲੀ ਜੇ ਗਰੀਬ ਘਰਾਣੇ ਚੋਂ ਵਿਆਹੀ ਹੋਈ। ਸੋ ਉਸੇ ਘਰ ਜਦੋਂ ਚੱਲੀ ਉਹਨੇ ਆਪਣੇ ਪਤੀ ਨੂੰ ਦੱਸਿਆ, ਕਹਿਣ ਲੱਗੇ ਜੀ ਉਹ ਬੀਬੀ ਫਾਤਮਾ ਆ ਰਹੀ ਹੈ ਮੁਹੰਮਦ ਸਾਹਿਬ ਦੀ ਲੜਕੀ, ਕੀ ਆ ਗਿਆ? ਦਰਵਾਜ਼ਾ ਬੰਦ ਕਰ ਲਵਾਂ ਕਿ ਉਹਨੂੰ ਮਿਲਣਾ ਹੈ? ਕਹਿਣ ਲੱਗੇ ਉਹ ਆਪਣੇ ਪਤੀ ਦੀ ਆਗਿਆ ਕਿ ਚੱਲਦੀ, ਇਸ ਵਾਸਤੇ ਦਰਵਾਜ਼ਾ ਬੰਦ ਕਰਨਾ, ਇਹਦੇ ਮੱਥੇ ਨਹੀਂ ਲੱਗਣਾ ਆਪਾਂ। ਦਰਵਾਜ਼ਾ ਬੰਦ ਹੋ ਗਿਆ, ਜਾ ਕੇ ਆਵਾਜ਼ ਮਾਰ ਲੱਗੇ ਨਹੀਂ ਕਦੂਰੀ ਦਰਵਾਜ਼ਾ ਖੋਲ, ਤੈਨੂੰ ਪਤਾ ਨੀ ਮੈਂ ਮੁਹੰਮਦ ਸਾਹਿਬ ਦੀ ਲੜਕੀ, ਮੈਂ ਬੀਬੀ ਫਾਤਮਾ। ਚੁੱਪ ਰਹੀ, ਦੂਜੀ ਵਾਰੀ ਤੀਜੀ ਵਾਰੀ ਗੁੱਸੇ ਹੋ ਕੇ ਬੋਲੀ, ਨਹੀਂ ਅੱਗੋਂ ਦਰਵਾਜ਼ਾ ਖੋਲਿਆ। ਅਖੀਰ ਕਿਹਾ, ਪਿਤਾ ਨੇ ਕਿਹਾ ਸੀ ਹੁਣ ਮਿਹਨਤ ਕੱਢੋ, ਮਿਹਨਤ ਨਾਲ ਕਹਿਣ ਲੱਗੀ ਵਾਸਤਾ ਹੀ ਇੱਕ ਵਾਰੀ ਦਰਵਾਜ਼ਾ ਖੋਲ। ਪਤੀ ਤੋਂ ਪੁੱਛਿਆ, ਪਤੀ ਨੇ ਚੌਥੀ ਵਾਰੀ ਹੁਕਮ ਦਿੱਤਾ ਕਹਿਣ ਤੋਂ, ਕਹਿੰਦੇ ਖੋਲ ਦੇ ਦਰਵਾਜ਼ਾ। ਜਦੋਂ ਦਰਵਾਜ਼ਾ ਖੋਲਿਆ ਉਸ ਮੌਕੇ ਕਹਿਣ ਲੱਗੀ ਤੈਨੂੰ ਪਤਾ ਨਹੀਂ ਸੀ ਮੈਂ ਮੁਹੰਮਦ ਸਾਹਿਬ ਦੀ ਲੜਕੀ ਹੈ, ਤੂੰ ਦਰਵਾਜ਼ਾ ਕਿਉਂ ਨਾ ਖੋਲਿਆ? ਕਹਿਣ ਲੱਗੀ ਬੀਬੀ ਠੀਕ ਹੋਵੇਗੀ, ਪਤਾ ਮੈਨੂੰ ਮੁਹੰਮਦ ਸਾਹਿਬ ਦੀ ਲੜਕੀ ਹੈ ਤੇ ਆਪਣੇ ਘਰ ਰਹੋ, ਲੈਣ ਕੀ ਆਈ ਹੈ ਤੈਨੂੰ ਸੱਦਿਆ? ਚੰਗੀ ਗੱਲ ਬਣੀ, ਇਹ ਕੀ ਬਣਿਆ? ਇਹ ਬੇਸ਼ਤਰੀਆਂ ਚਾਬੀਆਂ ਲੈਣ ਆਈ ਹਾਂ। ਇਹ ਮੇਰੀਆਂ ਭੈਣਾਂ ਨੂੰ ਇਹ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ, ਸਾਖੀ ਚੇਤੇ ਰੱਖਿਓ, ਇਹ ਨਹੀਂ ਕਿ ਮੁਸਲਮਾਨਾਂ ਦੀ ਸਾਖੀ ਹੈ ਅਸੀਂ ਚੇਤੇ ਕਿਉਂ ਰੱਖੀਏ। ਸੋ ਸਿਆਣਿਆਂ ਦਾ ਕਥਨ ਹੈ, ਭਾਵੇਂ ਚਮਿਆਰਾਂ ਦੀ ਵੀ ਮੱਝ ਹੋਵੇ ਉਹਦਾ ਦੁੱਧ ਹੀ ਆਪਾਂ ਤਾਂ ਲੈਣਾ, ਮੱਝ ਭਾਵੇਂ ਕਿਸੇ ਦੀ ਹੋਵੇ। तो आप गुण ग्रहण करने कितों भी मिल जावे। तो वो कह लगी कार की दरवाजा क्यों ना खोलिया, कहिंदे तैनू नहीं पता मेरे पति की आग्ञा नहीं, जे पति आग्ञा करदा तो मैं खोलना सी, मेरा पति तेरे मुहम्मद साहब नालों भी वड्डा, तू की बनी फिरदी है, मेरा पति मेरा परमेश्वर है, इन्हें तीन बारी हुक्म नहीं किया, मैं नहीं खोलिया, इन्होंने हुक्म दिता है तो मैं दरवाजा खोल लिया। अच्छा तेरे पास बिश्त दिया चाबियां ने, मेरे पिता ने कहा है, कह लगी कमलगी यही बिश्त दिया चाबियां जो अपने पति की आग्ञा चलना, जो पति की आग्ञा चलने वाली बीबी है वो घर के बिश्त है, जे पति की आग्ञा नहीं चलने वाली घर की लड़ाई पई रही है, वह शरीरक तौर से नरकों के पाए हुए। सच्चे पातशाह महाराज साहब ने यह पवित्र बचन आप जी ने भी कहे हैं, गरीब नवाज अंतरजामी सदगुरु जी ने, कि अपने पति की आग्ञा रहन के नाल ही यह सारे सुख हैं। इस वास्ते होर भी बेअंत साखियां हैं पर समा नहीं हूं आग्ञा दिता। दसम पातशाह के मौके से एक तो मनुख से हरीके पुल से रहा जिथे हूं पुल बन गया, अगे पुल नहीं सी बनया होया, जिथे सतलुज से ब्यास कट्ठे होंगे ने, विह हो तो घर बड़े तिखे सुभाव वाली किस्त्री सी, नाम भी चंडी सी, सुभाव भी चंडी वाला, तो तिखे सुभाव वाली होण करके तो उन्हें जो आग्ञा करनी उन्हें उल्ट बोलना। वह कह लगा मैं किवें करा, तो उल्ट बोलती बोलती तो उन्हें एक बार ख्याल किया कि मगरों लाइए, कह लगा पिछली बारी मेरे पशु बल्द तेरे मापिया ने कर गया सन, इस बार मैं अपनी जमीन बहुनी है। यह दसम गुरु ग्रंथ साहब के दसम पातशाह ने चिलित्र लिखा है, वह बेनती कर रहे हैं। कह लगे अच्छा, वह कहती नहीं इस बार भी जरूर मैं बल्द लैके ही जाने। कह लगे चंगा तेरे पेकिया तो कोई बुला लीए, कहते नहीं मैं आप लैके जावगी। वह अजकल के दिन सन बड़ा दरिया चढ़े हुए सन, कह लगे चंगा फिर तू लै जी मैं नहीं नाल जाना, मैं तेन नाल लैके जावगी, तू जावेगा किवे ना, उल्ट कर रहा जो पति कह। अच्छा चंगा दोवे तुर पाए बल्द ला लिया अगे। कह लगा वेख दरिया बड़ा चढ़िया होया, आपां नूं चाहिदा आना आना अपना लगना, तो दो आने बल्द दे लगने, चार आने देईए तो बेड़ी राही लंघीए। कह लगी एवें चार आने देने, तू चढ़ जा बेड़ी राही, मैं तो बल्द की पूछ फड़ के लंघागी, दो तीन आने बचाऊंगी। कह लगे चंगा, फिर कहिंदा मैं भी पूछ फड़ लूं, कहिंदे नहीं तेनू नहीं फड़न देनी। ये कहना मैं बेड़ी राही जाना, उन्हें कहना सी नाल ही रुढ़, सियाणा सी वह भी समझ गया सी कि इन्हें पुठे पासे नूं जाना है। कह लगे चंगा, उन्हें बेड़ी से चाढ़ता तो आप बल भी पूछ फड़ के ठिल पे। जो ठीक बहुता पानी तेज आया, उस मौके से बेड़ी भी नेड़े नेड़े जा रही थी, कह लगा घुट के पूछ फड़ ली कि छड़ना देवी, चलना सी उल्ट कहें आ छी रुढ़ गई। ये दसम पातशाह ने चलित्र लिखा है। तो जदो रुड़ गई तो बेड़ी अगले पासे जाके लगी, उस मौके परले किनारे से जाके जिधरों पानी आउंदा उधर नूं पालदा, फिर पुछिया लोगों ने कहिंदे की कारण, कहिंदे मेरे घर वाली रुड़ गई सी, कहिंदे उह लहिंदे नूं गई होणी जिधरों पानी जांदा, कहिंदे नहीं उह पुठे सुभाव वाले सी, उह मर के भी उह चढ़दे नूं गई होणी। उहदा नाम महाराज साहिब ने चंडी किया है, उहदे बारे बचन कीते ने, पानी के मांगत पाथर मारत नार किदों कर नाहर आनी, पानी मंगण तो अगो पत्थर चक्के पैंदे। महाराज कहिंदे जनानी है कि जंगल की शेरनी पाड़ के खाण वाली कर लैंदी है, इस वास्ते उन्हां स्त्रियों नूं कोई सुख नहीं। महाराज साहब के चिलित्र कई लोग कहिंदे ने महाराज के चिलित्र नूं गलत कहिंदे हन, कई कहिंदे चिलित्रां च सिख्या नहीं, चिलित्रां च जिन्नी सिख्या ना वह बड़ी भारी है, सानूं ते आम साडे जीवन वास्ते बड़ी सिख्या चिलित्रां दे विच, चिलित्र तो बच के रहना हर मौके ते। तो सावधानता वास्ते महाराज साहब ने यह चिलित्र लिखे ने कि गुरु के सिखो इन्हां चिलित्रां तो बच के रहना है, 405 चिलित्र ने तो इन्हां तो बच के रहना। तो इस वास्ते उन्हां नूं कोई मन दे विच रंग ते प्यार नहीं सौण दे महीने विच, जिहड़े अपने पति दी आग्ञा विच नहीं चलण वाली। पर एक पासे ऐसियां भी बीबियां हन, विछोड़ा सुणे दुख बिन डिठे मरियो दो, बाज प्यारे अपने बिरही ना धीरो। जदों सुनदियां ने कि विछोड़ा पति नालों पै जाणा है, बड़ा दुख चित विच आउंदा है, जदों दर्शन नहीं हुंदे तां विछोड़े विच मर भी जांदियां। साखियां तां बेअंत हन पर समय वल वेखना ही पैंदा है, इस वास्ते इत्थे ही दास समाप्त करदा है यह प्रकरण। जो अपने पति दी आग्ञा विच चलण वालियां हन उन्हां नूं इत्थे रहिंदे बिहत है, जिहड़ियां पति दी आग्ञा विच नहीं चलदियां उन्हां नूं इत्थे भी नरक ते परलोक विच भी नरक ही मिलना है। तो कई ऐसियां कुपत्तियां हुंदियां ने जिहड़े पति नूं भी कबरां मड़ियां मटां भूतां प्रेतां दी उपासना वल प्रेरदियां हन। जिमीदार सी इक, उहदे घर वाली हट्टी पट्टी ते दाणे सिड़दिया करे ते जंत्रियां मंत्रियां ने जाया करे, तो एक दिन की गल है बाहर जो खेरा बनाया होया सी उत्थे जाया करे तो जट ने ख्याल किया पता नहीं मैनू प्रशादा छका के इधर आ चरी विच की लैन जाती है परे जाके बह गया बड़े मत्थे रगड़े मत्थे टेके हे जखेरिया वडेरिया कृपा कर मेरा पति अन्ना हो जाए। अच्छा इन्हें सुन लिया घर विच आया पिछे बैठा सी होर दी आवाज कढ़ के कहण लगा तैनू कड़ा प्रसाद खुआया कर तां अन्ना हो। जिमीदार भी बड़ा सियाना सी घर आया आयन वाज कड़ा प्रसाद बन गए शिकायत कहिंदे अज की गल कहिंदे ने जी तुहाडी सेवा कर रहे हां तुहाडा शरीर कमजोर हुंदा जांदा पता सी जिमीदार नूं जो गल है जदों रात पई अगले दिन फिर कड़ा मिलिया कहण लगा मेरी अखां च झौला झौला जिहा पैण लग गया पता नहीं गल की होर खुआया करे होर खुआया करे। तो अठवें दिन नूं कहिंदा बस हुण नहीं बाहर जाया जाना बुला लिया बाहरों वो जंत्री मंत्री ते लगी टूणे टमाणे करन मैं पति दे सिर च कुछ पा के इहनूं वस करना है। जब जंत्र जंत्रों करदा रहा चुप वटी रखी करांगा गल जिहड़ा सारा पखंडे दा मैं वेख ही लवां उत्थे दीवे बाले उत्थे लाटां वाले नूं बुलाया उत्थे जंत्र मंत्र कीते उत्थे फूका मारियां उत्थे पागा बना के गल च पाया उत्थे तवीत घर विच रखे मैं पति नूं वस करना कुपत्ती इउं करन लगी मगरों कहण लगा मैनूं हुण की कहिंदे आ जिहड़ा बोहल है चकला है हुण तूं लै जा। जदों ओह दाणे बोरी भर के चकण लगा जिमीदार नूं आया गुस्सा प्राणी ओही पशुआं कुटण वाली फड़ लई पांच दस पंद्रह तो उस जोतशी दे ते ओह पखंडी दे लाए ते दस ओहदे वी ला के कहण लगे इसे गल नूं जाके सुखना सुखदी सी अन्ना हो जावे मैं इन्ना की अन्ना है जिन्ना को हुण तूं वेख लिया। इहो जिहे सुभाव वालियां जिहड़ियां हन ओह पतियां नूं वी कुराहे पा के गुरमत तों उट लिजा के आप इत्थे वी कुट खांदियां ते नरकां विच वी जरूर खाणा पवेगा। पर एक ऐसियां बीबियां भाई आकुल उच्चा घर पिंड का नाम है उथे जन्मया उसकी पुत्री ओ गुरु का सिख आ छोटा जा बच्चा सामने बैठा है मैं हर रोज इनू वेंदा हां ये आम बच्चा वर्गा ही है पर इनू क्यों वेंदा कारण की ए हर रोज इथे बैठा रहिंदा रहा इनू कोई थकावट नहीं हुई ए कदे दा चित नहीं अकिया कदे भावे दो मिनट बाहर जावे इथे बैठा रहिंदा रहा जदों जोड़ी वजाउंदे सी सिंघे अपने गोड्यां नूं वजाउंदा रहा हुण तो लैके इहदे मन च संस्कार पक्के हो गए ने कि जोड़ी वजाउणी है ते कीर्तन गाउणा है। तो इसे तरह ही सियाणे मापे अपने बच्चियां नूं संगत विच नाल लैके आउंदे ने ते पर रौला गौला नहीं पाउण दिंदे। भाई आकुल अपनी पुत्री नूं संगत विच लिआउंदा है छेवें पातशाह दी संगत कराउंदा है। तो इस बीबी की शादी होण दा मौका आया अगला रवाज सी कि ब्राह्मणां नूं कह देना कि ते लड़की मंग आओ मंग दिती पर उन्हें वेख्या ना उन्हें सुल्तानिया ने मंग दिती। जदों वह जंज लैके आए उस मौके से वेख्या पुछया रात को कहिंदे तां सुल्तान दे उपाशक ने बीबी सारी रात ही रोई गई लोगों नूं खुशियां होणगियां बीबी कहण लगी मैं नरकां नूं चली आं भैणो मैनू कोई अपने सुभाग भाग की खुशी नहीं मैनू कोई विआह की खुशी नहीं मैं नरकां नूं चली आं और मेरे औगण मेरे पापा की तह उगड़ी है पता नहीं किहड़े कीते हुए पाप मैं किहड़े कोई संत महात्मा दुखाए ने कि मैं कोई पाप किया मैं अज गुरु के सिख के घर विचों अज मैं सुल्तानिया के घर विच जाके मैं उत्थे सुल्तान नूं मत्था टेकांगी ये क्या तो जाना नहीं वेखांगी जां मर जावांगी ते जां मैं कोई यतन करांगी। सारी रात बीबी रोंदी रही रोंदी रोंदी नूं तोड़ दिता भाई आकुल बड़ा चित च व्याकुल होया मैं की करां पेश नहीं जांदी घर विच आए संबंधी मोड़े भी नहीं जांदे। ओ जो फद्दू नामे सी भाई साधू दा पिता भाई दा कुड़म बीबी का सहुरा ते साधु सी उस भाई का नाम जिहड़ा जिस नाल बीबी ब्याही गई बड़ी चित विच बेबल होके तुर पई पेश नहीं कोई जांदी क्या अपने पिता नूं एक बारी हौका भर के पिता जी कुछ वेख तां लैणा सी मैं जमीन जायदाद नहीं मंगदी मैं सिक्खी मंगदी सी सारी उम्र मैनू सिक्खी विच निपण कीता ते हुण मैनू एक साईयां दे घर देण लगे ए की कीता। भाई आकुल रोई जांदा है ते बीबी रोई जांदी है तुर पए ने भाग जागे बीबी दे फरदू जी गुरु भाई की डरोली साई दास के घर विच है छेवें पातशाह तड़का ए गर्मी के दिन करके दूर सी पिंड से तड़की ए जंग विदा हो सूरी के चढ़ा दे मौके से भाई की डरोली पहुंच गए उथे आशा की वार दे कीर्तनी उची उची धुनिया उठ रही ए आवाज बीबी के कन्ना विच भी पई ते कुछ के सिखां दे दर्शन भी होए डोले का पर्दा किया पासे कहारा नूं कीती बेनती जो मर्जी पैसे लाओ पर एक बारी थले टकायो सद्दू दूर जा रहा सी ते साधु मगर मगर पति तो जदों उतर के कहण लगी डोला इस पासे नूं चलो मैनूं प्रतीत हुंदा छेवें पातशाह दे दर्शन होणगे नेड़े जाके बीबी ने कहा इत्थे डोला उतार दिओ थले मैं पैदल तुर के जाणा है। साधु कहण लगा किधर चली है कहण लगी गुरु के दर्शन करन जे तेरे भी भाग जा गया तां मगरे ही आ जा भला हो गया। सद्दू कहण लगा किधर चली है मोड़ जे गुरु के चरण चली है तां सुल्तान नाराज हो ਬੀਬੀ ਕਹਿਣ ਲੱਗੀ ਕੁਛ ਨਾਰਾਜ਼ ਹੋਵੇ, ਹੁਣ ਮੈਂ ਭਲਾ ਕਿਵੇਂ ਰਹਿ ਸਕਦੀ ਹਾਂ ਗੁਰੂ ਕੇ ਦਰਸ਼ਨਾਂ ਤੋਂ। ਜਾ ਮੱਥਾ ਟੇਕਿਆ, ਆਸਾ ਦੀ ਵਾਰ ਦਾ ਭੋਗ ਉਸ ਮੌਕੇ ਤੇ ਪੈ ਗਿਆ। ਹਜ਼ੂਰ ਦੇ ਨੇਤਰ ਕਵਲ ਖਿੜੇ, ਵੇਖਿਆ ਇਹ ਭਾਈ ਆਕਲ ਦੀ ਪੁੱਤਰੀ ਹੈ ਤੇ ਵਿਆਹ ਵਾਲੇ ਮੀਰੇ ਤੇ ਸੜਕੇ ਕਿੱਥੋਂ ਆਈ। ਤੰਤਰ ਜਾਮੀ ਹਨ, ਪੁੱਛ ਹੀ ਲਿਆ ਸੰਗਤ ਚ, ਬੀਬੀ ਕਿਧਰੋਂ, ਇਹ ਕਿਵੇਂ ਜਿਹੇ ਲੀੜੇ ਪਾਏ ਹੋਏ ਆ ਸੁਭਰ। ਹਜ਼ੂਰ ਆਪ ਅੰਤਰ ਜਾਮੀ ਹੋ, ਮੈਂ ਤੁਹਾਡੇ ਸਿੱਖ ਆਕਲ ਦੀ ਪੁੱਤਰੀ ਹਾਂ, ਵਿਆਹ ਹੋਇਆ ਹੈ ਪਰ ਮੇਰੇ ਮੰਦੇ ਭਾਗ ਮੱਥੇ ਦੇ ਅੱਜ ਉਹਦੇ ਹੋਏ। ਰੋਣ ਲੱਗ ਪਏ, ਬੀਬੀ ਗੱਲ ਕੀ? ਮਹਾਰਾਜ ਮੈਂ ਸੁਲਤਾਨੀਆਂ ਨੇ ਵਿਆਹੀ, ਬੁਰੀ ਹੋਈ, ਮੈਂ ਉੱਥੇ ਖਾਨਕਾ ਨੂੰ ਮੱਥਾ ਟੇਕਾਂਗੀ, ਮੈਂ ਉੱਥੇ ਚਿਰਾਗ ਜਗਾਵਾਂਗੀ, ਮੈਂ ਤੁਹਾਡੀ ਬਾਣੀ ਨਾ ਪੜਾਂਗੀ, ਮੈਂ ਉਹ ਭਰਾਈਆਂ ਦੇ ਜੂਸ ਉਹ ਜਾ ਕੇ ਖਾਵਾਂਗੀ, ਤਾਰਾ ਮਰਵਾ ਕੇ ਜਿਹੜੇ ਖਾਂਦੇ ਹਨ, ਮੈਂ ਕੀ ਕਰਾਂਗੀ ਇਹੋ ਜਿਹੀ ਜ਼ਿੰਦਗੀ ਨਾਲ, ਮੈਨੂੰ ਤੁਸੀਂ ਮੇਰੇ ਐਸੇ ਸੜੇ ਕਰਮ ਨਾ ਹੀ ਹੁੰਦੇ, ਮੈਂ ਮਾਰੀ ਜਾਂਦੀ। ਹੁਣ ਤੱਕ ਮੈਂ ਜਿਹੜਾ ਜੀਵਨ ਭੋਗਿਆ ਬੜਾ ਚੰਗਾ ਭੋਗਿਆ, ਮਹਾਰਾਜ ਕਿਰਪਾ ਕਰੋ, ਮਿਹਰ ਕਰੋ। ਹਜ਼ੂਰ ਨੇ ਕਿਰਪਾ ਭਰੀ ਨਿਗਾਹ ਨਾਲ ਤੱਕਿਆ, ਬੀਬੀ ਤੇਰੇ ਮੱਥੇ ਦੇ ਲੇਖ ਅਸੀਂ ਕਿਰਪਾ ਕਰਕੇ ਲੇਖ ਦਿੱਤੇ ਹਨ, ਸੋ ਆ ਬੈਠਾ ਜੀ ਮੇਰਾ ਪਤੀ। ਉਹ ਸਾਧੂ ਉੱਠ ਖੜਾ ਹੋ, ਖੜਾ ਹੋਇਆ, ਹਜ਼ੂਰ ਦੀ ਆਪਣੀ ਆਕਰਸ਼ਣ ਸ਼ਕਤੀ ਖਿੱਚਿਆ ਗਿਆ ਮਨ ਸਾਧੂ ਦਾ, ਨਾਲ ਉਪਦੇਸ਼ ਦਿੱਤਾ, ਉਹ ਤੂੰ ਸਿੱਖ ਹੋ ਕੇ, ਉਹ ਤੂੰ ਹਿੰਦੂ ਹੋ ਕੇ ਮਰੇ ਮੁਸਲਮਾਨ ਦੀ ਕਬਰ ਤੇ ਮੱਥਾ ਟੇਕੇ, ਇਹਦੋਂ ਵੱਧ ਸ਼ਰਮ ਵਾਲੀ ਗੱਲ ਕਿਹੜੀ ਹੈ? ਉਹਦਾ ਜੂਠਾ ਖਾਵੇਂ, ਇੱਕ ਭਰਾਈ ਦਾ ਤੂੰ ਜੂਠਾ ਖਾਵੇਂ, ਇਹ ਤੇਰੇ ਵਾਸਤੇ ਸ਼ਰਮ ਵਾਲੀ ਗੱਲ ਨਹੀਂ? ਹਜ਼ੂਰ ਮੈਂ ਤਾਂ ਭੁਲੇਖੇ ਚ ਪਿਆ ਹੋਇਆ ਸੀ। ਕਿਰਪਾ ਭਰੀ ਨਿਗਾਹ ਨਾਲ ਤੱਕਿਆ ਹਜ਼ੂਰ ਨੇ, ਇਹ ਚਰਨੀ ਡਿੱਗਾ ਮਹਾਰਾਜ ਉਪਦੇਸ਼ ਦਿਓ, ਸਿੱਖੀ ਬਖਸ਼ੀ, ਅੰਮ੍ਰਿਤ ਬਖਸ਼ਿਆ ਮਹਾਰਾਜ ਨੇ, ਔਰ ਨਿਹਾਲ ਕਰਕੇ ਗੁਰਮੰਤਰ ਦੀ ਦਾਤ ਬਖਸ਼ ਕੇ ਕਿਹਾ, ਜਾਂਦਿਆਂ ਸਾਰੀ ਖਾਨਕਾ ਘਰ ਵਿੱਚ ਉਠਾ ਦੇ, ਗੁਰੂ ਤੇਰੇ ਤੇ ਬਖਸ਼ਿਸ਼ ਕਰੇ। ਖਾਲਸਾ ਜੀ ਘਰ ਵਿੱਚ ਗਿਆ, ਭਾਈ ਸਾਧੂ ਸਧੂ ਤਾਂ ਲੜਨ ਲੱਗਾ, ਸੁਭਾਅ ਹੁੰਦਾ ਮਾਈਆਂ ਦਾ, ਪਹਿਲਾਂ ਜਠੇਰੇ ਵਡੇਰੇ ਮੱਥਾ ਟਿਕਾਉਣਾ, ਜਾ ਕੇ ਕਹਿਣਗੇ ਪਹਿਲਾਂ ਸੁਲਤਾਨ ਦੇ ਮੱਥਾ ਟਿਕਾਉਣਾ, ਸੁਲਤਾਨ ਦੇ ਆਪ ਉਸ ਮੱਥਾ ਟੇਕ ਲਿਆ, ਪਹਿਲਾਂ ਮੈਂ ਪਾਣੀ ਵਾਰ ਕੇ ਤੇ ਪੀਵਾਂ। ਪਰ ਸਾਧੂ ਦਾ ਸੁਭਾਅ ਹੀ ਹੋਰ ਤਰ੍ਹਾਂ ਦਾ ਬਣਿਆ ਹੋਇਆ, ਕਹਿਣ ਲੱਗਾ ਕਹੀਂ ਕਿੱਥੇ ਹੈ? ਕਹਿਣ ਲੱਗੇ ਕਹੀਂ ਦਾ ਤੈਂ ਕੀ ਕਰਨਾ ਹੈ, ਪਾਣੀ ਲਾਉਣ ਜਾਣਾ ਬਾਹਰ? ਕਹਿੰਦੇ ਨਹੀਂ, ਮੈਨੂੰ ਪਾਣੀ ਦੀ ਲੋੜ ਹੈ, ਪਹਿਲਾਂ ਮੈਨੂੰ ਕਹੀਂ ਦੀ ਲੋੜ ਹੈ, ਫਿਰ ਮੈਂ ਹੋਰ ਕੋਈ ਕੰਮ ਕਰਾਂਗਾ। ਵੇਂਦੇ ਰਹੇ ਦਾ ਸੁਭਾਅ ਹੋਰ ਤਰ੍ਹਾਂ ਦਾ ਅੱਗੇ ਨਾਲੋਂ, ਇਹ ਕੀ ਗੱਲ ਬਣੀ? ਕਹਿੰਦੇ ਪਹਿਲਾਂ ਇੱਥੇ ਮੱਥਾ ਤੇ ਟੇਕ ਲਿਆ, ਕਹਿੰਦੇ ਪਹਿਲਾਂ ਮੈਨੂੰ ਆਪਣੀ ਤਿਆਰੀ ਕਰ ਲੈਣ ਦਿਓ। ਨਹੀਂ ਕਿਸੇ ਕਹੀ ਦਿੱਤੀ, ਆਪ ਹੀ ਭਾਲ ਲਈ, ਘਰ ਦਾ ਪਤਾ ਹੀ ਸੀ, ਕਈ ਲੈ ਕੇ ਆ ਗਿਆ। ਕਹਿੰਦੇ ਦੱਸੋ ਕਿੱਧਰ ਚੱਲਣਾ ਹੈ? ਕਹਿੰਦੇ ਮੱਥਾ ਟੇਕਣ ਚੱਲਣਾ ਹੈ, ਤੇ ਤੂੰ ਹੋਰ ਤਰ੍ਹਾਂ ਦਾ ਸੁਭਾਅ ਲਿਆ ਬਣਾ ਲਿਆ, ਤੂੰ ਸਰਦਾ ਤਾਂ ਕਰ। ਕਹਿੰਦੇ ਕਰਾਂਗਾ ਸਰਦਾ, ਜਿੱਥੇ ਕਰਨੀ ਹੈ ਆਓ। ਅੰਦਰ ਚੱਲ ਗਏ, ਬੀਬੀ ਬੜੀ ਪ੍ਰਸੰਨ ਹੋ ਰਹੀ ਹੈ ਚਿੱਤ ਵਿੱਚ, ਅੰਦਰ ਪਹੁੰਚ ਗਏ, ਕਈ ਸੀ ਹੱਥ ਵਿੱਚ, ਕਹਿਣ ਲੱਗਾ ਜਿਹੜਾ ਨੇੜੇ ਆਇਆ ਕਈ ਹੈ ਮੇਰੇ ਹੱਥ ਵਿੱਚ, ਯਾਦ ਰੱਖਿਓ ਭੱਜ ਜੋ ਬਾਹਰ, ਮੈਂ ਚੰਗੀ ਤਰ੍ਹਾਂ ਇਹਦਾ ਫਸਤਾ ਵੱਢ ਹੀ ਰਿਹਾ। ਜਿਉਂ ਲੱਗਾ ਪੱਟਣ, ਪੱਟ ਪੱਟ ਕੇ ਬੀਬੀ ਨੂੰ ਕਿਹਾ, ਆਪਣਾ ਇਹੀ ਤੂੰ ਪਹਿਲੇ ਦਿਨ ਘਰ ਵਿੱਚ ਆਈ ਹੈ, ਪਹਿਲਾਂ ਇਹੀ ਸੇਵਾ ਕਰ, ਆਪਣੇ ਘਰ ਵਿੱਚ ਪਾਪ ਕੱਢੀਏ। ਉਹਨੂੰ ਚੁਕਾ ਤਾਂ ਬਾਲਟਾ, ਉਹ ਸਿਰ ਤੇ ਪੱਟ ਪੱਟ ਕੇ ਮਿੱਟੀ ਉਹ ਚੁਕਾਈ ਜਾਵੇ ਤੇ ਬੀਬੀ ਬਾਹਰ ਸਿੱਟੀ ਜਾਵੇ, ਕੱਢ ਕੇ ਪਹਿਲੇ ਦਿਨ ਬਲਾਮਤ ਨੂੰ ਬਾਹਰ ਮਾਰ। ਸੋ ਕਹਿਣ ਲੱਗੇ ਇਹਦੇ ਦਿਮਾਗ ਚ ਫਰਕ ਪੈ ਗਿਆ, ਪਤਾ ਨੀ ਕੀ ਇਹਦੀ ਹਾਲਤ ਹੋਵੇਗੀ। ਸੋ ਫਿਰ ਕੁਝ ਸਮੇਂ ਤੋਂ ਬਾਅਦ ਗੁਰੂ ਕੇ ਦਰਸ਼ਨ ਕਰਨ ਆਏ ਹਜ਼ੂਰ, ਲੋਕੀ ਕਹਿੰਦੇ ਨੇ ਇਹ ਲਾਲਾ ਵਾਲਾ ਤੇ ਪੁੱਤ ਦਿੰਦਾ ਸੁਲਤਾਨ, ਤੇ ਸੱਚੇ ਪਾਤਸ਼ਾਹ ਕਿਰਪਾ ਕਰਿਓ, ਹੁਣ ਮਿਹਰ ਕਰਿਓ, ਭਾਵੇਂ ਮੇਰੀ ਮੰਗ ਪਹਿਲਾਂ ਨਹੀਂ ਸੀ ਪਰ ਹੁਣ ਜ਼ਰੂਰ ਹੈ, ਇਹ ਘਰ ਦੇ ਵਿੱਚ ਭਾਗ ਲਾਇਓ ਤੇ ਅੱਗੇ ਕੋਲ ਹੁਣ ਚੱਲ ਪਵੇ। ਲੋਕੀ ਇਹ ਨਾ ਕਹਿਣ ਸੁਲਤਾਨ ਹੀ ਪੁੱਤਰ ਦੇ ਸਕਦਾ, ਮੈਂ ਕਹਿਣਾ ਛੇਵੇਂ ਪਾਤਸ਼ਾਹ ਦਿੰਦਾ। ਬੀਬੀ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਜਾ ਕਰ ਪਤਿਵਰਤਾ ਧਰਮ ਚ ਕਾਇਮ ਰਹੀ, ਬਾਣੀ ਪੜਿਆ ਕਰ, ਨਿਤਨੇਮ ਨਹੀਂ ਛੱਡਣਾ, ਸਤ ਬਚਨ ਹਜ਼ੂਰ। ਸਰਦੀ ਜੀ ਨੇ ਕਿਰਪਾ ਕੀਤੀ, ਇੱਕ ਸਾਲ ਦੇ ਵਿੱਚ ਬੜਾ ਸੁੰਦਰ ਪੁੱਤਰ ਪੈਦਾ ਹੋਇਆ, ਖੁਸ਼ੀ ਹੋਈ ਘਰ ਵਿੱਚ। ਸੋ ਉਸ ਸਮੇਂ ਦਾ ਜਦੋਂ ਹੋਇਆ, ਪਤੀ ਨੂੰ ਕਿਹਾ ਆਪਾਂ ਸਰਦੂ ਛੇਵੇਂ ਪਾਤਸ਼ਾਹ ਮੱਥਾ ਟਿਕਾ ਲਿਆਈਏ ਤੇ ਨਾਮ ਰਖਾਈਏ ਆਪਣੇ ਬੱਚੇ ਦਾ। ਸਤਬਚਨ ਕਹਿ ਕੇ ਆਪਸ ਨੇ ਤੁਰ ਪਏ ਹਨ, ਮਹਾਰਾਜ ਦੇ ਚਰਨਾਂ ਵਿੱਚ ਆਏ, ਬੜੇ ਹੀ ਸੁੰਦਰ ਸਰੂਪ ਵਾਲਾ ਬੱਚਾ ਸੀ। ਸੋ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਲਿਆਂਦਾ, ਸੰਗਤ ਨੇ ਵੇਖਿਆ ਇਹ ਭਾਈ ਆਕਲ ਦੀ ਪੁੱਤਰੀ ਦੇ ਘਰ ਵਿੱਚ ਪੁੱਤਰ ਦਿੱਤਾ ਛੇਵੇਂ ਪਾਤਸ਼ਾਹ ਨੇ, ਹਾਂਜੀ ਇਹ ਪੁੱਤਰ ਦਿੱਤਾ ਹੈ। ਵੇਖਿਆ ਸਾਰਿਆਂ ਨੇ, ਮਹਾਰਾਜ ਇਹਦਾ ਨਾਮ ਰੱਖੋ, ਪਰ ਇਹ ਵੇਖੋ ਨਾ ਕਿਆ ਸੋਹਣਾ, ਇਹਦਾ ਰੂਪ ਬੜਾ ਹੈ, ਇਹ ਮਹਾਰਾਜ ਚੰਦਰਮਾ ਵਰਗੇ ਮੂੰਹ ਵਾਲਾ ਹੈ, ਇਹ ਚੰਦਰਮਾ ਵਰਗੇ ਰੂਪ ਵਾਲਾ ਹੈ। ਮਹਾਰਾਜ ਕਹਿਣਗੇ ਸੰਗਤ ਤੁਸੀਂ ਨਾਮ ਰੱਖ ਦਿੱਤਾ ਇਹਦਾ, ਇਹਦਾ ਨਾਮ ਹੈ ਚੰਦਰਮਾ ਵਰਗੇ ਰੂਪ ਵਾਲਾ, ਰੂਪ ਚੰਦ ਇਹਦਾ ਨਾਮ ਰੱਖ। ਉਹ ਸੰਗਤ ਦੇ ਕਹਿਣ ਤੋਂ ਨਾਮ ਹੀ ਰੂਪ ਚੰਦ ਰੱਖ ਦਿੱਤਾ। ਸੋ ਖਾਲਸਾ ਜੀ ਉਹ ਭਾਈ ਰੂਪ ਚੰਦ ਹੋਇਆ ਜਿਹਨੇ ਛੇਵੇਂ ਪਾਤਸ਼ਾਹ ਜੀ ਨੂੰ ਜੇਠ ਮਹੀਨੇ ਚ 30 ਕੋਹ ਤੋਂ ਬੁਲਾ ਕੇ ਦੁਪਹਿਰੇ ਹਜ਼ੂਰ ਨੂੰ ਯਾਦ ਕੀਤਾ ਤੇ ਜੰਗਲ ਦੇ ਵਿੱਚ ਲੱਕੜਾਂ ਵਰਦਿਆਂ ਸਾਧੂ ਤੇ ਰੂਪੇ ਨੇ ਦੋਵਾਂ ਨੇ ਯਾਦ ਕੀਤਾ ਤੇ ਛੇਵੇਂ ਪਾਤਸ਼ਾਹ 30 ਕੋਹ ਤੇ ਘੋੜਾ ਉਡਾ ਕੇ ਲਿਜਾ ਕੇ ਦੁਪਹਿਰੇ ਜਲ ਚੁੱਕਿਆ। ਤਾਂ ਉਹ ਭਾਈ ਰੂਪਾ ਜਿਸ ਦੇ ਨਾਂ ਤੇ ਭਾਈ ਰੂਪਾ ਪਿੰਡ ਵੱਜਿਆ ਤੇ ਜਿਸ ਜਿਨ੍ਹਾਂ ਦੀ ਔਲਾਦ ਉਹ ਭਾਈ ਕੇ ਬਾਗੜੀਆਂ ਵਾਲੇ ਭਾਈ ਪਰਦਮਨ ਸਿੰਘ ਜੀ ਹੁਣ ਤੱਕ ਉਸੇ ਤਰ੍ਹਾਂ ਆ ਰਹੇ ਨੇ, ਤੇ ਗੁਰਮੁਖ ਪਿਆਰੇ ਮਿਸਤਰੀ ਸਿੰਘ ਸਨ, ਰਾਮਗੜੀਏ ਸਿੰਘ ਸਨ। ਮਹਾਰਾਜ ਨੇ ਕਿਹਾ ਸਰਦਾਰੀ ਘਰ ਆਵੇਗੀ, ਇਹ ਕੰਮ ਹੁਣ ਛੱਡੋ ਤੇ ਲੰਗਰ ਚਲਾ ਕਰੋ। ਸ਼ਸਤਰ ਤੇ ਸਿਰੋਂ ਪਾਉ ਦਿੱਤਾ ਉਹਨਾਂ ਨੇ ਸਿਰ ਤੇ ਚੱਕੇ। ਮਹਾਰਾਜ ਕਹਿਣਗੇ ਤੁਹਾਡੀ ਜ਼ਬਾਨ ਹੀ ਤਲਵਾਰ ਬਣਾ ਦਿੱਤੀ, ਜੋ ਬਚਨ ਕਹੋਗੇ ਪੂਰਾ ਹੋਇਆ ਕਰੇਗਾ। ਮੰਨਾ ਪਾਵਾ ਮੋਖ ਦੁਆਰ, ਮੰਨਾ ਪਰਵਾਰਾ ਸਾਧਾਰ, ਮੰਨਾ ਤਾਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਾਵੇ ਨਾ ਸਿੱਖ। ਚੱਜ ਵਾਲੀਆਂ ਬੀਬੀਆਂ ਪਰਿਵਾਰ ਆਪਣੀਆਂ ਕੋਲਾਂ ਤਾਰ ਲੈਂਦੀਆਂ ਹਨ, ਖੋਟੀਆਂ ਬੀਬੀਆਂ ਉਹ ਆਪਣੇ ਕੋਲ ਡੋਬ ਲੈਂਦੀਆਂ ਹਨ। ਸਾਉਣ ਦੇ ਮਹੀਨੇ ਵਿੱਚ ਕਿੰਨਾ ਨੂੰ ਆਨੰਦ ਹੈ, ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾ ਰਹੇ ਹਨ।
ਚਰਨ ਕਮਲ ਸਿਉਂ ਪਿਆਰ, ਸਾਵਣ ਸਰਸੀ ਕਾਮਣੀ।
ਸਾਉਣ ਦੇ ਮਹੀਨੇ ਵਿੱਚ ਸਹਿਤ ਰਾਸਤੇ ਉਹ ਕਾਮਣੀਆਂ ਇਸਤਰੀਆਂ ਹਨ,
ਚਰਨ ਕਮਲ ਸਿਉਂ ਪਿਆਰ,
ਜਿਨ੍ਹਾਂ ਦਾ ਆਪਣੇ ਪਤੀ ਦੇ ਚਰਨ ਕਮਲਾਂ ਦੇ ਨਾਲ ਪਿਆਰ ਹੈ। ਇਹ ਪ੍ਰਕਰਨ ਸੀ ਜਿਸ ਤੇ ਇਹ ਬੇਨਤੀ ਸਾਰੀ ਕੀਤੀ ਗਈ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸਾਉਣ ਦਾ ਮਹੀਨਾ ਕਿਹੜਾ ਖਾਲਸਾ ਜੀ, ਸ਼ੌਂਕ ਅਵਸਥਾ ਜਿਹੜੀ ਹੈ ਇਹ ਵੀ ਇੱਕ ਸਾਉਣ ਦਾ ਮਹੀਨਾ ਹੈ। ਸ਼ੌਂਕ ਮਨ ਵਿੱਚ ਪੈਦਾ ਹੋਣਾ ਕਿ ਗੁਰੂ ਕੇ ਚਰਨਾਂ ਦਾ ਸਿਮਰਨ ਭਜਨ ਕਰੀਏ, ਅੰਮ੍ਰਿਤ ਛਕੀਏ, ਬਾਣੀ ਪੜੀਏ, ਮਨ ਵਿੱਚ ਸ਼ੌਂਕ ਹੋਣਾ, ਇਹ ਇੱਕ ਜਵਾਨੀ ਦੀ ਅਵਸਥਾ, ਇਹ ਇੱਕ ਬੜਾ ਭਾਰੀ ਨਵਾਂ ਸੋ ਇਹ ਸਮਾਂ ਹੁੰਦਾ ਹੈ। ਸ਼ੌਂਕ ਅਵਸਥਾ ਸਾਉਣ ਦਾ ਮਹੀਨਾ ਹੈ। ਸਾਵਣ ਸਰਸੀ ਕਾਮਣੀ, ਜਿਨ੍ਹਾਂ ਦੇ ਉੱਪਰ ਸ਼ੌਂਕ ਅਵਸਥਾ ਰੂਪੀ ਸਾਉਣ ਦਾ ਮਹੀਨਾ ਆਇਆ, ਉਹ ਜਗਿਆਸੂ ਜਨ ਸਹਿਤ ਰਸਤੇ ਹੁੰਦੇ ਹਨ, ਜਿਨ੍ਹਾਂ ਦਾ ਗੁਰੂ ਕੇ ਚਰਨ ਕਮਲਾਂ ਦੇ ਨਾਲ ਪਿਆਰ ਜੁੜ ਜਾਂਦਾ ਹੈ। ਹੋਰ ਕਿਸੇ ਨਾਲ ਪਿਆਰ ਨਹੀਂ ਕਰਦੇ, ਕਬਰ ਮੜੀ ਮੱਠ ਨਾਲ, ਜੰਤਰਾਂ ਮੰਤਰਾਂ ਨਾਲ, ਕਿਸੇ ਸਖੀ ਸਰਵਰ ਭੈੜੇ ਨਾਲ।
ਮਨ ਤਨ ਰਤਾ ਸੱਚ ਰੰਗ,
ਉਹਨਾਂ ਬੀਬੀਆਂ ਦਾ ਆਪਣਾ ਮਨ ਵੀ ਤੇ ਆਪਣਾ ਤਨ ਵੀ ਆਪਣੇ ਸੱਚੇ ਪਤੀ ਦੇ ਰੰਗ ਪ੍ਰੇਮ ਦੇ ਵਿੱਚ ਰੰਗਿਆ। ਬਿਨ ਤਿਰ ਪੁਰਖ ਨਾ ਜਾਣੇ ਸਾਚੀ ਗੁਰ ਕਾ ਹੇਤ ਪਿਆਰ, ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਮਨੁੱਖ ਹੀ ਨਹੀਂ ਸਮਝਦੀ ਹੈ। ਇਹ ਕੈਸੀਆਂ ਬੀਬੀਆਂ ਹੁੰਦੀਆਂ ਨੇ, ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਮਨੁੱਖ ਹੀ ਨਹੀਂ ਸਮਝਣਾ। ਬਾਕੀ ਸਭ ਜਨਾਨੀਆਂ ਜਨਾਨੀਆਂ ਉਹਨਾਂ ਦੀ ਨਿਗਾਹ ਵਿੱਚ ਆਉਂਦੀਆਂ ਹਨ। ਜਨਾਨੀ ਨੂੰ ਜਨਾਨੀ ਆਪਣੇ ਤੇ ਮੋਹਤ ਨਹੀਂ ਕਰ ਸਕਦੀ, ਸੋ ਇਸ ਵਾਸਤੇ ਬਾਕੀ ਦੀਆਂ ਨੂੰ ਉਹਨਾਂ ਨੇ ਜਨਾਨੀ ਸਮਝਿਆ ਹੁੰਦਾ ਹੈ। ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਪੁਰਖ ਜਾਣਦੀਆਂ ਹੀ ਨਹੀਂ, ਇਹ ਸਤੀਆਂ ਦਾ ਨਿਰਣਾ ਹਜ਼ੂਰ ਨੇ ਕੀਤਾ ਹੈ। ਸੋ ਇੱਥੇ ਵੀ ਕਹਿੰਦੇ ਹਨ, ਜਿਨ੍ਹਾਂ ਦਾ ਮਨ ਤੇ ਤਨ ਆਪਣੇ ਸੱਚੇ ਪਤੀ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਹੈ। ਇਸੇ ਤਰ੍ਹਾਂ ਗੁਰੂ ਕੇ ਪਿਆਰਿਆਂ ਸਿੱਖਾਂ ਦਾ ਆਪਣਾ ਮਨ ਵੀ ਤਨ ਵੀ ਇੱਕੋ ਸੱਚੇ ਪ੍ਰੇਮ ਰੰਗ ਵਿੱਚ ਰੰਗਿਆ ਹੈ, ਇੱਕੋ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਉਹਨਾਂ ਨੇ ਹਿਰਦੇ ਚ ਧਾਰਿਆ ਹੈ। ਹੋਰ ਕੋਈ ਆਸਰਾ ਆਪਣੇ ਮਨ ਚ ਧਾਰਦੇ ਨਹੀਂ, ਕਿਸੇ ਦੀ ਓਟ ਰੱਖਦੇ ਨਹੀਂ ਹਨ ਦੇਵੀ ਦੇਵਤੇ ਦੀ।
ਲਿਖਿਆ
ਰੰਗ ਇਹ ਵਿਸ਼ਿਆਂ ਦਾ ਜਿਹੜਾ ਰੰਗ ਹੈ ਇਹ ਝੂਠਾ ਉਹਨਾਂ ਨੂੰ ਪ੍ਰਤੀਤ ਹੋ ਗਿਆ ਹੈ। ਲਿਖਿਆ ਮਾਇਕੀ ਰੰਗ ਮਾਇਆ ਦਾ ਰੰਗ, ਇਹ ਸਭ ਝੂਠਾ ਹੈ, ਲੈ ਜਾਣ ਵਾਲਾ ਹੈ। ਜਿਹੜੇ ਜਿਹੜੇ ਵਿਸ਼ਿਆਂ ਦੇ ਰੰਗ ਵਿੱਚ ਰੰਗੇ ਗਏ ਹਨ ਉਹ ਸਭ ਸਵਾਹ ਹੋਏ ਦਿਸਦੇ ਹਨ। ਕੋਈ ਵੇਖ ਲਓ ਇੰਦਰ ਵਰਗਾ ਸਵਾਹ ਹੋਵੇ, ਇਸੇ ਤਰ੍ਹਾਂ ਖਾਲਸਾ ਜੀ ਰਾਵਣ ਵਰਗੇ ਸਵਾਹ ਹੋਵੇ। ਜਿਹੜਾ ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲਾ ਉਹਨੂੰ ਇੱਥੇ ਵੀ ਸਵਾਹ, ਲਾਹਨਤਾ ਵੀ ਸਵਾਹ ਪੈਂਦੀ ਹੈ, ਪ੍ਰਲੋਕ ਵਿੱਚ ਵੀ ਉਹਨੂੰ ਸਵਾਹ ਪੈਂਦੀ ਹੈ, ਉਹ ਢਿੱਡ ਘਸਾ ਕੇ ਤੁਰਨ ਵਾਲੀਆਂ ਗੁਣਾਂ ਵਿੱਚ ਸੰਤੁਲਨ ਪੈਂਦਾ ਹੈ। ਸੋ ਤੇ ਵਿਸ਼ੇ ਵਿਕਾਰਾਂ ਨੂੰ ਚਲਾ ਕੇ ਪ੍ਰਤੱਖ ਵੀ ਉਹਨਾਂ ਦਾ ਸਰੀਰ ਸਵਾਹ ਹੋ ਜਾਂਦਾ ਹੈ, ਅੰਨਾ ਹੋ ਜਾਂਦਾ ਸਰੀਰ, ਬੁਰੀ ਹਾਲਤ ਤੇ ਕੁਰੀਤੀਆਂ ਵੱਧ ਫੈਲੀਆਂ ਕਰਦੇ ਨਾਲ ਸਰੀਰ ਨਕਾਰਾ ਤੇ ਨਿਕੰਮਾ ਹੋ ਜਾਂਦਾ ਹੈ। ਲਿਖਿਆ ਰੰਗ ਧੂੜ ਆਵਿਆ, ਮਾਇਕੀ ਰੰਗ ਅਨੰਦ ਸਾਰਾ ਝੂਠਾ ਹੈ, ਵਿਸ਼ਿਆਂ ਤੇ ਮਾਇਆ ਵਿੱਚ ਲੱਗੇ ਹੋਏ ਸਭ ਸਵਾਹ ਹੋਏ ਦਿਸ ਰਹੇ ਹਨ ਜੀਵ।
ਹਰ ਅੰਮ੍ਰਿਤ ਬੂੰਦ ਸੁਹਾਵਣੀ,
ਭਾਈ ਹਰੀ ਪਰਮੇਸ਼ਰ ਦੀ ਜਿਹੜੀ ਅੰਮ੍ਰਿਤ ਬੂੰਦ ਹੈ ਨਾ ਨਾਮ ਦੀ, ਇਹ ਬੜੀ ਸੋਹਣੀ ਹੈ। ਤੇ ਅੰਮ੍ਰਿਤ ਬੂੰਦ ਜਿਹੜੀ ਹੈ ਮਹਾਰਾਜ ਸਾਹਿਬ ਦੇ ਪ੍ਰਤੱਖ ਅੰਮ੍ਰਿਤ ਦੀ, ਖੰਡੇ ਦੇ ਅੰਮ੍ਰਿਤ ਦੀ, ਨਾਮ ਅੰਮ੍ਰਿਤ ਦੀ ਬੂੰਦ ਬੜੀ ਸੋਭਨੀਕ ਹੈ, ਸਵਾਤੀ ਬੂੰਦ ਦੀ ਨਿਆਈ। ਇਹ ਜੀ ਕਿੱਥੇ ਜਾ ਕੇ ਪੀਵੀ ਹੈ, ਕਹਿੰਦੇ ਗੁਰੂ ਕੀ ਸਾਧ ਸੰਗਤ ਚ ਮਿਲ ਕਰਕੇ ਪੀਵੀ ਦੀ ਹੈ। ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਹੁਣ ਆਪਾਂ ਕੰਨਾਂ ਰੂਪੀ ਗੂਨਿਆਂ ਦੁਆਰਾ ਪੀ ਰਹੇ ਤੇ ਮੈਨੂੰ ਤੁਸੀਂ ਜ਼ਬਾਨ ਦੇ ਨਾਲ ਹੀ ਪਿਆ ਰਹੇ ਹੋ, ਕਿਰਪਾ ਕਰਕੇ ਸਾਰੇ ਆਪਾਂ ਕੰਨਾਂ ਨੂੰ ਦੂਨੇ ਬਣਾਇਆ ਹੋਇਆ ਤੇ ਸਭ ਪੀ ਰਹੇ ਹਾਂ। ਗੁਰੂ ਕੇ ਸ਼ਬਦੀ ਵਿਚਾਰ ਇੱਕ ਅੰਮ੍ਰਿਤ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਾ ਪਾਈ। ਇਸੇ ਤਰ੍ਹਾਂ ਖੰਡੇ ਦਾ ਅੰਮ੍ਰਿਤ, ਸ਼ਾਂਤੀ ਬੂੰਦ ਗੁਰੂ ਕੀ ਸਾਧ ਸੰਗਤ ਚ ਮਿਲ ਕਰਕੇ ਪੀਣ ਵਾਲੇ ਹੋਈਦਾ ਹੈ ਤੇ ਪੀਵੀ ਦੀ ਹੈ, ਤਾਂ ਹੀ ਆਪਾਂ ਸੰਗਤ ਚ ਸੱਤਾਂ ਦਿਨਾਂ ਤੋਂ ਜੁੜ ਕੇ ਪੀ ਰਹੇ ਹਾਂ। ਮੀਂਹ ਦੇ ਪੈਣ ਤੋਂ ਬਿਰਸ਼ ਵੀ ਤੇ ਟਾਹਣੀਆਂ ਵੀ ਸਭ ਪ੍ਰਫੁੱਲਤ ਹੋ ਜਾਂਦੇ ਹਨ, ਹਰੇ ਭਰੇ ਹੋ ਜਾਂਦੇ ਹਨ, ਪਰ ਜਿਹੜਾ ਜਵਾਹਾ ਹੈ ਉਹ ਸੜ ਜਾਂਦਾ ਹੈ। ਜੜ ਤੇ ਜੜਗ ਜੂਹ ਜਵਾਹਾ, ਇਹ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਅੱਜ ਕੱਲ ਦੇ ਇਹ ਪਾਵ ਸਰੁੱਤ ਦਾ ਇਹ ਅਲੰਕਾਰ ਬਣਾਇਆ। ਸੋ ਕਹਿੰਦੇ ਇਹ ਜਿਹੜਾ ਜਵਾਹਾਨ ਹੈ ਜੜਾਂ ਤੋਂ ਸੁੱਕ ਜਾਂਦਾ ਹੈ, ਜਿਹੜੇ ਨਿੰਦਕ ਲੋਕ ਹਨ ਉਹ ਜੜਾਂ ਤੋਂ ਹੀ ਸੁੱਕ ਜਾਂਦੇ ਹਨ, ਸੋ ਉਹ ਨਹੀਂ ਕਦੇ ਹਰੇ ਭਰੇ ਹੁੰਦੇ। ਗੁਰੂ ਘਰ ਦੇ ਜਿਹੜੇ ਨਿੰਦਕ ਹਨ ਉਹ ਜੜਾਂ ਤੋਂ ਹੀ ਸੁੱਕ ਜਾਂਦੇ ਹਨ। ਬਾਕੀ ਵਣ ਸਰੀਰ ਤ੍ਰਿਣ ਇੰਦਰੇ ਇਹ ਸਾਰੇ ਪ੍ਰਫੁੱਲਿਤ ਹੋ ਗਏ ਗੁਰੂ ਕੇ ਪਿਆਰਿਆਂ ਦੇ
ਸਮਰੱਥ ਪੁਰਖ ਅਪਾਰ
ਸਰਵ ਕਲਾ ਸਮਰੱਥ ਪੂਰਨ ਅਪਾਰ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਸੰਗਤ ਕਰਕੇ
ਹਰ ਮਿਲਣਾ ਨੂੰ ਮਨ ਲੋਚਦਾ
ਭਾਈ ਸਾਡਾ ਵੀ ਮਨ ਪਰਮੇਸ਼ਰ ਨੂੰ ਮਿਲਣ ਨੂੰ ਲੋਚਦਾ ਚਾਹੁੰਦਾ ਹੈ ਗੁਰੂ ਕੇ ਪਿਆਰਿਓ
ਕਰਮ ਮਿਲਾਵਣ ਹਾਰ
ਜਿਹੜੇ ਚੰਗੇ ਕਰਮ ਨੇ ਉਹ ਹੀ ਮਿਲਾਉਣ ਵਾਲੇ ਨੇ ਕਰਮਾਂ ਤੋਂ ਬਿਨਾਂ ਨਹੀਂ ਮਿਲਿਆ ਜਾਂਦਾ ਇਹ ਕਰਮਾਂ ਦਾ ਮਸਲਾ ਵੀ ਇੱਕ ਬੜਾ ਭਾਰੀ ਪਕੜਾ ਹੈ ਇਹ ਕਰਮਾਂ ਦਾ ਨਿਰਣਾ ਕਰਨ ਲੱਗਿਆ ਕਾਫੀ ਸਮੇਂ ਦੀ ਲੋੜ ਹੈ ਪਰ ਜੇ ਹੁਣ ਕਹਿ ਦਈਏ ਜਿਹੜੇ ਨਹੀਂ ਸੰਗਤ ਵਿੱਚ ਆਉਂਦੇ ਜੀ ਸਾਡੇ ਭਾਗ ਮਾਰੇ ਸਾਡੇ ਕਰਮ ਹੀ ਨਹੀਂ ਲਿਖੇ ਜਦੋਂ ਕਰਮ ਹੋਣਗੇ ਤਾਂ ਜਾਵਾਂਗੇ ਪਰ ਖਾਲਸਾ ਜੀ ਮੱਥੇ ਦੇ ਬੁਰੇ ਲੇਖ ਗੁਰੂ ਕੀ ਸੰਗਤ ਵਿੱਚ ਆ ਕੇ ਮਿਟ ਜਾਂਦੇ ਹੁਣੇ ਆਪਾਂ ਸਾਖੀ ਸਰਵਣ ਕੀਤੀ ਹੈ ਭਾਈ ਆਸੁਨ ਦੀ ਪੁੱਤਰੀ ਦੇ ਮਹਾਰਾਜ ਨੇ ਕਿਹਾ ਬੀਬੀ ਤੇਰੇ ਮੱਥੇ ਦੇ ਲੇਖ ਮਾੜੇ ਲੇਟ ਜਾਂਦੇ ਹਾਂ ਤੇਰੇ ਭਾਗ ਚੰਗੇ ਬਣਾ ਲੈਂਦੇ ਹਾਂ ਹੋਰ ਇੱਕ ਸਾਖੀ ਆਪਾਂ ਇੱਥੇ ਚੇਤੇ ਕਰ ਲਈਏ ਕਿਉਂਕਿ ਕਰਮਾਂ ਦਾ ਮਸਲਾ ਆਮ ਲੋਕੀ ਮੂਹਰੇ ਰੱਖਦੇ ਨੇ ਭਾਈ ਸ਼ਵੇਗ ਸਿੰਘ ਤੇ ਸ਼ਬਾਸ਼ ਸਿੰਘ ਪਿਓ ਤੇ ਪੁੱਤਰ ਜ਼ਕਰੀਆ ਖਾਨ ਦੇ ਪਾਸ ਤੇ ਨੌਕਰੀ ਕਰ ਰਹੇ ਨੇ ਪਰ ਸਿੱਖੀ ਕਮਾ ਰਹੇ ਨੇ ਜ਼ਕਰੀਆ ਖਾਨ ਉਹ ਹੈ ਜਿਹਨੇ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਵੱਡਾ ਜ਼ਾਲਮ ਉਹਦੇ ਪਾਸ ਤੇ ਨੌਕਰੀ ਕਰ ਰਹੇ ਨੇ ਇਕੱਠੇ ਹੀ ਪੜ੍ਹਦੇ ਰਹੇ ਨੇ ਸਕੂਲ ਦੇ ਵਿੱਚ ਮੁਲਾਣਿਆਂ ਨੇ ਨਫ਼ਰਤ ਕੀਤੀ ਕਹਿੰਦੇ ਉਹ ਜ਼ਕਰੀਆ ਖਾਨ ਬਹਾਦਰ ਤੇਰੇ ਪਾਸ ਤੇ ਸ਼ਬਾਸ਼ ਸਿੰਘ ਤੇ ਸ਼ਵੇਗ ਸਿੰਘ ਰਹਿੰਦੇ ਨੇ ਤੇ ਸਿੱਖੀ ਇਹਨਾਂ ਨੇ ਧਾਰਨ ਕੀਤੀ ਇਹਨਾਂ ਨੂੰ ਮੁਸਲਮਾਨ ਬਣਾ ਦੋਵਾਂ ਨੂੰ ਕਹਿ ਦਿੱਤਾ ਕਹਿੰਦੇ ਵੀ ਮੁਸਲਮਾਨ ਬਣੋ ਭਾਈ ਸ਼ਵੇਗ ਸਿੰਘ ਬੜਾ ਸਿਆਣਾ ਸੀ ਕਹਿਣ ਲੱਗਾ ਵੇਖ ਜ਼ਕਰੀਆ ਆਪਾਂ ਇਕੱਠੇ ਪੜ੍ਹਦੇ ਰਹੇ ਇਕੱਠੇ ਰਹੇ ਹਾਂ ਜਿਹੜੀ ਡਿਊਟੀ ਆ ਰਾਜਨੀਤਿਕ ਤਰੀਕੇ ਤੇ ਦਫ਼ਤਰ ਦੀ ਉਹਦੇ ਵਿੱਚ ਅਸੀਂ ਫਰਕ ਨਹੀਂ ਪਾਉਂਦੇ ਤੇਰਾ ਧਰਮ ਭਾਈ ਤੈਨੂੰ ਪਿਆਰਾ ਤੇ ਮੇਰਾ ਧਰਮ ਮੈਨੂੰ ਪਿਆਰਾ ਇਹ ਉਹ ਨਾ ਕਰ ਸਾਡੇ ਨਾਲ ਕਹਿਣ ਲੱਗਾ ਨਹੀਂ ਜਾਂ ਮੁਸਲਮਾਨ ਬਣੋ ਤੇ ਜਾਂ ਮਰੋ ਕਹਿਣ ਲੱਗੇ ਫਿਰ ਕੁਰਬਾਨ ਹੋ ਜਾਵਾਂਗੇ ਫਿਰ ਮੁਸਲਮਾਨ ਤਾਂ ਨਹੀਂ ਬਣਨਾ ਦੋਵਾਂ ਪਿਓ ਪੁੱਤਾਂ ਨੂੰ ਕੈਦ ਕੀਤਾ ਵੱਖਰੇ ਵੱਖਰੇ ਕਮਰਿਆਂ 'ਚ ਹੱਥਕੜੀਆਂ ਤੇ ਜੰਜੀਰਾਂ ਮਾਰ ਦਿੱਤੀਆਂ ਛੋਟਾ ਪੁੱਤਰ ਸੀ ਸ਼ਬਾਸ਼ ਸਿੰਘ ਉਹਦੇ ਪਾਸ ਜਾ ਕੇ ਪੁਲਿਸ ਜੀ ਪੁੱਛਣ ਲੱਗੇ ਜਦੋਂ ਕਿਸੇ ਨੂੰ ਮਨਾਉਣਾ ਹੋਵੇ ਵੱਖਰਾ ਵੱਖਰਾ ਮਨਾਉਂਦੇ ਆ ਕਹਿਣ ਲੱਗੇ ਤੂੰ ਕੀ ਲੈਣਾ ਵੇਖ ਤੇਰੇ ਪਿਓ ਦੀ ਤਾਂ ਅਕਲ ਟਿਕਾਣੇ ਨਹੀਂ ਉਹ ਤਾਂ 70 ਸਾਲ ਦਾ ਬੁੱਢਾ ਹੈ ਉਹਨੇ ਦੁਨੀਆਂ ਦੇ ਰੰਗ ਢੰਗ ਸਾਰੇ ਵੇਖ ਲੈ ਤੂੰ ਨਾ ਕੁਛ ਖਾਧਾ ਨਾ ਪੀਤਾ ਨਾ ਜਵਾਨੀ ਮਾਰੀ ਨਾ ਤੇਰੀ ਵਿਆਹ ਨਾ ਸ਼ਾਦੀ ਤੂੰ ਦੁਨੀਆਂ ਦਾ ਕੀ ਵੇਖਿਆ ਤੂੰ ਸਿੱਖੀ ਚੋਂ ਕੀ ਲੈਣਾ ਜੇ ਅੱਜ ਕੇਸ ਮਨਾ ਲਵੇ ਕਲਮਾ ਪੜ੍ਹ ਲਵੇ ਤਾਂ ਜ਼ਕਰੀਆ ਕਹਿਣ ਲੱਗਾ ਮੇਰੀ ਨੌਜਵਾਨ ਧੀ ਦੇ ਨਾਲ ਨਕਾਇਆ ਜਾ ਸਕਦਾ ਮੈਂ ਤੈਨੂੰ ਵੱਡਾ ਅਹੁਦੇਦਾਰ ਬਣਾ ਦੇਗਾ ਸੁੱਖ ਆਰਾਮ ਲੈ ਕੀ ਲੈਣਾ ਹੀ ਦੂਜੇ ਪਾਸੇ ਮੌਤ ਹੈ ਚਰਖੜੀ ਹੈ ਬੰਦ ਬੰਦ ਕੱਟੇ ਜਾਣਗੇ ਕੀ ਲੈਣਾ ਸਿੱਖੀ ਚੋਂ ਲੇਖ ਮੱਥੇ ਤੇ ਸੀ ਇੱਕ ਵਾਰੀ ਮੁਸਲਮਾਨ ਸ਼ਬਾਸ਼ ਸਿੰਘ ਬਣੇ ਕਹਿਣ ਲੱਗਾ ਮੈਂ ਆਪਣੇ ਪਿਓ ਨਾਲ ਸਲਾਹ ਕਰ ਲਵਾਂ ਜਿਹੜਾ ਕਿ ਢਿੱਲੀ ਰਾਇ ਕੀਤੀ ਬੜੇ ਚਾਅ ਚੜ੍ਹੇ ਮੁਸਲਿਆਂ ਨੂੰ ਇੱਕ ਤਾਂ ਸਿੱਖ ਨੂੰ ਮੁਸਲਮਾਨ ਬਣਾਵਾਂਗੇ ਹੀ ਖਾਲਸਾ ਜੀ ਤੁਹਾਡਾ ਇਤਿਹਾਸ ਐਡਾ ਚਮਕੀਲਾ ਤੇ ਸੁਨਹਿਰੀ ਹੈ ਇੱਕ ਵੀ ਸਿੰਘ ਕਦੇ ਮੁਸਲਮਾਨ ਨਹੀਂ ਬਣਿਆ ਮੁਸਲਮਾਨ ਜ਼ੋਰ ਲਾ ਲਾ ਕੇ ਮਰ ਗਏ ਇੱਕ ਵੀ ਕਿਤੇ ਸਿੰਘ ਮੁਸਲਮਾਨ ਬਣ ਜਾਵੇ ਇੱਕ ਦਾ ਵੀ ਦਾੜਾ ਤੇ ਕੇਸ ਕੱਟ ਲਈਏ ਤਾਂ ਅਸੀਂ ਕਹਿਣ ਜੋਗੇ ਬਣ ਜਾਈਏ ਕੁਛ ਸਾਡੀ ਰਾਏ ਆਵੇ ਕਿ ਇੱਕ ਸਿੱਖ ਨੂੰ ਅਸੀਂ ਮੁਸਲਮਾਨ ਬਣਾਇਆ ਉਹ ਕਿੱਡਾ ਹੀ ਅਫਸੋਸ ਹੈ ਅੱਜ ਨਹੀਂ ਕੋਈ ਗੋਲੀ ਨਹੀਂ ਕੋਈ ਚਰਖੜੀ ਨਹੀਂ ਕੋਈ ਪੁੱਠੀਆਂ ਖੰਡਾਂ ਲੈਂਦੀਆਂ ਸਿੱਖ ਨਾਮ ਵਾਲੇ ਸਿੰਘ ਨਾਮ ਰਖਾ ਕੇ ਮੂੰਹ ਸਿਰ ਮਨਾਈ ਫਿਰਦੇ ਨੇ ਕਲੰਕ ਹੈ ਮੂੰਹ ਦੇ ਉੱਪਰ ਮੁਹੰਮਦ ਦਾ ਪਹੁਲਾ ਮੂੰਹ ਸਿਰ ਤੇ ਫਰਾਇਆ ਸ਼ਰਮ ਕਰਨੀ ਚਾਹੀਦੀ ਹੈ ਕਲੰਕਿਤ ਕਰ ਦਿੱਤਾ ਗੁਰੂ ਕੇ ਸਿੱਖਾਂ ਨੇ ਇਤਿਹਾਸ ਨੂੰ ਬੱਬਰ ਸ਼ੇਰਾਂ ਦੇ ਇਤਿਹਾਸ ਨੂੰ ਅੱਜ ਉਹਨਾਂ ਨੇ ਕਾਲੇ ਕਰ ਦਿੱਤਾ ਸਮਝ ਕਰਨੀ ਚਾਹੀਦੀ ਹੈ ਭਾਈ ਸ਼ਬਾਸ਼ ਸਿੰਘ ਦੇ ਪਾਸ ਇਹ ਆਏ ਕਹਿਣ ਲੱਗੇ ਤੇਰਾ ਪੁੱਤਰ ਮੰਨ ਗਿਆ ਤੂੰ ਵੀ ਮੰਨ ਗਿਆ ਕਹਿੰਦੇ ਸ਼ਵੇਗ ਸਿੰਘ ਦਾ ਪੁੱਤਰ ਸ਼ਬਾਸ਼ ਸਿੰਘ ਮੁਸਲਮਾਨ ਬਣੇਗਾ ਕਹਿੰਦੇ ਹਾਂ ਕਹਿੰਦੇ ਇਹ ਨਹੀਂ ਹੋ ਸਕਦਾ ਜਾਂ ਤਾਂ ਸੂਰਜ ਲਹਿੰਦੇ ਹੋ ਚੜ੍ਹੇ ਜਾਂ ਗੰਗਾ ਲਹਿੰਦੇ ਨੂੰ ਵਗਣ ਲੱਗ ਜਾਵੇ ਜਾਂ ਇਹ ਸਿਆਲ ਦੇ ਦਿਨ ਤਪ ਜਾਣ ਜਾਂ ਸਵੇਰ ਪਰਬਤ ਉੱਡ ਜਾਵੇ ਜਾਂ ਆਕਾਸ਼ ਧਰਤੀ ਤੇ ਡਿੱਗ ਪਵੇ ਫਿਰ ਤਾਂ ਹੋ ਸਕਦਾ ਪਰ ਫਿਰ ਵੀ ਨਹੀਂ ਤੇਰੇ ਕੋਲ ਲੈ ਆਉਂਦੇ ਆ ਲਿਆਂਦਾ ਸ਼ਬਾਸ਼ ਸਿੰਘ ਨੂੰ ਵੇਖਿਆ ਸ਼ਵੇਗ ਸਿੰਘ ਨੇ ਮੱਥੇ ਦਾ ਲੇਖ ਪੜਿਆ ਪੁੱਠਾ ਲੇਖ ਲਿਖਿਆ ਹੋਇਆ ਉਸ ਮੌਕੇ ਤੇ ਅਰਦਾਸ ਕੀਤੀ ਗੁਰੂ ਕੇ ਪਿਆਰੇ ਨੇ ਬਿਰਥੀ ਕਦੇ ਨਾ ਹੋ ਬਾਈ ਜਨ ਕੀ ਅਰਦਾਸ ਰੋ ਪਿਆ ਸ਼ਵੇਗ ਸਿੰਘ ਸੱਚੇ ਪਾਤਸ਼ਾਹ ਮੇਰੇ ਘਰ ਦੇ ਵਿੱਚ ਕੋਈ ਨਾ ਹੀ ਜੰਮਦਾ ਮੈਂ ਉਂਤਰਾ ਹੀ ਚੰਗਾ ਸੀ ਆਹ ਮੇਰੇ ਘਰ ਵਿੱਚ ਪੈਦਾ ਕੀਤਾ ਜੀ ਜਿਹੜਾ ਸ਼ਵੇਗ ਸਿੰਘ ਦੇ ਘਰ ਵਿੱਚ ਜੰਮ ਕੇ ਤੇ ਮੁਸਲਮਾਨ ਬਣ ਜਾਵੇਗਾ ਤੇ ਦਾੜਾ ਤੇ ਕੇਸ ਮਨਾ ਲਵੇਗਾ ਇਹ ਕਲਮਾਂ ਪੜੇਗਾ ਇਹ ਨਮਾਜ਼ਾਂ ਪੜੇਗਾ ਇਹ ਪੱਛੋਂ ਨੂੰ ਸਜਦੇ ਕਰੇਗਾ ਇਹ ਮੇਰੇ ਘਰ ਵਿੱਚ ਪੈਦਾ ਕਿਉਂ ਹੋਇਆ ਜੇ ਪੈਦਾ ਕਰ ਦਿੱਤਾ ਜੇ ਤਾਂ ਆਪਣੇ ਨਾਮ ਦੀ ਲੱਜਿਆ ਰੱਖੋ ਤੁਹਾਡੇ ਖੰਡੇ ਦੇ ਅੰਮ੍ਰਿਤ ਨੂੰ ਅੱਜ ਕਲੰਕ ਲੱਗ ਜਾਣਾ ਮੇਰ ਕਰੋ ਕਰੋ ਕਿਰਪਾ ਤਰਸ ਕਰੋ ਮੈਂ ਮਰ ਜਾਵਾਂ ਇਹ ਮੇਰਾ ਪੁੱਤਰ ਮੇਰੇ ਸਾਹਮਣੇ ਟੁਕੜਾ ਟੁਕੜਾ ਹੋ ਜਾਵੇ ਇਹ ਚਰਖੜੀ ਤੇ ਚੜੇ ਇਹ ਬੰਦ ਬੰਦ ਕਟਾਵੇ ਮੈਂ ਗਦ ਗਦ ਹੋਵਾਂ ਮੈਂ ਖੁਸ਼ ਹੋਵਾਂ ਪਰ ਇਹਦੇ ਕੇਸ ਕਤਲ ਕੀਤੇ ਮੇਰੀਆਂ ਅੱਖਾਂ ਨਾ ਵੇਖਣ ਮੈਨੂੰ ਪਹਿਲਾਂ ਮਾਰ ਦੇ ਇਹ ਧਰਤੀ ਗਰਕ ਜਾਵੇ ਮੈਂ ਨਿੱਚੇ ਗਰਕ ਹੋ ਜਾਵਾਂ ਪਰ ਮੇਰਾ ਪੁੱਤਰ ਦਾੜਾ ਤੇ ਕੇਸ ਨਾ ਮਨਾਵੇ ਖਾਲਸਾ ਜੀ ਅਰਦਾਸ ਹੋਈ ਗੁਰੂ ਕੇ ਪਿਆਰੇ ਦੀ ਨੇੜੇ ਹੋ ਕੇ ਸੁਣੀ ਬਾਜਾਂ ਵਾਲੇ ਨੇ ਤੇ ਉਸ ਮੌਕੇ ਕਹਿਣ ਲੱਗਾ ਪੁੱਤਰ ਮੇਰੇ ਚਰਨਾਂ 'ਚ ਬੈਠ ਬਹਿ ਗਿਆ ਸ਼ਬਾਸ਼ ਸਿੰਘ ਆਪਣਾ ਚਰਨ ਜੋੜੇ ਵਿੱਚੋਂ ਕੱਢਿਆ ਧਰਤੀ ਤੇ ਘਸਾਇਆ ਸਿੰਘ ਨੇ ਸ਼ਵੇਗ ਸਿੰਘ ਨੇ
ਮੱਥੇ ਦੇ ਵਿੱਚ ਆਪਣਾ ਪੈਰ ਮਾਰਿਆ, ਮੱਥੇ ਨੂੰ ਰਗੜਿਆ ਚੰਗੀ ਤਰ੍ਹਾਂ, ਲੇਖ ਮੇਖ ਦਿੱਤਾ ਗੁਰੂ ਕੇ ਸਿੰਘ ਨੇ, ਕਹਿੰਦਾ ਲਓ ਹੁਣ ਇਹਨੂੰ ਮੁਸਲਮਾਨ ਬਣਾ ਕੇ ਦਿਖਾਓ। ਪਕੜ ਲਿਆ ਕਸਾਈਆਂ ਨੇ, ਜਾਲਮਾਂ ਨੇ, ਚਰਖੜੀ ਤੇ ਚਾੜ ਲੱਗਿਆ, ਬੰਨ ਦਿੱਤਾ ਗਿਆ ਚਰਖੜੀ ਦੇ ਉੱਪਰ। ਵੇਖ ਹੋਏ ਤੈਨੂੰ ਤਰਸ ਨਹੀਂ ਆਉਂਦਾ? ਉਹ ਮੱਖਣਾਂ ਨਾਲ ਪਾਲ ਕੇ ਆਪਣੇ ਕੱਲੇ ਕੱਲੇ ਪੁੱਤ ਨੂੰ ਆਪਣੇ ਹੱਥੀ ਮਰਵਾਉਣ ਲੱਗਾ। ਅਕਲ ਕਰ, ਕਹਿਣ ਲੱਗਾ ਤੁਸੀਂ ਕਹਿੰਦੇ ਮਰਵਾਉਣ ਲੱਗਾ, ਮੈਂ ਕਹਿੰਦਾ ਮੌਤ ਤੋਂ ਮੈਂ ਅਮਰ ਕਰਨ ਲੱਗਾ। ਮੇਰਾ ਪੁੱਤਰ ਬਾਬਾ ਅਜੀਤ ਸਿੰਘ ਦੇ ਚਰਨਾਂ 'ਚ ਪਹੁੰਚਣ ਲੱਗਾ, ਮੇਰਾ ਪੁੱਤਰ ਬਾਬਾ ਜੁਝਾਰ ਸਿੰਘ ਦੇ ਚਰਨਾਂ ਨੂੰ ਜਾ ਕੇ ਚੁੰਮੇਗਾ, ਮੇਰਾ ਪੁੱਤਰ ਬਾਬੇ ਜੋਰਾਵਰ ਸਿੰਘ ਦੇ ਨਾਲ ਗਲੱਪੜੀ ਪਾਵੇਗਾ, ਮੇਰਾ ਪੁੱਤਰ ਬਾਬਾ ਫਤਿਹ ਸਿੰਘ ਦੇ ਨਾਲ ਜਾ ਕੇ ਆਨੰਦ ਮਾਣੇਗਾ, ਮੇਰਾ ਪੁੱਤਰ ਪੰਜਾਂ ਪਿਆਰਿਆਂ ਦੇ ਚਰਨਾਂ ਵਿੱਚ ਪਹੁੰਚਣ ਲੱਗਾ, ਮੇਰਾ ਪੁੱਤਰ ਨਵੇਂ ਪਾਤਸ਼ਾਹ ਦੇ ਚਰਨਾਂ 'ਚ ਜਾਣ ਲੱਗਾ, ਮੇਰਾ ਪੁੱਤਰ ਦਸਵੇਂ ਪਾਤਸ਼ਾਹ ਦੀ ਗੋਦ ਵਿੱਚ ਬੈਠਣ ਲੱਗਾ। ਤੁਹਾਨੂੰ ਇਸ ਆਨੰਦ ਦਾ ਕੀ ਪਤਾ ਹੈ? ਚਰਖੜੀ ਜਾਲਮਾਂ ਨੇ ਫੇਰੀ, ਦੰਦੇ ਖੁਭ ਗਏ ਵਿੱਚ ਧੱਸ ਗਏ, ਖੂਨ ਦੇ ਸਹਾਰੇ ਵਿੱਚੋਂ ਨਿਕਲੇ, ਪਰ ਧੰਨ ਭਾਈ ਸ਼ਵੇਗ ਸਿੰਘ ਖੁਸ਼ੀ ਨਾਲ ਜੈਕਾਰੇ ਬੁਲਾਏ ਹਨ, ਤੋਂ ਖੁਸ਼ ਹੋਇਆ। ਜਿਵੇਂ ਜਿਵੇਂ ਹੱਡੀਆਂ ਟੁੱਟ ਰਹੀਆਂ ਨੇ, ਤਿਵੇਂ ਤਿਵੇਂ ਭਾਈ ਸ਼ਵੇਗ ਸਿੰਘ ਦਾ ਮਨ ਗੰਢਿਆ ਗਿਆ। ਗੁਰੂ ਕਾ ਸਿੱਖ ਕੁਰਬਾਨ ਹੋ ਰਿਹਾ, ਗੁਰੂ ਕੇ ਪੁੱਤਰ ਦਾ ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਰਿਹਾ, ਗੁਰੂ ਕਾ ਸਿੱਖ ਚੜ੍ਹਦੀਆਂ ਕਲਾ ਵਿੱਚ ਹੋ ਰਿਹਾ। ਉਹ ਜ਼ਕਰੀਆ, ਤੈਨੂੰ ਕੀ ਪਤਾ ਹੈ? ਇਹ ਤੈਨੂੰ ਪਤਾ ਹੈ ਸਿੱਖੀ ਦਾ ਮੁੱਢ ਇਹ ਨੀਂਹ ਪੱਕੀ ਕਿਵੇਂ ਹੋਈ? ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀਆਂ ਹੱਡੀਆਂ ਲੱਗੀਆਂ, ਇਹ ਇੱਟਾਂ ਲੱਗੀਆਂ, ਉਹ ਖੂਨ ਤੇ ਮਿੱਝ ਪੈ ਕੇ ਇਹ ਸੀਮੈਂਟ ਤੇ ਇਹ ਚੂਨਾ ਲੱਗਾ ਹੈ, ਇਹ ਪੰਥ ਦੀ ਨੀਂਹ, ਖਾਲਸਾ ਪੰਥ ਦੀ ਨੀਂਹ ਮਜ਼ਬੂਤ ਹੀ ਕਿਉਂ ਹੋਈ ਹੈ? ਉਹਨਾਂ ਇੱਟਾਂ ਦੇ ਨਾਲ ਨਾਲ ਇਹ ਥੋੜਾ ਜਿਹਾ, ਇਹ ਵੀ ਮੇਰਾ ਪੁੱਤਰ ਵੀ ਯਤਨ ਕਰ ਰਿਹਾ ਹੈ, ਇਹਦਾ ਸਰੀਰ ਵੀ ਇਹ ਗੁਰਸਿੱਖੀ ਦਾ ਮਹਿਲ ਉਸਾਰ ਨੂੰ ਇਹ ਮਗਰੋਂ ਜਿਵੇਂ ਇਹ ਦੁਬਾਰਾ ਪਲਸਤਰ ਕਰੀਦਾ, ਇਹ ਗੁਰਸਿੱਖੀ ਦੀ ਨੀਂਹ ਪਲਸਤਰ ਹੋ ਰਹੀ ਹੈ। ਇਹਦੇ ਮਨ ਵਿੱਚ ਕੀ ਖਿਆਲ ਆ ਰਿਹਾ? ਖਾਲਸਾ ਜੀ ਭਾਈ ਸ਼ਬਾਜ ਸਿੰਘ ਦੇ ਦੋ ਗੇੜੇ ਲਿਆ ਕੇ ਬੇਹੋਸ਼ ਕਰਕੇ ਚਰਖੜੀ ਤੋਂ ਲਾਇਆ। ਸ਼ਵੇਗ ਸਿੰਘ, ਹਾਲੇ ਤੇਰੇ ਪੁੱਤਰ ਨੂੰ ਚਰਖੜੀ ਤੇ ਚਾੜਿਆ, ਜਦੋਂ ਤੂੰ ਚੜੇ ਨਾ ਫਿਰ ਪਤਾ ਲੱਗੂ। ਭਾਈ ਸ਼ਵੇਗ ਸਿੰਘ ਨੂੰ ਚਰਖੜੀ ਤੇ ਚਾੜਿਆ, ਦੰਦੇ ਧੱਸੇ ਹਨ ਵਿੱਚ, ਹੱਡੀਆਂ ਕੜਕੀਆਂ, ਖੂਨ ਨਿਕਲਿਆ। ਦੁਬਾਰਾ ਜਦੋਂ ਲਾ ਕੇ ਚਰਖੜੀ ਤੋਂ ਉਤਾਰਿਆ, ਕਹਿੰਦੇ ਹੁਣ ਦਾ ਕੀ ਰਸ ਹੈ? ਉਹ ਜਾਲਮਾ, ਉਹ ਪਾਪੀਆ, ਤੈਨੂੰ ਇਸ ਆਨੰਦ ਦਾ ਕੀ ਪਤਾ ਹੈ? ਉਹ ਤੇਰੇ ਭਾਗ ਹੀ ਨਹੀਂ ਚੰਗੇ, ਜੇ ਕਿਤੇ ਭਾਗ ਚੰਗੇ ਹੋਣ ਤਾਂ ਤੀਸਰੀ ਥਾਂ ਤੇ ਤੂੰ ਹੁਣ ਚੜ੍ਹ ਇਸ ਚਰਖੜੀ ਤੇ, ਤੂੰ ਝੂਟੇ ਲੈ ਕੇ ਵੇਖ ਵੇ ਕਿਹੜਾ ਆਨੰਦ ਹੈ, ਮੈਨੂੰ ਇਸ ਆਨੰਦ ਦਾ ਪਤਾ ਹੈ। ਤੋ ਪਰ ਤੂੰ ਪਾਪੀ ਹੈ, ਤੈਨੂੰ ਪਾਪੀ ਨੂੰ ਇਹ ਚਰਖੜੀ ਇਹ ਪ੍ਰਾਪਤੀ ਨਹੀਂ ਹੋ ਸਕਦੀ, ਇਹ ਸਾਨੂੰ ਭਾਗਾਂ ਵਾਲਿਆਂ ਨੂੰ ਇਹ ਚਰਖੜੀ ਮਿਲੀ ਹੋਈ ਹੈ, ਇਹ ਸਾਨੂੰ ਸੱਚਖੰਡ ਦੇ ਨਜ਼ਾਰੇ ਵਿਖਾ ਰਹੀ ਹੈ, ਸਾਡਾ ਜੰਮਣ ਮਰਨ ਕੱਟ ਰਹੀ ਹੈ, 84 ਦੇ ਗੇੜੇ ਕੱਟੇ ਜਾ ਰਹੇ ਨੇ, ਤਾਂ ਤੁਸੀਂ ਇੱਕ ਗੇੜਾ ਦਿੰਦੇ ਹੋ, ਸਾਡਾ 84 ਲੱਖ ਗੇੜਾ ਕੱਟੀਦਾ ਜਾ ਰਿਹਾ। ਖਾਲਸਾ ਜੀ, ਉਹ ਗੁਰੂ ਕੇ ਪਿਆਰੇ ਜਿਨ੍ਹਾਂ ਦਾ ਮਨ ਤੇ ਤਨ ਗੁਰੂ ਕੇ ਚਰਨਾਂ 'ਚ ਰੰਗਿਆ ਹੋਇਆ, ਤਨ ਭਾਈ ਸ਼ਬਾਜ ਸਿੰਘ ਤੇ ਭਾਈ ਸ਼ਵੇਗ ਸਿੰਘ, ਰਹਿੰਦੀ ਦੁਨੀਆਂ ਤੱਕ ਗੁਰੂ ਕੇ ਪਿਆਰਿਆਂ ਦਾ ਇਤਿਹਾਸ ਰਹੇਗਾ। ਉਹ ਗੁਰੂ ਕਾ ਸਿੱਖ ਇੱਕ ਇੱਕ ਵੀ ਲੇਖ ਵੇਖ ਸਕਦਾ ਹੈ, ਉਹ ਮਾੜੇ ਕਰਮ ਚੰਗੇ ਬਣ ਸਕਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਓ, ਜਿਹੜੇ ਕਹਿੰਦੇ ਜੇ ਸਾਡੇ ਭਾਗ ਮਾੜੇ ਨੇ, ਆਪਣੇ ਭਾਗ ਬਣਾ ਲਓ। ਸੁਲੱਖਣੀ ਚੱਬੇ ਪਿੰਡ ਵਾਲੇ, ਆ ਤਰਨ ਤਾਰਨ ਸਾਹਿਬ ਤੋਂ ਜਰਾ ਤੁਰੇ ਤੇ ਅੰਮ੍ਰਿਤਸਰ ਸਾਹਿਬ ਤੋਂ ਪਰੇ, ਉਹ ਜਿੱਥੇ ਮੱਥਾ ਟੇਕ ਕੇ ਸਾਰੇ ਲੰਘਦੇ ਨੇ, ਭਾਈ ਨੌਰ ਸਿੰਘ ਜਿੱਥੇ ਸ਼ਹੀਦ ਹੋਇਆ, ਬਾਬਾ ਦੀਪ ਸਿੰਘ ਦਾ ਜਿੱਥੇ ਸੀਸ ਲੱਥਾ, ਉੱਥੋਂ ਦਾ ਪਿੰਡ ਚੱਬੇ ਦੇ ਰਹਿਣ ਵਾਲੀ ਮਾਈ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਪੁੱਜੀ। ਨਾਮ ਹੈ ਸੁਲੱਖਣੀ ਵਾਸੀਆਂ ਚੱਬੇ, ਸੋਹਣੀਏ ਦਾੜੀਏ ਬੀਬੀਏ ਪੱਗੇ, ਅੱਫਲ ਜਾਂਦੀ ਨੂੰ ਫੜ ਲੱਗੀ। ਕੀ ਚਾਹੁੰਦੀ ਹੈ ਮਾਈ? ਪੁੱਤ, ਤੇ ਤੇਰੇ ਮੱਥੇ 'ਤੇ ਲੇਖ ਨਹੀਂ ਲਿਖਿਆ ਹੋਇਆ, ਹਟ ਜਾ ਪਾਸੇ, ਅਸੀਂ ਬਾਹਰ ਜਾਣਾ ਹੈ। ਰੋਣ ਲੱਗ ਪਈ, ਇਸ ਦਰ ਤੋਂ ਤਾਂ ਕੋਈ ਖਾਲੀ ਨਹੀਂ ਗਿਆ। ਪਰ ਉਪਕਾਰੀ ਭਾਈ ਗੁਰਦਾਸ ਨੇ ਵੇਖਿਆ, ਮਾਂ ਤੂੰ ਰੋ ਰਹੀ ਹੈ, ਇੱਥੋਂ ਤਾਂ ਰੋਂਦੇ ਹੱਸਦੇ ਜਾਂਦੇ ਨੇ, ਖਾਲੀ ਝੋਲੀਆਂ ਭਰ ਕੇ ਜਾਂਦੇ ਨੇ, ਨੇ ਪੁੱਤਿਆਂ ਨੂੰ ਪੁੱਤਰ ਮਿਲਦੇ ਨੇ, ਅਵਗਤਾਂ ਨੂੰ ਇੱਥੇ ਕਲਿਆਣ ਮਿਲਦੀ ਹੈ, ਪ੍ਰਲੋਕ ਦੀ ਸਹਾਇਤਾ ਦੀ ਤੂੰ ਕਿਉਂ ਰੋਣੀ ਹੈ? ਮਹਾਰਾਜ ਨੇ ਕਹਿਤਾ, ਤੇਰੇ ਭਾਗਾਂ 'ਚ ਪੁੱਤ ਨਹੀਂ, ਮੱਥੇ 'ਚ ਲੇਖ ਨਹੀਂ ਲਿਖਿਆ ਹੋਇਆ, ਮਾਤਾ ਆਪਾਂ ਭਰ ਕੇ ਲਿਖਾ ਲਵਾਂਗੇ, ਤੂੰ ਰੋ ਨਾ। ਪਰਉਪਕਾਰੀ ਭਾਈ ਗੁਰਦਾਸ, ਪਰਉਪਕਾਰੀ ਗੁਰੂ ਪਿਆਰੇ, ਭਾਈ ਗੁਰਦਾਸ ਸਾਹਿਬ ਨੇ ਕਿਹਾ, ਪਰਉਪਕਾਰੀ ਸਿੱਖ ਸਤਿਗੁਰੂ ਜੀ ਨੂੰ ਪਿਆਰੇ ਹੁੰਦੇ ਨੇ, ਮਾਤਾ ਆਪਾਂ ਭਰ ਕੇ ਲਿਖਾਵਾਂਗੇ, ਚੰਗਾ ਤੂੰ ਸਹਾਇਤਾ ਕਰੀ ਗੁਰੂ ਕੇ ਪਿਆਰਿਆ। ਅਗਲੇ ਦਿਨ ਮਹਾਰਾਜ ਸਾਹਿਬ ਜੀ ਫਿਰ ਬਾਹਰ ਨੂੰ ਚੱਲੇ ਨੇ, ਆ ਲੈ ਮਾਤਾ ਕਲਮ, ਆ ਲੈ ਦੁਆਤ, ਆ ਲੈ ਕਾਗਜ਼, ਤੇ ਘੋੜੇ ਦੇ ਬਾਗ ਨੇ ਚੱਕ ਹੋ ਕੇ ਫੜ ਲਈ। ਸੰਗੀ ਨਾ, ਦਰੀ ਨਾ, ਦਬਕਾ ਵੱਜੇਗਾ, ਛਿੜਕਣਗੇ, ਜੇ ਗੁਰ ਝਿੜਕਾ ਤਾਂ ਮਿੱਠਾ ਲੱਗ, ਤੂੰ ਬੇਨਤੀ ਕਰਨੋਂ ਨਾ ਹਟੀ, ਤੇ ਦ੍ਰਿੜਤਾ ਨਾਲ ਕਰੀ, ਭਰੋਸੇ ਨਾਲ ਕਰੀ, ਪਰਖਾਉਣੀ ਹੈ। ਘੋੜੇ ਦੀ ਬਾਗ ਫੜ ਲਈ ਦ੍ਰਿੜਤਾ ਨਾਲ, ਮਹਾਰਾਜ ਕਿਰਪਾ ਕਰੋ, ਪੁੱਤਰ ਮੰਗਣਾ ਤੁਹਾਡੇ ਪਾਸੋਂ, ਮਾਈ ਤੇਰੇ ਭਾਗਾਂ 'ਚ ਪੁੱਤਰ ਨੇ, ਪਾਸੇ ਹੋ ਜਾ। ਅੱਛਾ ਜੀ, ਜੇ ਤੁਸੀਂ ਅੱਗੇ ਨਹੀਂ ਲਿਖਿਆ ਤਾਂ ਆ ਲਓ ਹੁਣ ਲਿਖ ਦਿਓ, ਉੱਥੇ ਵੀ ਤੁਸੀਂ ਲਿਖਣਾ ਸੀ ਨਾ, ਉਦੋਂ ਜੇ ਨਹੀਂ ਜੇ ਲਿਖਿਆ, ਮੇਰੇ ਮਾੜੇ ਕਰਮ ਹੋਣ ਕਰਕੇ, ਤੇ ਹੁਣ ਲਿਖ ਦਿਓ। ਉੱਥੇ ਵੀ ਤੁਸੀਂ ਲਿਖਣ ਵਾਲੇ ਤੇ ਇੱਥੇ ਵੀ ਤੁਸੀਂ ਲਿਖਣ ਵਾਲੇ। ਹਜ਼ੂਰ ਅੰਤਰਜਾਮਤਾ ਨਾਲ ਜਾਣਗੇ ਭਾਈ ਗੁਰਦਾਸ ਨੇ ਪਰ ਉਪਕਾਰ ਕੀਤਾ ਹੈ। ਮੁਸਕੜਾਏ ਲਿਆ ਮਾਈ ਫਿਰ ਨਹੀਂ ਦੇਈਏ, ਹੱਥ ਚ ਫੜੀ ਕਲਮ ਦੁਆਤ ਕਾਗਜ਼ ਫੜਿਆ। ਘੋੜਾ ਕਹਿੰਦਾ ਓਏ ਮਨਾ, ਤੂੰ ਚੰਗੇ ਕੀਤੇ ਪੁੰਨ ਤੇ ਛੇਵੇਂ ਪਾਤਸ਼ਾਹ ਦੇ ਚਰਨ ਤੈਨੂੰ ਨਿਤ ਪ੍ਰਾਪਤ, ਇਹ ਚਰਨ ਧੂਤ ਤਾਂ ਦਿਖੀਆਂ ਮੁੰਡਿਆਂ ਨੂੰ ਨੀ ਪ੍ਰਾਪਤ ਹੁੰਦੀ, ਤੇ ਜੇ ਭਾਈ ਗੁਰਦਾਸ ਨੇ ਪਰ ਉਪਕਾਰ ਕੀਤਾ, ਇੱਕ ਪੁੱਤ ਦਵਾਉਣ ਲੱਗਾ ਤੇ ਤੂੰ ਵੀ ਕੁਛ ਪਰ ਉਪਕਾਰ ਕਰਨਾ। ਜਦੋਂ ਮਹਾਰਾਜ ਏਕਾ ਲਿਖਣ ਲੱਗੇ ਤਾਂ ਸੁੰਭ ਚੱਕਿਆ, ਮਹਾਰਾਜ ਇੱਕ ਪੁੱਤ ਥੋੜਾ ਹੈ, ਸਾਤਾ ਬਣਾ ਦਿਓ ਸਾਤਾ। ਉਹ ਸਾਤਾ ਬਣ ਗਿਆ, ਏਕੇ ਦਾ ਕੁੰਡੀ ਨੀ ਜੁੜੀ, ਐਨੂੰ ਹਸਤ ਕਮਲ ਦੀ ਬਜਾਏ ਐਨੂੰ ਕਰਤਾ ਘੋੜੇ ਨੇ। ਖਾਲਸਾ ਜੀ, ਗੁਰੂ ਕਾ ਘੋੜਾ ਵੀ ਲੇਖ ਲੇਖ ਸਕਦਾ, ਇਹ ਲੇਖ ਮੇਟ ਕੇ ਚੰਗੇ ਜ਼ਰੂਰ ਲਿਖ ਦੇਣਗੇ, ਪਰ ਲਿਖਣਗੇ ਸਰਦਾ ਵਾਲਿਆਂ ਨੇ, ਦੂਸਰਿਆਂ ਦੇ ਨਹੀਂ ਲਿਖੇ ਜਾਣੇ, ਉਹ ਮੱਥੇ ਸੜੇ ਹੀ ਰਹਿਣਗੇ। ਸੋ ਭਾਗਾਂ ਵਾਲੇ ਬਣੀਏ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ,
ਹਰ ਮਿਲਣੇ ਨੂੰ ਮਨ ਲੋਚਦਾ,
ਪਰਮੇਸ਼ਰ ਦੇ ਨਾਲ ਮਿਲਣ ਬੜਾ ਭਾਰੀ ਮਨ ਚਾਹੁੰਦਾ ਹੈ।
ਕਰਮ ਮਿਲਾਉਣ ਹਾਰ,
ਭਾਈ ਚੰਗੇ ਕਰਮ ਹੀ ਮਿਲਾਉਣ ਵਾਲੇ ਨੇ, ਤੇ ਚੰਗੇ ਕਰਮ ਬਣਦੇ ਗੁਰੂ ਦੀ ਸੰਗਤ ਵਿੱਚ ਆ ਕੇ ਨੇ, ਗੁਰੂ ਕੀ ਕਿਰਪਾ ਹੀ ਮਿਲਾਉਣ ਵਾਲੀ ਹੈ।
ਸਖੀਏ ਪ੍ਰਪਾਇਆ,
ਜਿਹਦੇ ਸਖੀਆਂ ਨੇ ਆਪਣੇ ਪਤੀ ਨੂੰ ਪ੍ਰਾਪਤ ਕਰ ਲਿਆ ਹੈ।
ਹਾਂ ਤਨ ਕਾ ਸਾਧ ਬਲਿਹਾਰ,
ਅਸੀਂ ਉਹਨਾਂ ਭੈਣਾਂ ਬੀਬੀਆਂ ਤੇ ਮਾਵਾਂ ਤੋਂ ਕੁਰਬਾਨ ਗਏ, ਭਾਈ ਸਾਧੂ ਦੀ ਪੁੱਤਰੀ ਵਰਗੀਆਂ, ਮਾਤਾ ਭਾਗ ਕੌਰ ਵਰਗੀਆਂ, ਬੀਬੀ ਸਵਰਨ ਕੌਰ ਵਰਗੀਆਂ, ਅਸੀਂ ਉਹਨਾਂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ। ਇਸੇ ਤਰ੍ਹਾਂ ਜਿਹੜੇ ਸਖੀ ਮਹਾਤਮਾ ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਅਸੀਂ ਉਹਨਾਂ ਤੋਂ ਕੁਰਬਾਨ ਬਲਿਹਾਰ ਸੈਂਕੜੇ ਵਾਰੀ ਹਮੇਸ਼ਾ ਵਾਸਤੇ ਬਲਿਹਾਰ ਕੁਰਬਾਨ ਜਾਣਾ ਕਰੀਏ।
ਨਾਨਕ ਹਰ ਜੀ ਮਾਇਆ ਕਰ,
ਹੇ ਸਤਿਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ, ਹਰੀ ਰੂਪ ਜੀ, ਸਾਡੇ ਤੇ ਕਿਰਪਾ ਕਰ, ਸਾਨੂੰ ਬਖਸ਼ ਲਓ, ਤੁਹਾਡੀ ਸ਼ਰਨ ਆਏ ਹਾਂ।
ਸ਼ਬਦ ਸਵਾਰਨ ਹਾਰ,
ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ ਸ਼ਬਦ ਦਾ ਅਭਿਆਸ ਕਰੋ, ਭਾਈ ਸ਼ਬਦ ਹੀ ਜੀਵਨ ਨੂੰ ਸਵਾਰਨ ਵਾਲਾ, ਹੋਰ ਕੋਈ ਨਹੀਂ। ਧੰਨ ਗੁਰੂ ਅਰਜਨ ਸਾਹਿਬ ਜੀ ਇਹ ਨਹੀਂ ਕਹਿੰਦੇ ਮੈਂ ਸਵਾਰਨ ਵਾਲਾ, ਪੰਜਵੇਂ ਪਾਤਸ਼ਾਹ ਤੇ ਸਾਖਿਆਤ ਹੁੰਦਿਆਂ ਗੁਰੂ ਕੀ ਬਾਣੀ ਦੇ ਲੜ ਲਾ ਰਿਹਾ, ਕਹਿੰਦੇ ਗੁਰੂ ਕਾ ਸ਼ਬਦ ਸਵਾਰਨ ਵਾਲਾ, ਗੁਰੂ ਕਾ ਸ਼ਬਦ ਅਰਾਧਿਆ ਕਰੋ, ਵਾਹਿਗੁਰੂ ਮੰਤਰ, ਮੂਲ ਮੰਤਰ, ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਪੜਿਆ ਕਰੋ, ਗੁਰੂ ਕਾ ਸ਼ਬਦ ਜੀਵਨ ਸਵਾਰ ਦੇਣ ਵਾਲਾ ਹੈ।
ਸਾਵਣ ਤਿਨਾ ਸੁਹਾਗਣੀ,
ਭਾਈ ਸਾਉਣ ਦਾ ਮਹੀਨਾ ਉਹਨਾਂ ਸੁਹਾਗਵੰਤੀਆਂ ਬੀਬੀਆਂ ਨੂੰ ਇਹ ਸੋਭਨੀਕ ਹੈ,
ਜਿਨ ਰਾਮ ਨਾਮ ਉਰੇ ਹਾਰ,
ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਹੀ ਆਪਣੇ ਹਿਰਦੇ ਦਾ ਹਾਰ ਬਣਾ ਕੇ ਪਾਇਆ, ਜਿਹੜੀਆਂ ਕੰਨ ਨਹੀਂ ਪਾੜਦੀਆਂ, ਨੱਕ ਨਹੀਂ ਪਾੜਦੀਆਂ, ਗਲੇ ਗਹਿਣੇ ਨਹੀਂ ਪਾਉਂਦੀਆਂ, ਸੋ ਹੋਰ ਕਿਸੇ ਪ੍ਰਕਾਰ ਦਾ ਹਾਰ ਸ਼ਿੰਗਾਰ ਨਹੀਂ ਲਾਉਂਦੀਆਂ, ਕਈ ਐਸੀਆਂ ਕੁਚੱਜੀਆਂ ਹੁੰਦੀਆਂ ਨੇ ਆਪਣੇ ਪਤੀ ਨੂੰ ਵਸ ਕਰਨ ਵਾਸਤੇ ਟੂਣੇ ਕਰਦੀਆਂ ਨੇ, ਕਈ ਤਾਗੇ ਗਲ ਚ ਪਾਉਂਦੀਆਂ ਨੇ, ਕਈ ਤਵੀਤ ਕਰਦੀਆਂ ਨੇ ਤੇ ਕਈ ਮੰਤਰ ਪੜ੍ਹਦੀਆਂ ਹਨ। ਭਗਤ ਫਰੀਦ ਜੀ ਇਹ ਪਤੀ ਨੂੰ ਵਸ ਕਿਵੇਂ ਕਰ ਸਕੀਦਾ ਹੈ, ਤਾਂ ਉਹ ਉਪਦੇਸ਼ ਉੱਤਰ ਦਿੰਦੇ ਨੇ, ਪਹਿਲਾਂ ਪਰਸ਼ਨ ਹੈ ਕਮਲ ਸੋ ਅੱਖਰ ਕਮਲ ਗੁਣ, ਕਮਲ ਸੋ ਮਣੀਆ ਮੰਤ, ਕਮਲ ਸੋ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ। ਉੱਤਰ ਦਿੰਦਿਆਂ ਨੇ ਹੇ ਭੈਣੇ ਸੁਣ, ਨਿਮਨ ਸੋ ਅੱਖਰ, ਜਿਹੜੇ ਨਿਮਰਤਾ ਸਹਿਤ ਰਹਿਣਾ ਨੇ, ਝੋਕੇ ਰਹਿਣਾ ਹਰੇਕ ਜਗ੍ਹਾ, ਨਿਮਰਤਾ ਸਹਿਤ ਰਹਿਣਾ, ਇਹ ਅੱਖਰ ਨੇ ਮੰਤਰ ਦੇ, ਇਹ ਜੰਤਰ ਦੇ ਨਿਮਣ ਸੋ ਅੱਖਰ ਖਮਣ ਗੁਣ, ਕਿਸੇ ਦਾ ਕਿਹਾ ਹੋਇਆ ਕਵਾਗ ਤੇ ਕੌੜਾ ਵਾਗ ਖਮਣ ਸਹਾਰ ਲੈਣਾ, ਇਹ ਹੈ ਗੁਣ ਨਾਮ ਹੈ ਤਾਗੇ ਦਾ, ਇਹ ਹੈ ਤਾਗਾ ਕਰਵਾ ਕੇ ਗਲ ਚਕਾਉਣਾ, ਟੂਣਾ ਕਰਕੇ ਗਲ ਚਕਾਉਣਾ, ਨਿਮਣ ਸੋ ਅੱਖਰ ਖਮਣ ਗੁਣ, ਜੇਬਾ ਮੰਨੀਆਂ ਮੰਤ, ਤੇ ਮੰਤਰ ਦੇ ਅੱਖਰ ਹੁੰਦੇ ਨੇ ਮੰਤਰ ਦੇ, ਜਿਹੜਾ ਸ਼੍ਰੋਮਣੀ ਮੰਤਰ ਮੂੰਹ ਕਹਿਣਾ ਨਾ ਵਾਹਿਗੁਰੂ ਮੰਤਰ, ਜਬਾਨ ਦੇ ਨਾਲ ਇਹ ਸੋਹਣਾ ਮੰਤਰ ਹੈ, ਜਬਾਨ ਦੇ ਨਾਲ ਪੜ੍ਹਨ ਵਾਲਾ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ, ਇਹ ਤਿੰਨੇ ਭੈਣੇ ਵੇਸ ਧਾਰ ਲੈ ਤੇ ਪਤੀ ਦੇ ਭੈ ਵਿਚ ਰਹੀ, ਫਿਰ ਇਹ ਸੰਸਾਰੀ ਪਤੀ ਕੀ ਰੱਬ ਰੂਪੀ ਪਤੀ ਵੀ ਕੰਤ ਵੀ ਉਹ ਵੀ ਬਸ ਆ ਜਾਵੇ, ਇਹ ਹੈ ਪਤੀ ਨੂੰ ਬਸ ਕਰਨ ਦਾ ਤਰੀਕਾ, ਹੋਰ ਕੋਈ ਤਰੀਕਾ ਨਹੀਂ, ਜੰਤਰ ਮੰਤਰ ਤੰਤਰ ਟੂਣਿਆਂ ਦਾ ਤਰੀਕਾ ਨਹੀਂ ਹੈ। ਸੋ ਸਾਹਮਣੇ ਉਹਨਾਂ ਸੁਹਾਗਣੀ, ਸਾਉਣ ਦਾ ਮਹੀਨਾ ਉਹਨਾਂ ਨੂੰ ਸੁਹਾਗਵੰਤੀਆਂ ਨੂੰ ਸਫਲਾ ਹੈ, ਸ਼ੌਕ ਅਵਸਥਾ ਰੂਪ ਬ੍ਰਹਮ ਗਿਆਨੀਆਂ ਨੂੰ,
ਜਿਨ ਰਾਮ ਨਾਮ ਉਰੇ ਹਾਰ,
ਜਿਨ੍ਹਾਂ ਨੇ ਰਾਮ ਪਰਮੇਸ਼ਰ ਦੇ ਨਾਮ ਨੂੰ ਆਪਣੇ ਉਰੇ ਹਿਰਦੇ ਵਿਚ ਹਾਰ ਕਰੋ ਕੇ ਪਾ ਲਿਆ, ਪ੍ਰੇਮ ਦਾ ਛੇਕ ਸਵਾਸਾ ਰੂਪੀ ਤਾਗਾ, ਹਰ ਨਾਮ ਹਿਰਦਾ ਪਰੋਇਆ, ਸਭ ਕਾਜ ਹਮਾਰਾ ਹੋਇਆ, ਉਹਨਾਂ ਗੁਰੂ ਕੇ ਪਿਆਰੇ ਨੂੰ ਸਾਉਣ ਦਾ ਮਹੀਨਾ ਇਹ ਸਫਲਾ ਹੈ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸਵਾਸਾ ਰੂਪੀ ਤਾਗ ਵਿਚ ਪਰੋ ਕੇ ਪਾ ਲੈਣਗੇ, ਮਾਈ ਭਾਈ ਗੁਰੂ ਕੇ ਚਰਨ ਨਾਲ ਚਿੱਤ ਜੋੜਨਗੇ, ਉਹਨਾਂ ਦਾ ਨਾਮ ਅਭਿਆਸ ਕਮਾਈ, ਇਹ ਸਮਾਗਮ ਸਫਲਾ, ਗੁਰੂ ਕੇ ਚਰਨ ਨਾਲ ਪਿਆਰ ਤੇ ਸਦਾ ਵਾਸਤੇ ਸੁਹਾਗ ਆਨੰਦ ਮਾਣਾਂਗੇ। ਸੋ ਇੱਥੇ ਆਪਾਂ ਹੁਣ ਸਮਾਪਤ ਕਰੀਏ ਖਾਲਸਾ ਜੀ, ਸਤਿਗੁਰੂ ਜੀ ਦੀ ਕਿਰਪਾ ਨਾਲ ਤਕਰੀਬਨ 3 ਘੰਟੇ ਕਥਾ ਹੋ ਗਈ ਹੈ, ਗਰੀਬ ਨਿਵਾਜ ਦੀ ਮਿਹਰ ਦੇ ਨਾਲ 7:30 ਵਜੇ ਲੱਗੇ ਸੀ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਕੇ ਪਿਆਰਿਓ, ਮੈਂ ਕੱਲ ਇੱਕ ਦ੍ਰਿਸ਼ਟਾਂਤ ਦਿੱਤਾ ਸੀ, ਠੀਕ ਸੀ, ਉਹ ਬੜੇ ਭੋਜਨ ਤਿਆਰ ਕਰਦੀ ਹੈ ਕੜਛੀ, ਪਰ ਆਪ ਖਾਲੀ ਰਹਿ ਜਾਂਦੀ ਹੈ, ਵਿਦਵਾਨ ਤੇ ਪੰਡਿਤ ਦੀ ਜ਼ਬਾਨ ਬੜੀ ਕਤਰ ਕਤਰ ਬੋਲੀ ਜਾਂਦੀ ਹੈ, ਹੋਰਨਾਂ ਨੂੰ ਸੁਣਾਈ ਜਾਂਦੀ ਹੈ, ਪਰ ਆਪ ਧਾਰਨ ਕੀਤਿਆਂ ਤੋਂ ਬਿਨਾਂ ਖਾਲੀ ਰਹਿ ਜਾਂਦੀ ਹੈ। ਮੇਰੇ ਤੇ ਤਰਸ ਕਰਿਓ, ਮੈਂ ਦਿਲੋਂ ਬੇਨਤੀ ਕਰਦਾ ਹਾਂ, ਇੱਕ ਰਿਵਾਜ਼ ਨਹੀਂ ਪੂਰਾ ਕਰ ਰਿਹਾ, ਕਿਤੇ ਕੜਛੀ ਤਰ੍ਹਾਂ ਮੈਂ ਖਾਲੀ ਨਾ ਰਹਿ ਜਾਂਦਾ ਹੋਵਾਂ। ਦਿਓ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸੀ ਉਮੇਦ। ਇੱਕੋ ਇੱਕ ਇੱਥੇ ਮੰਗ ਹੈ ਕਿ ਗੁਰੂ ਕੇ ਪਿਆਰਿਓ, ਪਰਮੇਸ਼ਰ ਦਾ ਨਾਮ ਵਾਹਿਗੁਰੂ ਮੰਤਰ ਕਰੇ ਹਿਰਦੇ ਵਿੱਚ ਭੁੱਲੇ ਨਾ। ਪੰਜਾਂ ਕਤਾਰਾਂ ਦੀ ਰਹਿਤ, ਪੰਜਾਂ ਬਾਣੀਆਂ ਦਾ ਨਿਤਨੇਮ, ਸਵਾਸ ਸਵਾਸ ਗੁਰੂ ਕਾ ਸਿਮਰਨ, ਇਹ ਬਖਸ਼ਿਸ਼ ਕਰੋ ਤੇ ਕੁੜੈਤਾਂ ਤੇ ਮਨਮਤਾਂ ਤੇ ਵਿਕਾਰਾਂ ਤੋਂ ਬਚਾ ਕੇ ਰੱਖਿਓ। ਇਹ ਸਾਰੀ ਸੰਗਤ ਗੁਰੂ ਕਾ ਰੂਪ ਤੁਹਾਡੇ ਚਰਨਾਂ ਵਿੱਚ ਇੱਕੋ ਇੱਕ ਅਰਦਾਸ ਬੇਨਤੀ ਹੈ। ਮੈਨੂੰ ਪਤਾ ਹੈ ਕਿ ਮੈਂ ਬੜਾ ਗਲਤੀਆਂ ਨਾਲ ਭਰਿਆ ਹੋਇਆ, ਜ਼ਰੂਰ ਗਲਤੀਆਂ ਹੋਈਆਂ ਹੋਣਗੀਆਂ, ਜੇ ਵਾਲੀ ਗੱਲ ਨਹੀਂ। ਜੇ ਤਾਂ ਜੀ ਸ਼ੱਕ ਹੋਵੇ ਤਾਂ ਸ਼ੱਕ ਹੈ ਹੀ ਨਹੀਂ, ਕਿਉਂਕਿ ਭੁੱਲਣ ਹਾਰ ਹਾਂ, ਜ਼ਰੂਰ ਗਲਤੀਆਂ ਕੀਤੀਆਂ ਨੇ। ਤੇ ਨਾਲ ਦੇ ਰਹਿਣ ਵਾਲੇ ਸਿੰਘਾਂ ਤੋਂ ਵੀ ਕਈ ਸਿੰਘ ਨਵੇਂ ਨੇ। ਮੈਂ ਪਹਿਲੇ ਦਿਨ ਬੇਨਤੀ ਕੀਤੀ ਸੀ ਕਿ ਜ਼ਰੂਰ ਗਲਤੀਆਂ ਹੋਣਗੀਆਂ, ਜੋ ਨਿਯਮ ਤੁਹਾਡਾ ਪਵਿੱਤਰ ਸੀ ਉਹ ਪੂਰਾ ਨਹੀਂ ਨਿਭਾਇਆ ਗਿਆ। ਮੈਂ ਵੀ ਪੂਰੇ ਸਮਾਗਮ ਵਿੱਚ ਅੰਦਰ ਹਾਜ਼ਰ ਨਹੀਂ ਹੁੰਦਾ ਰਿਹਾ ਤੇ ਨਾਲ ਦੇ ਸਿੰਘ ਵੀ। ਉਹ ਤੁਸੀਂ ਮਨ ਵਿੱਚ ਵਿਚਾਰ ਨਾ ਕਰਿਓ, ਉਹ ਵੱਡਾ ਦਿਲ ਕਰਕੇ ਸਿੰਘਾਂ ਦਾ ਜਿਵੇਂ ਸੁਭਾਅ ਪਰਉਪਕਾਰ ਵਾਲਾ ਗਲਤੀ ਦੀ ਮੁਆਫੀ ਦੇ ਦੇਣੀ, ਉਹ ਕਿਰਪਾ ਕਰਕੇ ਮੁਆਫੀ ਦੇ ਦਿਓ ਤੇ ਗੁਰੂ ਕੇ ਚਰਨਾਂ ਚ ਹਾਜ਼ਰੀ ਲਵਾ ਦਿਓ, ਔਗਣਾਂ ਵਾਲਾਂ ਚ ਉਤਾਰਿਓ ਤੇ ਜੋ ਸੁਣਿਆ ਉਹਨੂੰ ਹਿਰਦੇ ਵਿੱਚ ਥਾਂ ਦਿਓ। ਮੈਨੂੰ ਅਸੀਸ ਦਿਓ ਕਿ ਮੇਰੇ ਹਿਰਦੇ ਵਿੱਚ ਵੀ ਇਹ ਪਵਿੱਤਰ ਉਪਦੇਸ਼ ਵਸੇ। ਹੁਣ ਸਮਾਗਮ ਵੀ ਸਮਾਪਤ ਹੈ ਤੇ ਕਥਾ ਦਾ ਵੀ ਭੋਗ ਪੈ ਗਿਆ, ਦਾਸ ਵੀ ਹੁਣ ਖੁਸ਼ੀ ਮੰਗਦਾ ਹੈ। ਜਥੇ ਸਮੇਤ ਸਮਾਨ ਤਾਂ ਪਹਿਲਾਂ 50 ਤੱਕ ਤੜਕੇ ਟਰੱਕ ਗਿਆ ਹੈ, ਮੁੜਾਵੇਗਾ ਹੁਣ। ਸੋ ਸਿੰਧਵੀਂ ਪਿੰਡ ਜਾ ਕੇ ਉੱਥੇ ਅੰਮ੍ਰਿਤ ਪ੍ਰਚਾਰ ਕਰਨਾ ਹੈ, ਫਿਰ ਹਰਖਵਾਲ ਆ ਕੇ ਸ਼ਾਮ ਨੂੰ ਕਥਾ ਕਰਨੀ ਹੈ। ਸੋ ਸਾਰੀ ਸੰਗਤ ਪਾਸ ਦਾਸ ਇੱਥੇ ਵਿਦਾ ਮੰਗਦਾ ਹੈ। ਮਹਾਂਪੁਰਖਾਂ ਦੀ ਇਹ ਮਰਿਆਦਾ ਸੀ, ਇਹ ਕਦੇ ਵੀ ਖਿਆਲ ਨਹੀਂ ਕਰਨਾ ਕਿ ਆਉਂਦਿਆਂ ਸਿਹਰੇ ਗਲ ਚ ਪੈਣ ਤੇ ਜਾਂਦਿਓ ਕਿਸੇ ਨੂੰ ਤੋੜਨਾ, ਵਿਦਾ ਕਰਨਾ, ਇਹ ਨਹੀਂ। ਗੁਰੂ ਘਰ ਵਿੱਚੋਂ ਭਾਈ ਵਿਦਾ ਸਾਨੂੰ ਕਰਕੇ ਘੱਲੋਗੇ ਕਿੱਥੇ? ਇਸ ਵਾਸਤੇ ਵਿਦਾ ਨਹੀਂ ਕਰਨਾ। ਮਹਾਂਪੁਰਖ ਕਿਆ ਕਰਦੇ? ਜਿਹਦੇ ਆਉਂਦੇ ਗਲ ਵਿੱਚ ਹਾਰ ਪਾ ਦੇਈਏ, ਜਿਹਦੇ ਗਲ ਚ ਹਾਰ ਪਏਗੀ ਆਉਂਦਿਆਂ ਹੀ ਹਾਰ, ਉਹਦੇ ਨਾਲ ਬੁਰਾ ਕੌਣ? ਜਿੱਤ ਗਲ ਵਿੱਚ ਪੈਣੀ ਚਾਹੀਦੀ ਹੈ ਗੁਰੂ ਕੇ ਸਿੱਖ ਦੇ, ਆਉਂਦਿਆਂ ਹੀ ਇਸ ਗਲ ਚ ਹਾਰ ਪਾ ਦੇ। ਜਿਹਦੇ ਗਲ ਵਿੱਚ ਹਾਰ ਪਏਗੀ ਉਹ ਜਿੱਤ ਨਹੀਂ ਸਕਦਾ। ਤੇ ਜਾਂਦਿਆਂ ਜਿਹਨੂੰ ਰਲ ਮਿਲ ਕੇ ਮਾੜੇ ਆਦਮੀ ਨੂੰ ਕੱਢੀ ਦਾ ਧੱਕਾ ਮਾਰ ਕੇ ਕੱਢੋ ਵੀ ਸਾਰੇ ਰਲ ਮਿਲ ਕੇ ਮਗਰੋਂ ਨੱਥੇ, ਜਿਹਨੂੰ ਧੱਕੇ ਮਾਰ ਕੇ ਕੱਢੀ ਉਹਦੇ ਪੱਲੇ ਵੀ ਕੁਛ ਨਹੀਂ ਰਹਿੰਦਾ। ਇਸ ਵਾਸਤੇ ਗੁਰੂ ਕੀ ਸੰਗਤ ਨਾ ਤਾਂ ਵਿਦਾ ਕਰਨੀ ਨਾਲ ਤੁਰੇ, ਤੇ ਨਾ ਆਉਂਦਿਆਂ ਹੀ ਸਿਹਰਾ ਗਲ ਚ ਪਾਉਣ ਦੀ ਇੱਛਾ ਕਦੇ ਹੋਣੀ ਨਹੀਂ ਚਾਹੀਦੀ। ਆਉਂਦਿਆਂ ਸਿਹਰੇ ਪੈਣ ਤੇ ਜਾਂਦਿਆਂ ਸੰਗਤ ਰਲ ਮਿਲ ਕੇ ਤੋਰੇ, ਨਹੀਂ ਪਾਈ ਇੱਥੋਂ ਤੁਰ ਕੇ ਜਾਣਾ ਨਹੀਂ ਕਿਧਰੇ। ਇਹ ਡਰ ਮਸਾਂ ਲੱਭਾ ਹੈ ਕਿ ਇਸੇ ਡਰ ਦੇ ਕੂਕਰ ਨਿੱਤ ਬਣੇ ਰਹਿਣਾ ਹੈ, ਇੱਥੋਂ ਵਿਦਾ ਨਹੀਂ ਹੋਣਾ ਗੁਰੂ ਘਰ ਵਿੱਚੋਂ ਕਦੇ ਵੀ। ਇਸ ਵਾਸਤੇ ਨਿਯਮ ਹੈ ਤਤਕਾਲ ਦਾ, ਆਉਂਦਿਆਂ ਸਿਹਰੇ ਨਹੀਂ ਪਵਾਉਣੇ ਤੇ ਜਾਣ ਲੱਗਿਆਂ ਕੋਈ ਆਦਰ ਸਤਿਕਾਰ ਕਰਵਾ ਕੇ ਵਿਦਾ ਨਹੀਂ ਹੋਣਾ। ਅਸੀਸ ਦਿਓ ਕਿ ਮਨ ਇੱਥੇ ਹੀ ਰਹੇ ਤੇ ਸਰੀਰਕ ਤੌਰ ਤੇ ਸੇਵਾ ਹੋਰ ਥਾਵਾਂ ਤੇ ਕਰਦੇ ਰਹੀਏ। ਇਹੀ ਵਧਾਇਗੀ ਹੈ ਜਿਹੜੀ ਅਸੀਸ ਕਿਰਪਾ ਕਰਕੇ ਦੇ ਦਿਓ। ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਨ ਹਾਰ, ਸਾਮਣ ਸਿਨਾ ਸੁਹਾਗਣੀ ਜਿਨ ਰਾਮ ਨਾਮ ਕੋ ਰਿਹਾਰ।